ਜਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਆਪਣਾ ਜਿਹੜਾ ਟਾਈਮ ਆ ਬਹੁਤ ਵਧੀਆ ਬਤੀਤ ਕਰ ਰਹੇ ਹੋਣੇ ਆ ਤੇ ਕੰਮਾਂ ਕਾਰਾਂ ਦੇ ਉੱਤੇ ਰੁੱਝ ਗਏ ਹੋਣੇ ਆ। ਤੇ ਦੋਸਤੋ ਅੱਜ ਵੀਰਵਾਰ ਦਾ ਦਿਨ ਹੋ ਗਿਆ, 19 ਜੁਲਾਈ 2018 ਦਾ ਦਿਨ। ਤੇ ਜੇ ਆਪਾਂ ਗੱਲ ਕਰੀਏ ਦੇਸੀ ਮਹੀਨਿਆਂ ਦੀ ਤਾਂ ਅੱਜ 4 ਸਾਵਣ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈਗਾ ਤੇ ਬਿਕਰਮੀ ਸੰਮਤ 2075 ਦਾ ਦਿਨ ਹੈਗਾ। ਤੇ ਦੋਸਤੋ ਆਪਣੀ ਗੱਲ ਜਿਹੜੀ ਇਹ 2 ਘੰਟੇ ਤੱਕ ਚੱਲਣੀ ਆ ਤੇ ਇਸ 2 ਘੰਟਿਆਂ ਦੇ ਦਰਮਿਆਨ ਆਪਾਂ ਜਿੱਥੇ ਖਬਰਾਂ ਦੇ ਉੱਤੇ ਗੱਲਬਾਤ ਕਰਨੀ ਆ ਤੇ ਤੁਹਾਡੇ ਜਿਹੜੇ ਸੁਨੇਹੇ ਵੀ ਆਪਾਂ ਲੈਣੇ ਆ, ਗੀਤ ਸੰਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਰੱਖਣਾ ਆ ਤੇ ਨਾਲ ਦੀ ਨਾਲ ਅੱਜ ਆਪਾਂ ਇੱਕ ਸ਼ਖਸ ਆਪਾਂ ਅੱਜ ਕੈਨੇਡਾ ਤੋਂ ਆਪਾਂ ਜੁੜਨਾ ਹੈ, ਅੱਜ ਥੋੜੀ ਜਿਹੀ ਵੱਖਰਾ ਕਰਾਂਗੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ। ਤੇ ਉੱਘੇ ਪੱਤਰਕਾਰ ਜਸਕਰਨ ਸਿੰਘ ਜੀ ਉਹਨਾਂ ਦੇ ਨਾਲ ਅੱਜ ਆਪਾਂ ਮੁਲਾਕਾਤ ਕਰਨੀ ਆ ਤੇ ਕੈਨੇਡਾ ਦੇ ਬਾਰੇ ਅੱਜ ਆਪਾਂ ਜਾਣਕਾਰੀ ਜਿਹੜੀ ਲੈਣੀ ਹੈ। ਕਿਸੇ ਕੈਨੇਡਾ ਮੀਡੀਆ ਦੇ ਵਿੱਚ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਜੀ ਰਾਬਤਾ ਆਪਣਾ ਹੋ ਪਾਇਆ ਤੇ ਆਪਾਂ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਕਰਨੀ ਆ ਲਗਭਗ 9 ਵਜੇ ਤੋਂ ਬਾਅਦ। ਤੇ ਦੋਸਤੋ ਅੱਜ ਮੌਸਮ ਦੀ ਗੱਲ ਜਿਹੜੀ ਆ ਜ਼ਰੂਰ ਕਰਨੀ ਬਣ ਜਾਂਦੀ ਆ ਕਿਉਂਕਿ ਠੰਡ ਦੇ ਦਿਨ ਜਿਹੜੇ ਆ ਚੱਲ ਰਹੇ ਆ। ਜੇ ਆਪਾਂ ਡਾਰਬਨ ਨੂੰ ਛੱਡ ਦਈਏ ਤਾਂ ਡਾਰਬਨ ਨੂੰ ਛੱਡ ਕੇ ਤੇ ਬਾਕੀ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਠੰਡ ਜਿਹੜੀ ਪੈ ਰਹੀ ਆ ਤੇ ਬ੍ਰਿਸਬੇਨ ਦੀ ਜੇ ਮੈਂ ਗੱਲ ਕਰਾਂ ਕਿਉਂਕਿ ਇੱਥੇ ਦੇ ਰਹਾਇਸ਼ੀ ਹੈਗੇ ਆ ਅਸੀਂ ਤੇ ਬ੍ਰਿਸਬੇਨ ਦੇ ਵਿੱਚ ਪਿਛਲੇ 4 ਸਾਲ ਦਾ ਜਿਹੜਾ ਰਿਕਾਰਡ ਆ ਇਹ ਟੁੱਟ ਚੁੱਕਾ ਆ ਠੰਡ ਦਾ। ਇੰਨੀ ਠੰਡ ਵੈਸੇ ਪੈਂਦੀ ਨੀ, ਵੈਸੇ ਜੇ ਆਪਾਂ ਉਹਨਾਂ ਨੂੰ ਕੰਪੈਰੀਜ਼ਨ ਕਰੀਏ ਮੈਲਬੌਰਨ ਸਿਡਨੀ ਤੇ ਉਹਨਾਂ ਦੇ ਵਰਗੀ ਤਾਂ ਠੰਡ ਵੈਸੇ ਹੈ ਨੀ, ਪਰ ਫੇਰ ਵੀ ਜਿੱਦਾਂ ਕਹਿ ਲਓ ਕਿ ਜਿਹੜੇ ਆਦੀ ਨੀ ਹੁੰਦੇ ਹਨਾ ਠੰਡ ਦੇ ਉਹਨਾਂ ਨੂੰ ਜ਼ਿਆਦਾ ਫਿਰ ਠੰਡ ਜਿਹੜੀ ਆ ਲੱਗਦੀ ਆ। ਤੇ ਸਿਡਨੀ ਦੇ ਵਿੱਚ 7.6 ਡਿਗਰੀ ਦਾ ਟੈਂਪਰੇਚਰ ਹੈਗਾ ਆ ਤੇ ਅੱਜ 7 ਡਿਗਰੀ ਘੱਟ ਤੋਂ ਘੱਟ ਰਿਹਾ ਸੀ ਤੇ ਅੱਜ ਵੱਧ ਤੋਂ ਵੱਧ 22 ਡਿਗਰੀ ਦੁਪਹਿਰ ਤੱਕ ਟੈਂਪਰੇਚਰ ਜਾਣਾ ਆ ਤੇ ਅੱਜ ਵੈਸੇ ਦਿਨ ਸਾਫ਼ ਰਹਿਣਾ ਸਿਡਨੀ ਦੇ ਵਿੱਚ। ਮੈਲਬੌਰਨ ਦੇ ਵਿੱਚ ਵੈਸੇ ਹਵਾ ਚੱਲਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਆ ਤੇ ਮੀਂਹ ਦੇ ਆਸਾਰ ਵੀ ਜਿਹੜੇ ਬਣਨੇ ਦਿਖਾਈ ਦੇ ਰਹੇ ਆ। ਮੈਲਬੌਰਨ ਦੇ ਵਿੱਚ 9.8 ਡਿਗਰੀ ਦਾ ਟੈਂਪਰੇਚਰ ਹੈਗਾ ਉੱਥੇ ਤੇ 14 ਡਿਗਰੀ ਦੁਪਹਿਰ ਤੱਕ ਹੋਣ ਦੀ ਸੰਭਾਵਨਾ ਜਿਹੜੀ ਬਣੀ ਹੋਈ ਆ। ਤੇ ਬ੍ਰਿਸਬੇਨ ਦੇ ਵਿੱਚ ਠੰਡ ਹੈਗੀ ਆ, 9 ਡਿਗਰੀ ਦਾ ਟੈਂਪਰੇਚਰ ਜਿਹੜਾ ਚੱਲ ਰਿਹਾ ਇਸ ਵੇਲੇ ਤੇ ਰਾਤੀ 3-4 ਡਿਗਰੀ ਤੱਕ ਚਲੇ ਗਿਆ ਸੀ ਟੈਂਪਰੇਚਰ ਇੱਥੇ ਬ੍ਰਿਸਬੇਨ ਦੇ ਵਿੱਚ ਤੇ 24 ਡਿਗਰੀ ਦੁਪਹਿਰ ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਵੈਸੇ ਧੁੱਪ ਸੇਕਣ ਵਾਲਾ ਜਿਹੜਾ ਮਾਹੌਲ ਹੈਗਾ ਹੁਣ ਵੀ ਬਹੁਤ ਵਧੀਆ ਧੁੱਪ ਜਿਹੜੀ ਆ ਨਿਕਲ ਚੁੱਕੀ ਆ ਤੇ ਸਿਰਫ ਮਿਸਿੰਗ ਹੈਗੀ ਆ ਤੇ ਇੱਕ ਸਾਥ ਹੈ ਨੀ, ਲੋਕੀ ਹੈ ਨੀ ਬੈਠਣ ਲਈ। ਤੇ ਜਿਹੜੇ ਦੋਸਤ ਜਿਹੜੇ ਆ ਬ੍ਰਿਸਬੇਨ ਦੇ ਵਿੱਚ ਜਿਹਨਾਂ ਦੇ ਘਰ ਪ੍ਰਾਹੁਣੇ ਆਏ ਆ ਜਾਂ ਦੋਸਤਾਂ ਮਿੱਤਰਾਂ ਦੇ ਕੋਲ ਬੈਠੇ ਜਿਹਨਾਂ ਕੋਲ ਟਾਈਮ ਹੈਗਾ ਧੁੱਪ ਦੇ ਵਿੱਚ ਜ਼ਰੂਰ ਬੈਠੋ। ਵਿਟਾਮਿਨ ਡੀ ਜਿਹੜਾ ਉਹਦੀ ਵੀ ਘਾਟ ਹੋ ਜਾਂਦੀ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ, ਇੰਡੀਆ ਵਿੱਚ ਤਾਂ ਕਦੀ ਵੈਸੇ ਸੁਣਿਆ ਨੀ ਸੀ, ਇੱਥੇ ਬਹੁਤ ਘਾਟਾਂ ਹੁੰਦੀਆਂ ਪਰ ਬਹੁਤ ਵੇਲਾ ਵਧੀਆ ਆ ਵਿਟਾਮਿਨ ਡੀ ਪ੍ਰਾਪਤ ਕਰਨ ਦਾ। ਪਰਥ ਦੇ ਵਿੱਚ 8.7 ਡਿਗਰੀ ਦਾ ਟੈਂਪਰੇਚਰ ਹੈਗਾ, 18 ਡਿਗਰੀ ਤੱਕ ਅੱਜ ਟੈਂਪਰੇਚਰ ਜਾਣਾ ਤੇ ਐਡੀਲੇਡ ਦੇ ਵਿੱਚ 10.1 ਡਿਗਰੀ ਦਾ ਟੈਂਪਰੇਚਰ ਹੈਗਾ ਤੇ 14 ਡਿਗਰੀ ਤੱਕ ਜਾਏਗਾ ਅੱਜ ਤੇ ਹੋਬਾਰਟ ਦੇ ਵਿੱਚ 9.5 ਡਿਗਰੀ ਤੇ 13 ਡਿਗਰੀ ਤੱਕ ਅੱਜ ਦੁਪਹਿਰ ਤੱਕ ਜਾਣਾ ਆ। ਵੈਸੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ ਹੋਬਾਰਟ ਦੇ ਵਿੱਚ। ਕੈਨਬਰਾ ਦੇ ਵਿੱਚ ਕਾਫੀ ਠੰਡ ਹੈਗੀ ਆ, ਰਾਤੀ -2 ਡਿਗਰੀ ਤੱਕ ਟੈਂਪਰੇਚਰ ਗਿਆ ਸੀ, ਹੁਣ 3.1 ਡਿਗਰੀ ਹੈਗਾ ਤੇ 15 ਡਿਗਰੀ ਦੁਪਹਿਰ ਤੱਕ ਜਾਣ ਦੀ ਸੰਭਾਵਨਾ ਹੈਗੀ ਆ। ਤੇ ਡਾਰਬਨ ਦੇ ਵਿੱਚ ਜਿਵੇਂ ਮੈਂ ਦੱਸਿਆ ਸੀ ਬਈ ਧੁੱਪ ਰਹਿਣੀ ਆ, 21.1 ਦਾ ਹੁਣ ਟੈਂਪਰੇਚਰ ਹੈਗਾ, ਦੁਪਹਿਰ ਤੱਕ ਕਾਫੀ ਜਿਹੜੀ ਗਰਮੀ ਵਧਣੀ ਆ ਤੇ 30 ਡਿਗਰੀ ਟੈਂਪਰੇਚਰ ਜਿਹੜਾ ਆ ਉਹ ਜਾਏਗਾ। ਤੇ ਦੋਸਤ ਆਪਣੇ ਨਾਲ ਐਮ ਸਿੰਘ ਹੁਣੀ ਵੀ ਜੁੜੇ ਆ, ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਦਲਜੀਤ ਸਿੰਘ ਢਿੱਲੋਂ ਭਾਜੀ ਵੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਆ ਤੇ ਬਹੁਤ ਬਹੁਤ ਸਾਡਾ ਧੰਨਵਾਦ, ਤੁਸੀਂ ਵੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਗੁਰਬਾਣੀ ਦੇ ਨਾਲ ਲਾਇਆ ਸਾਨੂੰ ਤੇ ਉਹਨਾਂ ਨੇ ਭੇਜੀਆਂ ਕਹਿੰਦੇ ਵੀ ਮਾਇਆ ਕਾਰਨ ਧਾਵਹੀ ਮੂਰਖ ਲੋਕ ਅਜਾਨ ਉਹ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਰਾਨ ਤੇ ਨਾਲ ਦੀ ਨਾਲ ਉਹਨਾਂ ਨੇ ਵਿਆਖਿਆ ਵੀ ਭੇਜੀ ਆ ਇਹ ਧਨ ਦੌਲਤ ਦੀ ਖਾਤਰ ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ। ਗੁਰੂ ਜੀ ਆਖਦੇ ਹਨ ਪ੍ਰਭੂ ਦੇ ਸਿਮਰਨ ਦੇ ਬਗੈਰ ਉਹਨਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ। ਬਿਲਕੁਲ ਜੀ ਤੇ ਭਾਜੀ ਅਸੀਂ ਵੀ ਉਹਨਾਂ ਦੇ ਵਿੱਚੋਂ ਹੀ ਆ ਬੇਸਮਝ ਤੇ ਪਰ ਫੇਰ ਵੀ ਜਿੱਦਾਂ ਕਹਿੰਦਾ ਵੀ ਸਟਰਕਚਰ ਹੀ ਇੱਦਾਂ ਦਾ ਬਣ ਚੁੱਕਾ ਕਿ ਬੜਾ ਨਿਕਲਣਾ ਔਖਾ ਹੋਇਆ ਆ ਇਸ ਜਿਹੜੀ ਖੱਜਲ ਖੁਆਰੀ ਜਿਹੀ ਦੇ ਵਿੱਚੋਂ ਤੇ ਮਹਾਰਾਜ ਤਾਂ ਬਹੁਤ ਕੁਛ ਕਹਿ ਗਏ ਆ ਹਨਾ ਤੇ ਪਰ ਸਾਡੇ ਵਰਗੇ ਜਿਹੜੇ ਆ ਉਹਨਾਂ ਤੋਂ ਅਜੇ ਉੱਥੇ ਤੱਕ ਪਹੁੰਚਣ ਦੇ ਲਈ ਅਜੇ ਟਾਈਮ ਹੈਗਾ ਤੇ ਖੈਰ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਜਿਹੜਾ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਆ ਤੇ ਗੁਰਬਾਣੀ ਦੇ ਨਾਲ ਵੀ ਸਾਂਝ ਤੁਸੀਂ ਸਾਡੀ ਪਵਾਈ ਆ। ਤੇ ਦੋਸਤੋ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਅੱਜ ਦਾ ਥੋੜਾ ਜਿਹਾ ਇਤਿਹਾਸ ਵੀ ਦੇਖ ਲੈਂਦੇ ਹਾਂ ਤੇ ਇੱਕ ਦੋਸਤ ਆਪਣੇ ਨੇ ਕਿਹਾ ਸੀ ਵੀ ਥੋੜੀ ਜਿਹੀ ਇਤਿਹਾਸ ਦੇ ਬਾਰੇ ਜਾਣਕਾਰੀ ਜੀ ਦੇ ਦਿਆ ਕਰੋ ਕੀ ਕੀ ਹੋਇਆ ਸੀ ਉਹਦੇ ਨਾਲ। ਉਹ ਕਹਿੰਦੇ ਵੀ ਸਾਡੀ ਜਿਹੜੀ ਇਨਫੋਰਮੇਸ਼ਨ ਆ ਥੋੜੀ ਜਿਹੀ ਹੋਰ ਵੱਧ ਜਾਂਦੀ ਆ ਤੇ ਉਹਨਾਂ ਲਈ ਵੀ ਆਪਾਂ ਕਰਾਂਗੇ ਥੋੜਾ ਬਹੁਤਾ ਇਦਾਂ ਗੱਲਾਂ ਜਿਹੜੀਆਂ ਜ਼ਰੂਰ ਦੱਸਾਂਗੇ। ਤੇ ਦੋਸਤੋ ਇੱਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀ ਦੇ। ਜੀ ਦੋਸਤੋ, ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਹਰਮਨ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਆ ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੁਹਾਡੇ ਦਰਮਿਆਨ ਹਾਜ਼ਰ ਹਾਂ ਤੇ ਆਪਣੇ ਨਾਲ ਸੁਖਵਿੰਦਰ ਸੌਂਧ ਜੀ ਸਿਰਨੀ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਤਿ ਸ੍ਰੀ ਅਕਾਲ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਤੇ ਧੰਨਵਾਦ ਵੀ ਆ ਕਿ ਇਸ ਪ੍ਰੋਗਰਾਮ ਦੇ ਨਾਲ ਜੁੜੇ ਆ ਤੇ ਆਪਾਂ ਥੋੜੀ ਜਿਹਾ ਇਤਿਹਾਸ ਦੇ ਝਲੋਕੇ ਵਿੱਚ ਜਾਂਦੇ ਹਾਂ ਤੇ 1969 ਦੇ ਵਿੱਚ ਅੱਜ ਦੇ ਦਿਨ ਭਾਰਤ ਦੇ 14 ਵੱਡੇ ਜਿਹੜੇ ਬੈਂਕ ਆ ਉਹਨਾਂ ਦਾ ਰਾਸ਼ਟਰੀਕਰਨ ਜਿਹੜਾ ਕਰ ਦਿੱਤਾ ਗਿਆ ਸੀ ਤੇ ਭਾਰਤ ਸਰਕਾਰ ਨੇ ਦੇਸ਼ ਦੇ ਜਿਹੜੇ ਵਿਵਸਥਿਤ ਆਰਥਿਕ ਵਿਕਾਸ ਆ ਉਹਦੇ ਲਈ 14 ਬੈਂਕਾਂ ਦਾ ਰਾਸ਼ਟਰੀਕਰਨ ਕੀਤਾ। ਉਸ ਸਮੇਂ ਇਹ ਕਾਰੋਬਾਰੀ ਬੈਂਕ ਜਿਹੜੇ ਸੀਗੇ ਨਿੱਜੀ ਖੇਤਰ ਦੇ ਹੱਥਾਂ ਵਿੱਚ ਸਨ, ਜਿਹੜੇ ਸਰਕਾਰ ਦੀਆਂ ਨੀਤੀਆਂ ਜਾਂ ਰੀਤੀਆਂ ਦੇ ਨਾਲ ਤਾਲਮੇਲ ਨਹੀਂ ਬਿਠਾ ਰਹੇ ਸਨ। 1970 ਦੇ ਵਿੱਚ ਅੱਜ ਦੇ ਦਿਨੇ GPS ਪ੍ਰਣਾਲੀ ਰਾਹੀਂ ਸੰਕੇਤ ਜਿਹੜੇ ਭੇਜੇ ਗਏ ਸੀ ਪਹਿਲੀ ਵਾਰ GPS ਜਿਹੜੇ ਉਪਗ੍ਰਹਿ NTS-2 ਰਾਹੀਂ ਇਹ ਸਿਗਨਲ ਜਿਹੜਾ ਭੇਜਿਆ ਗਿਆ ਸੀ। ਇਹ ਇਹਨਾਂ ਸਿਗਨਲਾਂ ਦੇ ਰਾਹੀਂ ਅਮਰੀਕੀ ਕੰਪਨੀ ਰੌਕਵੈਲ ਕੈਲਨਸ ਇਹਦੇ ਇੰਜੀਨੀਅਰ ਡੇਵਿਡ ਬਾਲ ਜਸਲੈਟ ਡਰੋਪ ਉਹਨਾਂ ਨੇ ਰਿਸੀਵ ਜਿਹੜਾ ਇਹਨਾਂ ਨੂੰ ਜਿਹੜੇ ਕੀਤਾ ਸੀ ਜਿਹੜੇ ਸੰਕੇਤ ਸੀਗੇ। ਤੇ ਨਾਲ ਅੱਜ ਅਮਰ ਸ਼ਹੀਦ ਮੰਗਲ ਪਾਂਡੇ ਦਾ ਵੀ ਜਨਮ ਦਿਨ ਹੈਗਾ ਤੇ ਤੁਸੀਂ ਪੜ੍ਹਿਆ ਹੋਣਾ ਬਹੁਤ ਇਹਨਾਂ ਦੇ ਬਾਰੇ, ਮੰਗਲ ਪਾਂਡੇ ਹੋਣਾ ਦੇ ਬਾਰੇ ਫਿਲਮ ਵੀ ਬਣਾਈ ਸੀ ਆਮਿਰ ਖਾਨ ਹੋਣਾ ਨੇ ਮੰਗਲ ਪਾਂਡੇ ਤੇ ਅੰਗਰੇਜ਼ਾਂ ਦੇ ਖਿਲਾਫ਼ ਜਿਹੜੀ ਬਗਾਵਤ ਕੀਤੀ ਸੀ ਤੇ ਪਹਿਲਾ ਜਿਹੜਾ ਗਦਰ ਹੋਇਆ ਸੀ ਪਹਿਲੀ ਆਜ਼ਾਦੀ ਦੀ ਲੜਾਈ ਉਹਦੀ ਜਿਹੜੀ ਚੰਗਿਆੜੀ ਇਹਨਾਂ ਤੋਂ ਸਟਾਰਟ ਜਿਹੜੀ ਹੋਈ ਸੀ, ਚੰਗਿਆੜੀ ਫੂਕਣ ਦਾ ਨਾਂ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਤੇ ਮੰਗਲ ਪਾਂਡੇ ਇਹਨਾਂ ਦਾ ਜਨਮ ਅੱਜ ਦੇ ਦਿਨ ਹੋਇਆ ਸੀ 1827 ਨੂੰ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਨਾਗਵਾ ਪਿੰਡ ਦੇ ਵਿੱਚ ਤੇ ਉੱਥੇ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 1849 ਦੇ ਵਿੱਚ ਉਹ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ 14ਵੀਂ ਬੰਗਾਲ ਨੇਟਿਵ ਇਨਫੈਂਟਰੀ ਦੇ ਵਿੱਚ ਬਤੌਰ ਸਿਪਾਹੀ ਜਿਹੜੇ ਤਾਇਨਾਤ ਸਨ ਤੇ ਪਰ ਜਿਹੜੇ ਕਾਰਤੂਸ ਆ ਜਿਹੜੇ ਉਸ ਵੇਲੇ ਜਿਹੜੀ ਇੱਕ ਬੰਦੂਕ ਬਣਾਈ ਗਈ ਸੀ ਗੋਰਿਆਂ ਦੇ ਵੱਲੋਂ ਉਹਦੇ ਵਿੱਚ ਜਾਣੀ ਗਾਂ ਤੇ ਸੂਰ ਦੀ ਜਿਹੜੀ ਚਰਬੀ ਲੱਗੀ ਹੁੰਦੀ ਸੀ ਜਿਹੜੇ ਕਾਰਤੂਸ ਉਹਦੇ ਵਿੱਚ ਗੋਲੀ ਪੈਂਦੀ ਸੀ ਉਹਦੇ ਬੰਦੂਕ ਦੇ ਵਿੱਚ ਉਹਨੂੰ ਮੂੰਹ ਦੇ ਨਾਲ ਜਿਹੜਾ ਆ ਖਿੱਚਣਾ ਪੈਂਦਾ ਹੁੰਦਾ ਸੀ ਤੇ ਇਹ ਹੁਣ ਜਿਹੜਾ ਗਾਂ ਆ ਉਹ ਜਿੱਦਾਂ ਕਹਿ ਲਓ ਵੀ ਹਿੰਦੂਆਂ ਦੇ ਵਾਸਤੇ ਬੜਾ ਪਵਿੱਤਰ ਹੈਗਾ ਤੇ ਸੂਰ ਜਿਹੜਾ ਆ ਉਹ ਮੁਸਲਮਾਨਾਂ ਦੇ ਲਈ ਐਕਚੁਲੀ ਇਹਨੂੰ ਮੰਨਿਆ ਇਹ ਵੀ ਜਾ ਰਿਹਾ ਆ ਵੀ ਮੁਸਲਮ ਜਿਹੜੇ ਐਕਚੁਲੀ ਜਿਹੜਾ ਆ ਉਹ ਜਿਹੜਾ ਪ੍ਰਭਾਵਿਤ ਕਰਨੇ ਚਾਹੁੰਦੇ ਸੀ ਧਾਰਮਿਕ ਤੌਰ ਤੇ ਜਿਹੜੇ ਗੋਰੇ ਆ ਪਰ ਇਹਨਾਂ ਨੇ ਵਿਰੋਧ ਕੀਤਾ ਉਸਦਾ ਕਿ ਜਿਹੜਾ ਇਹ ਜਿਹੜੀ ਚਰਬੀ ਲੱਗਿਆ ਸੀ ਕਾਰਤੂਸ ਜਿਹੜੇ ਆ ਚਲਾਉਣੇ ਨੀ ਹੈਗੇ। ਇਹਦੇ ਵਿੱਚ ਇਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਭੜਕਾਉਣ ਦੇ ਜਾਣੀ ਬਗਾਵਤ ਵੇਲੇ ਪ੍ਰੇਰਿਤ ਕੀਤਾ ਤੇ ਇੱਕ ਅੰਗਰੇਜ਼ ਅਧਿਕਾਰੀ ਦੇ ਉੱਤੇ ਹਮਲਾ ਵੀ ਕਰ ਦਿੱਤਾ ਗਿਆ ਸੀ ਤੇ 8 ਅਪ੍ਰੈਲ ਨੂੰ ਉਹਨਾਂ ਨੂੰ ਫਾਂਸੀ ਜਿਹੜੀ ਆ ਉਹ ਦੇ ਦਿੱਤੀ ਗਈ ਸੀ। ਤੇ ਮੰਗਲ ਪਾਂਡੇ ਉਹਨਾਂ ਦਾ ਥੋੜਾ ਜਿਹਾ ਇਤਿਹਾਸ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਆ। ਤੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਗੁਰਪ੍ਰੀਤ ਜੀ ਵੀ ਜੁੜੇ ਆ ਤੇ ਗੁਰਪ੍ਰੀਤ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਸਤਿ ਸ੍ਰੀ ਅਕਾਲ ਉਹਨਾਂ ਨੂੰ ਵੀ ਤੇ ਉਹਨਾਂ ਨੇ ਦੱਸਿਆ ਵੀ ਠੰਡ ਜਿਹੜੀ ਕਾਫੀ ਜਿਹੜੀ ਹੋ ਰਹੀ ਵੈਸੇ ਚਲੋ ਵਧੀਆ ਆ ਗੁਰਪ੍ਰੀਤ ਜੀ ਇਹ ਵੀ ਆ ਕਿ ਠੰਡ ਵੈਸੇ ਹੋਣੀ ਵੀ ਚਾਹੀਦੀ ਆ ਕਿਉਂਕਿ ਠੰਡ ਦਾ ਮੌਸਮ ਹੈਗਾ ਆ ਜਿੱਦਾਂ ਕਹਿੰਦੇ ਆ ਵੀ ਰੁੱਤਾਂ ਇਹ ਤਾਂ ਬਹੁਤ ਵਧੀਆ ਉਹਨਾਂ ਕੰਟਰੀਆਂ ਨੂੰ ਮੰਨਿਆ ਜਾਂਦਾ ਜਿੱਥੇ 4 ਰੁੱਤਾਂ ਆਉਂਦੀਆਂ ਹੋਣ ਹਨਾ ਤੇ ਆਪਾਂ ਨੂੰ ਜਿਹੜਾ 4 ਰੁੱਤਾਂ ਜਿਹੜੀਆਂ ਮਿਲੀਆਂ ਆਪਾਂ ਬੜੇ ਇਹ ਵੀ ਭਾਗਸ਼ਾਲੀ ਹੈਗੇ ਆ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਆਪਾਂ ਜੇ ਦੇਖਿਆ ਜਾਵੇ 4 ਰੁੱਤਾਂ ਜਿਹੜੀਆਂ ਆਉਂਦੀਆਂ ਆ ਚਾਹੇ ਉਹ ਗਰਮੀ ਆ ਚਾਹੇ ਉਹ ਸਰਦੀ ਆ ਚਾਹੇ ਉਹ ਬਸੰਤ ਆ ਤੇ ਚਾਹੇ ਬਰਸਾਤ ਆ ਹਨਾ ਤੇ ਵੈਸੇ ਤਾਂ ਉੱਦਾਂ ਆਪਣੀ ਜਿੱਦਾਂ ਸਟੇਟ ਆ ਸਾਰਿਆਂ ਨੂੰ ਚੰਗੀ ਲੱਗਦੀ ਆ ਆਪਣੀ ਸਿਟੀ ਜਿਹੜੀ ਉਹ ਵੀ ਚੰਗੀ ਲੱਗਦੀ ਆ ਜਿਹੜੇ ਸਿਡਨੀ ਵਾਲੇ ਉਹਨਾਂ ਸਿਡਨੀ ਬਹੁਤ ਵਧੀਆ ਲੱਗਦੀ ਮੈਲਬੋਰਨ ਵਾਲਿਆਂ ਨੂੰ ਮੈਲਬੋਰਨ ਬਹੁਤ ਵਧੀਆ ਲੱਗਦਾ ਪਰ ਮੈਂ ਆਪਣਾ ਇੱਥੇ ਦੱਸਦਾ ਵੀ ਬ੍ਰਿਸਬੇਨ ਦੇ ਵਿੱਚ ਬਹੁਤਾ ਫਰਕ ਹੈ ਨੀ ਪੰਜਾਬ ਦਾ ਸਿਰਫ ਇੱਕ ਰੁੱਤਾਂ ਦਾ ਜੇ ਹੇਰ ਫੇਰ ਆਪਾਂ ਜੇ ਛੱਡ ਦਈਏ ਕਿ ਜਿੱਦਾਂ ਉੱਧਰ ਗਰਮੀ ਆ ਤੇ ਹੁਣ ਸਰਦੀ ਆ ਵੈਸੇ ਲਗਭਗ ਉਨਾ ਕੁ ਟੈਂਪਰੇਚਰ ਰਹਿੰਦਾ ਆ ਜਿੰਨਾ ਕੁ ਪੰਜਾਬ ਦੇ ਵਿੱਚ ਹੁੰਦਾ ਆ ਤੇ ਵਧੀਆ ਜਿਹੜਾ ਜਾਣੀ ਜਿਹੜਾ 4 ਰੁੱਤਾਂ ਜਿਹੜੀਆਂ ਆ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਮਾਣ ਤੁਸੀਂ ਸਕਦੇ ਆ। ਤੇ ਨਾਲ ਨਾਲ ਦੋਸਤੋ ਆਪਾਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਨਾਲ ਵੀ ਸਾਂਝ ਜਿਹੜੀ ਆ ਨਾਲ ਨਾਲ ਬੁਲਾਉਂਦੇ ਜਾਣਾ ਆ ਆਪਾਂ ਤੇ ਅੱਜ ਜਿਹੜਾ ਲੋਕ ਸਭਾ ਦੇ ਵਿੱਚ ਜਿਹੜਾ ਵਿਰੋਧੀ ਧਿਰ ਆ ਮੋਦੀ ਸਰਕਾਰ ਦੇ ਖਿਲਾਫ਼ ਇੱਕਜੁੱਟ ਹੋਣ ਦਾ ਇੱਕ ਸ਼ਕਤੀ ਪਰੀਖਣ ਜਿਹੜਾ ਕੀਤਾ ਜਾਣਾ ਆ ਤੇ ਕੱਲ ਬੇਭਰੋਸਗੀ ਦਾ ਜਿਹੜਾ ਮਤਾ ਆ ਪੇਸ਼ ਕੀਤਾ ਗਿਆ ਤੇ ਉਹਨੂੰ ਮਨਜ਼ੂਰ ਵੀ ਕਰ ਦਿੱਤਾ ਗਿਆ। ਇਹ ਜਿਹੜਾ ਬੇਭਰੋਸਗੀ ਮਤਾ ਆ ਇਹ ਉਸ ਵੇਲੇ ਜਾਣੀ ਪੇਸ਼ ਕੀਤਾ ਜਾਂਦਾ ਜਦੋਂ ਇਹ ਹੋਵੇ ਵੀ ਜਿਹੜੀ ਜਿਹੜੀ ਸਰਕਾਰ ਆ ਜਿਹੜੀ ਉਹ ਭਰੋਸੇ ਦਾ ਵੋਟ ਜਿਹੜਾ ਆ ਨਹੀਂ ਹਾਸਲ ਕਰ ਸਕਦੀ। ਪਰ ਮੈਨੂੰ ਲੱਗਦਾ ਵੀ ਇਹ ਵੈਸੇ ਹੀ ਇੱਕ ਤਰ੍ਹਾਂ ਦੀ ਸਰ ਵਿਰੋਧੀ ਤਰ੍ਹਾਂ ਦਾ ਏਕਾ ਕਰਨ ਦਾ ਇੱਕ ਬਹਾਨਾ ਹੈਗਾ, ਕਿਉਂਕਿ ਮੋਦੀ ਸਰਕਾਰ ਕੋਲ ਬਹੁਮਤ ਜਿਹੜਾ ਆ ਪੂਰਾ ਆ, ਤੇ ਆਗਾਮੀ ਚੋਣਾਂ ਦੇ ਕਰਕੇ ਜਿਹੜਾ NDA ਤੇ ਕਥਿਤ ਜਿਹੜਾ ਵਿਰੋਧੀ ਧਿਰ ਆ ਉਹ ਗੱਠਜੋੜ ਇੱਕ ਲੜਾਈ ਦਾ ਸਰੂਪ, ਤੇ ਚਲੋ ਨਤੀਜਾ ਤਾਂ ਜਿਹੜਾ ਬਾਅਦ ਦੇ ਵਿੱਚ ਤੈਅ ਹੋਣਾ ਆ, ਪਰ ਇਕੱਠੇ ਹੋਣ ਦੀ ਜਿਹੜੀ ਝਲਕ ਆ ਉਹ ਕੱਲ ਜ਼ਰੂਰ ਦਿਖਾਈ ਦਿੱਤੀ ਆ, ਤੇ ਇੱਕ ਮਤਾ ਜਿਹੜਾ ਆ ਪੇਸ਼ ਕਰ ਦਿੱਤਾ ਗਿਆ ਆ। ਸਰਕਾਰ ਵੀ ਵਿਰੋਧੀ ਧਿਰ ਜਿਹੜੀ ਆ ਉਹਦੇ ਕਈ ਤੀਰ ਜਿਹੜਾ ਕੱਟਣ ਦਾ ਜਿਹੜਾ ਮੌਕਾ ਦੇ ਰਹੀ ਆ। ਬੁੱਧਵਾਰ ਨੂੰ ਯਾਨੀ ਕੱਲ ਲੋਕ ਸਭਾ ਦੇ ਵਿੱਚ ਕਾਂਗਰਸ, ਖੱਬੇ ਪੱਖੀ, TDP ਤੇ ਹੋਰ ਕਈ ਪਾਰਟੀਆਂ ਦੇ ਮੈਂਬਰਾਂ ਵੱਲੋਂ ਜਿਹੜਾ ਇਹ ਬੇਭਰੋਸਗੀ ਮਤਾ ਆ ਉਹਦਾ ਨੋਟਿਸ ਜਿਹੜਾ ਦਿੱਤਾ ਗਿਆ ਸੀਗਾ, ਤੇ ਵੈਸੇ ਮੰਨਿਆ ਜਾ ਰਿਹਾ ਸੀ ਵੀ ਕਿਉਂਕਿ ਹੁਣ ਜਿਹੜਾ ਸਦਨ ਦੇ ਵਿੱਚ ਸ਼ੁਰੂ ਹੋਣਾ ਸਦਨ, ਤੇ ਉਹਦੇ ਵਿੱਚ ਹੰਗਾਮਾ ਕਰਨ ਦਾ ਇੱਕ ਆਧਾਰ ਜਿਹੜਾ ਆਪਣਾ ਆ ਜਾਣ ਦੀ ਸੰਭਾਵਨਾ ਜਿਹੜੀ ਆ ਹੈਗੀ ਆ। ਪਰ ਖੈਰ ਦੇਖਦੇ ਹਾਂ, ਅੱਜ ਪਤਾ ਲੱਗਣਾ ਵੀ ਕਿੱਦਾਂ ਉੱਥੇ ਕੀ ਕੀ ਹਾਲਾਤ ਜਿਹੜੇ ਆ ਬਣਦੇ ਆ। ਪਰ ਇਸ ਵਾਰ ਵੀ ਜੇ ਆਪਾਂ ਰਾਜਨੀਤਿਕ ਤੌਰ ਤੇ ਦੇਖੀਏ ਕਿ ਕਾਫੀ ਜਿਹੜਾ ਮਾਹੌਲ ਆ ਉਹ ਭਖਣ ਦੀ ਸੰਭਾਵਨਾ ਜਿਹੜੀ ਆ ਹੈਗੀ ਆ। ਤੇ ਦੂਜੇ ਪਾਸੇ ਜਿਹੜੇ ਰਾਜੂਆਣਾ ਦੇ ਬਾਰੇ ਰਾਜਨਾਥ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਰਗਰਮ ਹੋ ਗਈ ਆ ਮਾਮਲੇ, ਜਿਵੇਂ ਪਹਿਲਾਂ ਰਾਜੂਆਣਾ ਨੇ ਜਿਹੜੀ ਰੱਖ ਦਿੱਤੀ ਥੋੜੀ ਕਮੇਟੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਨੇ ਬਲਵੰਤ ਸਿੰਘ ਰਾਜਨਾ ਦੀ ਫਾਂਸੀ ਤਬਦੀਲੀ ਦੇ ਮਾਮਲੇ ਤੇ ਕੱਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਣਾ ਦੇ ਨਾਲ ਮੁਲਾਕਾਤ ਕੀਤੀ ਆ। ਇਸ ਵਫਦ ਦੇ ਵਿੱਚ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਭੁਰਾ, ਲਵਿੰਦਰ ਸਿੰਘ ਭੂਨ ਤੇ ਸਾਬਕਾ ਐਮ ਪੀ ਲੋਚਨ ਸਿੰਘ ਤੇ ਨਾਲ ਦੀ ਨਾਲ ਸ਼੍ਰੋਮਣੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਜਿਹੜੇ ਸ਼ਾਮਲ ਸੀਗੇ। ਬਾਨੇ ਜਿਹੜਾ ਰਾਜੂਆਣਾ ਦੀ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਅਪੀਲ ਉੱਤੇ ਛੇਤੀ ਵਿਚਾਰ ਕਰਕੇ ਉਸਨੂੰ ਮਨਜ਼ੂਰ ਕਰਨ ਦੇ ਮਾਮਲੇ ਉੱਤੇ ਰਾਜਨਾਥ ਸਿੰਘ ਨਾਲ ਜਿਹੜੀ ਚਰਚਾ ਆ ਇਹ ਕੀਤੀ ਆ। ਲਗਭਗ ਕੋਈ ਅੱਧਾ ਘੰਟਾ ਗੱਲ ਹੋਈ ਆ, ਤੇ ਭਰੋਸਾ ਵੀ ਰਾਜਨਾਥ ਸਿੰਘ ਹੋਣਾ ਵੱਲੋਂ ਇਹੀ ਦਿੱਤਾ ਗਿਆ ਕਿ ਜਲਦੀ ਜਿਹੜਾ ਫੈਸਲਾ ਇਸ ਮਾਮਲੇ ਦੇ ਉੱਤੇ ਦੇ ਦਿੱਤਾ ਜਾਵੇਗਾ। ਤੇ ਇਸ ਮਾਮਲੇ ਦੇ ਉੱਤੇ ਵੀ ਥੋੜੀ ਜਿਹੀ ਰਾਜਨੀਤੀ ਜਿਹੜੀ ਆ ਭਖਣੀ ਸ਼ੁਰੂ ਹੋ ਗਈ ਆ। ਤੇ ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਗਾਣਾ ਸੁਣਨ ਤੋਂ ਬਾਅਦ ਜਿਹੜੀਆਂ ਹੋਰ ਖਬਰਾਂ ਆ ਨਾਲ ਦੀ ਨਾਲ ਉਹਨਾਂ ਉੱਤੇ ਝਾਪ ਜਿਹੜੀ ਆ ਮਾਰਦੇ ਹਾਂ।
ਸੀ ਚਲਾਵਾਂ ਫੁੱਲ ਮਾਰਿਆ ਗੋਰੀ ਗਲੀ ਉੱਤੇ ਨੀਲ ਪਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਜਿਵੇਂ ਸੁਰਮਾ ਸੰਧੂਰ ਚ ਖਿਲਾਰਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਕੋਲੋਂ ਜਾਂਦਾ ਨਾ ਸਹਾਰਿਆ ਗੋਰੀ ਗਲੀ ਉੱਤੇ ਨੀਲ ਪਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਤੇਰੀਆਂ ਨੀ ਅੱਗੇ ਉਮਰਾਂ ਨੂੰ ਲਾਉਣ ਅੰਗੜਾਈਆਂ ਤੇਰੀਆਂ, ਇਹ ਰੰਗ ਰੂਪ ਰੱਬ ਨੇ ਨਿਕਾਰਿਆ ਗੋਰੀ ਗਲੀ ਉੱਤੇ ਨੀਲ ਪਿਆ, ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ ਗੋਰੀ ਗਲੀ ਉੱਤੇ ਨੀਲ ਪਿਆ। ਲੜ ਗਏ ਤੁਨੀ ਵੇਖ ਕੇ ਤਿਤਲੀਆਂ ਦੇ ਖੰਭ ਚੜ ਗਏ ਨਿਕਾਲੇ ਭੌਰਾਂ ਦੀਆਂ ਜੀਬਾਂ ਉੱਤੇ ਸੱਪ ਲੜ ਗਏ ਚੁੰਨੀ ਵੇਖ ਕੇ ਤਿਤਲੀਆਂ ਦੇ ਖੰਭ ਚੜ ਗਏ ਸੂਹੇ ਫੁੱਲਾਂ ਨੇ ਮਚਾਈ ਹਾਲ ਪਾਰਿਆ ਗੋਰੀ ਗੱਲੀ ਉੱਤੇ ਨੀਲ ਪਿਆ ਹਾਸੇ ਨਾਲ ਸੀ ਕਲਾਵਾਂ ਫੁੱਲ ਮਾਰਿਆ ਗੋਰੀ ਗੱਲੀ ਉੱਤੇ ਨੀਲ ਪਿਆ ਹਾਸੇ ਨਾਲ ਸੀ ਕਲਾਵਾਂ ਫੁੱਲ ਮਾਰਿਆ ਹਵਾ ਦੇ ਵਿੱਚ ਨਾਲ ਘੱਗਰਾ ਨੀ ਜਦੋਂ ਨੱਚਦੀ ਧਮਾਲਾਂ ਪਾਵੇ ਨਾਲ ਘੱਗਰਾ ਮੇਰੇ ਘੁੰਮਦਾ ਹਵਾ ਦੇ ਵਿੱਚ ਨਾਲ ਘੱਗਰਾ ਨੀ ਜਦੋਂ ਨੱਚਦੀ ਧਮਾਲਾਂ ਪਾਵੇ ਨਾਲ ਘੱਗਰਾ ਕਾਲੀ ਗੁੱਤ ਨੇ ਸੱਪਾਂ ਦਾ ਰੂਪ ਤਾਰਿਆ ਗੋਰੀ ਗੱਲੀ ਉੱਤੇ ਨੀਲ ਪਿਆ ਜਿਵੇਂ ਸੂਰਮਾ ਸੰਧੂਰ ਚ ਖਿਲਾਰਿਆ ਹਾਸੇ ਨਾਲ ਸੀ ਚਲਾਵਾਂ ਫੁੱਲ ਮਾਰਿਆ
ਨਾਲ ਆਪਣੇ ਜੁੜ ਚੁੱਕੇ ਨੇ ਸੋਹੀ ਸਾਹਿਬ ਜਗਿੰਦਰ ਸਿੰਘ ਸੋਹੀ ਜੀ ਤੇ ਉਹਨਾਂ ਨੇ ਫਤਿਹ ਬੁਲਾਈ ਆ ਤੁਹਾਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹਨਾਂ ਨੇ ਫਤਿਹ ਜਿਹੜੀ ਆ ਸਾਰੇ ਹਰਮਨ ਫੈਮਿਲੀ ਨੂੰ ਵੀ ਬੁਲਾਈ ਆ ਤੇ ਉਹਨਾਂ ਨੇ ਨਾਲ ਮੈਸੇਜ ਭੇਜਿਆ ਉਹ ਕਹਿੰਦੇ ਵੀ ਨਾ ਕੱਦ ਵੱਡਾ ਤੇ ਨਾ ਵੱਡਾ ਮੁਸੀਬਤ ਵਿੱਚ ਜੋ ਨਾਲ ਖੜਾ ਉਹ ਸਭ ਤੋਂ ਵੱਡਾ ਬਿਲਕੁਲ ਜੀ ਤੁਹਾਡੀ ਗੱਲ ਜਿਹੜੀ ਜਾਇਜ਼ ਆ ਤੇ ਵੈਸੇ ਵੀ ਇੱਕ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਕਿ ਜਿਹਦੇ ਵਿੱਚ ਦੋ ਜਿਹੜੇ ਦੋਸਤ ਆ ਜਾਂਦੇ ਆ ਤੇ ਉਧਰੋਂ ਭਾਲੂ ਆ ਜਾਂਦਾ ਆ ਤੇ ਇੱਕ ਜਿਹੜਾ ਦੋਸਤ ਆ ਉਹਦੇ ਉੱਤੇ ਦਰਖਤ ਦੇ ਉੱਤੇ ਚੜ੍ਹ ਜਾਂਦਾ ਹਨਾ ਤੇ ਉਹ ਫਿਰ ਭਾਲੂ ਨੂੰ ਸੁੰਘਦਾ ਇਹ ਕਿਹਾ ਜਾਂਦਾ ਵੀ ਭਾਲੂ ਜਿਹੜਾ ਆ ਇਹ ਜਿਹੜਾ ਬੰਦਾ ਸਾਹ ਲੈਂਦਾ ਆ ਉਹਨੂੰ ਨੀ ਖਾਂਦਾ ਹਨਾ ਤੇ ਜਾਣੀ ਮਰੇ ਹੋਏ ਜਿਹੜੇ ਜੀਵ ਆ ਉਹਨਾਂ ਦਾ ਸ਼ਿਕਾਰ ਜਿਹੜਾ ਇਹ ਕਰਦਾ ਆ ਤੇ ਉਹ ਜਦੋਂ ਉਹਨੇ ਸੁੰਘਿਆ ਉਹਨੂੰ ਲੱਗਾ ਵੀ ਇਹ ਪਹਿਲਾਂ ਹੀ ਜਿਹੜਾ ਮਰਿਆ ਹੋਇਆ ਖੈਰ ਮੈਂ ਇਹ ਕਹਿਣਾ ਚਾਹੁੰਦਾ ਵੀ ਥੋੜੀ ਜਿਹੀ ਇੱਧਰ ਉੱਧਰ ਗੱਲ ਹੋ ਗਈ ਕਿ ਭਾਲੂ ਜਿਹੜਾ ਆਪ ਮਾਰ ਕੇ ਜਿਹੜਾ ਵੀ ਸ਼ਿਕਾਰ ਜਿਹੜਾ ਆਪ ਕਰਦਾ ਪਹਿਲਾਂ ਫੇਰ ਉਹਨੂੰ ਖਾਂਦਾ ਆ ਤੇ ਉਹ ਪਹਿਲਾਂ ਹੀ ਜਾਣੀ ਸਾਹ ਰੁਕਿਆ ਸੀ ਉਹਨੂੰ ਇਹ ਲੱਗਾ ਵੀ ਇਹ ਤਾਂ ਪਹਿਲਾਂ ਹੀ ਜਿਹੜਾ ਮਰਿਆ ਹੋਇਆ ਇਸ ਕਰਕੇ ਉਹਨੇ ਖਾਧਾ ਨੀ ਤੇ ਉਹ ਜਿਹੜਾ ਫਿਰ ਸੁੰਘਿਆ ਉਹਨੇ ਸੁੰਘ ਕੇ ਤੇ ਉਹ ਚਲੇ ਗਿਆ ਜਦੋਂ ਉਹਨੇ ਦੇਖਿਆ ਵੀ ਸਾਹ ਜਿਹੜੇ ਹੈ ਨੀ ਇਹਦੇ ਵਿੱਚ ਤੇ ਉਹ ਫਿਰ ਦੋਸਤ ਉੱਪਰ ਵਾਲਾ ਜਿਹੜਾ ਥੱਲੇ ਉਤਰਿਆ ਤੇ ਉਹਨੇ ਆ ਕੇ ਪੁੱਛਿਆ ਵੀ ਤੈਨੂੰ ਭਾਲੂ ਕਰ ਭਾਲੂ ਜਿਹੜਾ ਆ ਕੰਨ ਵਿੱਚ ਕੀ ਕਹਿੰਦਾ ਸੀ ਤੇ ਉਹ ਕਹਿੰਦਾ ਸੀ ਇਹੀ ਬਈ ਦੋਸਤ ਉਹ ਜਿਹੜਾ ਮੌਕੇ ਦੇ ਉੱਤੇ ਕੰਮ ਆ ਜਾਵੇ ਤੇ ਤੁਸੀਂ ਦੇਖੋ ਇਹ ਜਿਹੜੇ ਇਹੀ ਸਰੋਤਿਓ ਖੂਬਸੂਰਤੀ ਹੁੰਦੀ ਆ ਸਾਹਿਤ ਦੀ ਜਾਂ ਗੱਲਾਂ ਦੀ ਜਾਂ ਸਾਡੇ ਸੁਨੇਹਾਂ ਦੀ ਤੇ ਜਦੋਂ ਇੱਕ ਸੁਨੇਹਾ ਆਉਂਦਾ ਉਹਦੇ ਨਾਲ ਸਾਨੂੰ ਜਿਹੜੀਆਂ ਉਹ ਗੱਲਾਂ ਚੇਤੇ ਆ ਜਾਂਦੀਆਂ ਜੋ ਤੁਹਾਡੇ ਜਿਹਨ ਦੇ ਵਿੱਚ ਹੁੰਦੀਆਂ ਆ ਉਹ ਤੁਸੀਂ ਯਾਦ ਕਰਦੇ ਆ ਰੀਕਾਲ ਕਰਦੇ ਆ ਚਾਹੇ ਉਹ ਬਚਪਨ ਦੀਆਂ ਹੋਣ ਅੱਜ ਦੇਖੋ ਆਪਾਂ ਕਹਾਣੀਆਂ ਜਿਹੜੀਆਂ ਪ੍ਰਜਾਤੰਤਰ ਦੀਆਂ ਕਹਾਣੀਆਂ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਜਿਹਦਿਆਂ ਰੱਖ ਲਈ ਅੱਧਾ ਕੁ ਆਪਾਂ ਹਾਈ ਸਕੂਲ ਜਾਂ ਮਿਡਲ ਸਕੂਲ ਤੱਕ ਆਪਾਂ ਰੱਖ ਲਈਏ ਕਿ ਉਹਦੇ ਵਿੱਚ ਜਿਹੜਾ ਆਪਾਂ ਪੜ੍ਹਦੇ ਰਹੇ ਹਾਂ ਤੇ ਇਸੇ ਕਰਕੇ ਕਿਹਾ ਜਾਂਦਾ ਵੀ ਚਾਹੇ ਕੱਦ ਜੇ ਵੱਡਾ ਹੋਵੇ ਜਾਂ ਅੱਧਾ ਵੱਡਾ ਹੋਵੇ ਜੇ ਉਹ ਕੰਮੇ ਹੀ ਨਾ ਆਇਆ ਤਾਂ ਆਪਾਂ ਨੂੰ ਉਹਦਾ ਕੀ ਫਾਇਦਾ ਹਨਾ ਤੇ ਮੁਸੀਬਤ ਦੇ ਵਿੱਚ ਜੋ ਨਾਲ ਖੜ ਜਾਵੇ ਉਹੀ ਸਭ ਤੋਂ ਜਿਹੜਾ ਆਪਣਾ ਨਜ਼ਦੀਕੀ ਹੁੰਦਾ ਉਹੀ ਆਪਣਾ ਦੋਸਤ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਸੋਹੀ ਸਾਹਿਬ ਤੁਸੀਂ ਜਿਹੜੀ ਸਾਂਝ ਆ ਸਾਡੇ ਨਾਲ ਬਣਾਈ ਆ ਤੇ ਬਾਦਲ ਸਾਹਿਬ ਦੀ ਵੀ ਗੱਲ ਕਰ ਲਈਏ ਤੇ ਬਾਦਲ ਸਾਹਿਬ ਦੇ ਉੱਤੇ ਕਾਫੀ ਗੱਲਬਾਤ ਜਿਹੜੀ ਹੋਈ ਆ ਚਰਨਜੀਤ ਸਿੰਘ ਭੁੱਲਰ ਹੁਣਾਂ ਦੀ ਇੱਕ ਰਿਪੋਰਟ ਆਈ ਆ ਉਹਨਾਂ ਨੇ ਕਿਹਾ ਵੀ ਸਿਆਸਤ ਦੇ ਜਿਹੜੇ ਬਾਬਾ ਬੋਹੜ ਆ ਉਹਨਾਂ ਨੂੰ ਵੱਡੀ ਉਮਰ ਜਿਹੜੀ ਆ ਹੁਣ ਹੰਭਾਉਣ ਲੱਗ ਗਈ ਆ ਜਾਣੀ ਹੁਣ ਸਾਹ ਚੜ੍ਹਨ ਲੱਗ ਗਿਆ ਉਹਨਾਂ ਨੂੰ ਕਿਉਂਕਿ ਇਹ ਮੰਨਿਆ ਜਾਂਦਾ ਸੀ ਵੀ ਬਾਦਲ ਸਾਹਿਬ ਬੜੇ ਜੇ ਕਹਿ ਲਈਏ ਬਈ ਫੁਰਤੀਲੇ ਆ ਹਨਾ ਸਵੇਰੇ ਜਲਦੀ ਉੱਠਦੇ ਆ ਰਾਤ ਨੂੰ ਦੇਰ ਤੱਕ ਜਿਹੜਾ ਆ ਜਨਤਾ ਦੇ ਵਿੱਚ ਰਹਿੰਦੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਚਾਹੇ ਸੰਗਤ ਦਰਸ਼ਨ ਦੀ ਵੀ ਆਪਾਂ ਗੱਲ ਕਰ ਲਈਏ ਚਾਹੇ ਚੋਣ ਪ੍ਰਚਾਰ ਦੇ ਵਿੱਚ ਤਾਂ ਕਹਿੰਦੇ ਇਹਨਾਂ ਦਾ ਸਾਨੀ ਕੋਈ ਨੀ ਸੀ ਹਨਾ ਤੇ ਜਾਣੀ ਜਿੰਨੀਆਂ ਇਹ ਮੀਟਿੰਗ ਜਿੰਨਾ ਲੋਕਾਂ ਦੇ ਨਾਲ ਰਾਬਤਾ ਕਾਇਮ ਕਰ ਲੈਂਦੇ ਸ਼ਾਇਦ ਕਾਮਯਾਬੀ ਦਾ ਰਾਜ ਵੀ ਇਹੀ ਸੀ ਕਿ ਜਾਣੀ ਤੜਕੇ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਸੀ ਆਮ ਜਿਹੜੇ ਬਾਕੀ ਜਿਹੜੇ ਰਾਜਨੀਤਿਕ ਲੋਕ ਹੈਗੇ ਸੀ, ਪੋਲੀਟੀਕਲ ਲੀਡਰ ਜਿਹੜੇ ਹੈਗੇ ਸੀ, ਉਹ ਜਿੱਦਾਂ ਲੇਟ ਉੱਠਣਾ ਉਦੋਂ ਤੱਕ, ਫਿਰ ਲੇਟ ਰੈਲੀ ਦੇ ਵਿੱਚ ਪਹੁੰਚਣਾ, ਹਨਾ, ਤੇ ਉਹਦੇ ਨਾਲ ਫਿਰ ਸਾਡਾ ਵੈਸੇ ਵੀ ਵਿਕਾਰ ਥੋੜਾ ਜਿਹਾ ਘੱਟਦਾ ਜਦੋਂ ਤੁਸੀਂ ਅਕਸਰ ਲੇਟ ਜ਼ਿਆਦਾ, ਜਦੋਂ ਲੋਕਾਂ ਨੂੰ ਵੇਟ ਕਰਨੀ ਪੈ ਜਾਵੇ ਉਹ ਥੋੜਾ ਜਿਹਾ ਤਾਂ ਆਧਾਰ ਉਹਦੇ ਨਾਲ ਹੀ ਖਤਮ ਜਿਹੜਾ ਹੋ ਜਾਂਦਾ। ਪਰ ਇਹਨਾਂ ਦੇ ਮਾਮਲੇ ਦੇ ਵਿੱਚ ਇਹ ਸੀ ਕਿ ਇਹ ਕਾਫੀ ਜਿਹੜੇ ਐਕਟਿਵ ਰਹਿੰਦੇ ਸੀ ਇਹਨਾਂ ਮਾਮਲਿਆਂ ਦੇ ਵਿੱਚ, ਪਰ ਉਮਰ ਤਾਂ ਉਮਰ ਆ, ਹਨਾ, ਹਰ ਬੰਦੇ ਦੇ ਉੱਤੇ ਆਉਣੀ ਆ ਬੁਢਾਪਾ ਜਿਹੜਾ ਆਉਣਾ ਆ, ਤੇ ਉਹਨਾਂ ਨੇ ਦੱਸਿਆ ਵੀ ਹੁਣ ਥੋੜਾ ਜਿਹਾ ਬੁਢਾਪਾ ਜਿਹੜਾ ਉਹਨਾਂ ਨੂੰ ਸਤਾਉਣ ਲੱਗ ਗਿਆ ਆ। ਤਿੰਨ ਡਾਕਟਰ ਤੇ ਇੱਕ ਫਾਰਮਾਸਿਸਟ ਜਿਹੜੇ ਵੱਡੇ ਬਹਾਦਰ ਸਾਹਿਬ ਦੇ ਨਾਲ ਜਿਹੜੇ ਤਾਇਨਾਤ ਕਰ ਦਿੱਤੇ ਗਏ ਆ, ਤੇ ਇਸ ਡਾਕਟਰੀ ਟੀਮ ਨੇ ਬਹਾਦਰ ਸਾਹਿਬ ਨੂੰ ਕਿਹਾ ਵੀ ਗਰਮੀ ਚ ਹੁਣ ਬਾਹਰ ਘੱਟ ਨਿਕਲਣ ਦਾ ਮਸ਼ਵਰਾ ਦਿੱਤਾ ਆ, ਤੇ ਵੈਸੇ ਇਹ ਕਿਹਾ ਜਾਂਦਾ ਵੀ ਉਹਨਾਂ ਨੇ ਕਦੇ ਉਮਰ ਤੋਂ ਤਾਂ ਹਾਰ ਮੰਨੀ ਨੀ, ਪਰ ਹੁਣ ਜ਼ਿੰਦਗੀ ਦਾ ਜਿਹੜਾ ਦਸਵਾਂ ਦਹਾਕਾ ਹੰਢਾ ਰਹੇ ਆ ਸਾਬਕਾ ਮੁੱਖ ਮੰਤਰੀ, ਤੇ ਹੁਣ ਲੰਮੀ ਤੱਕ ਹੀ ਸੀਮਤ ਜਿਹੜਾ ਕਰ ਲਿਆ ਆਪਣੇ ਹਲਕੇ ਦੇ ਤੱਕ, ਤੇ ਜਿਹੜੇ ਕਿਉਂਕਿ ਕਾਫੀ ਜਿਹੜੀਆਂ ਮੋਦੀ ਹੁਣਾਂ ਦੀ ਜਿਹੜੀ ਰੈਲੀ ਲਾਸਟ ਵੀਕ ਹੋਈ ਸੀ ਉਹਦੇ ਵਿੱਚ ਇਹ ਕਾਫੀ ਚਿਰ ਦੇ ਬਾਅਦ ਜਿਹੜੇ ਆਪਾਂ ਨੂੰ ਦਿਸੇ ਸੀਗੇ, ਤੇ ਸਾਬਕਾ ਮੁੱਖ ਮੰਤਰੀ ਜਿਹੜੇ ਤੰਦਰੁਸਤ ਹੈਗੇ ਆ, ਜਲਦੀ ਆਰੰਭਣਗੇ ਜਿਹੜੇ ਦੌਰੇ ਇਹ ਬਨਵਾਲੀ ਸਾਹਿਬ ਹੁਣਾਂ ਨੇ ਵੀ ਕਿਹਾ ਆ, ਤੇ ਪੂਰੀ ਤਰ੍ਹਾਂ ਕਹਿੰਦੇ ਵੀ ਤੰਦਰੁਸਤ ਹੈਗੇ ਆ, ਪਰ ਇਹ ਕਿਹਾ ਜਾ ਰਿਹਾ ਵੀ ਸਰਗਰਮੀਆਂ ਘਟਾ ਕੇ ਬਾਲਾਸਰ ਫਾਰਮ ਹਾਊਸ ਦਾ ਜਿਹੜਾ ਆ ਰੁੱਖ ਕਰ ਲਿਆ ਉਹਨਾਂ ਨੇ, ਪਰ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਇਹੋ ਜਿਹਾ ਰਹਿੰਦਾ ਆ ਅਕਾਲੀ ਦਲ ਦਾ ਸਫ਼ਰ, ਇਹ ਆਪਾਂ ਦੇਖਾਂਗੇ ਬਾਅਦ ਦੇ ਵਿੱਚ। ਤੇ ਉਧਰੋਂ ਸਰਕਾਰ ਨੇ ਗੰਨੇ ਦਾ ਜਿਹੜਾ ਮੁੱਲ ਆ ਉਹ 20 ਰੁਪਏ ਵਧਾ ਕੇ 275 ਰੁਪਏ ਕੁਇੰਟਲ ਕਰਨ ਨੂੰ ਮਨਜ਼ੂਰੀ ਜਿਹੜੀ ਦੇ ਦਿੱਤੀ ਆ ਕੇਂਦਰ ਦੀ ਸਰਕਾਰ ਨੇ। ਗੰਨੇ ਦਾ ਉਚਿਤ ਤੇ ਲਾਭਕਾਰੀ ਜਿਹੜਾ ਮੁੱਲ ਆ 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮਨਜ਼ੂਰੀ ਜਿਹੜੀ ਆ ਦੇ ਦਿੱਤੀ ਗਈ ਆ, ਤੇ ਕੇਂਦਰੀ ਮੰਤਰੀ ਮੰਡਲ ਦੀ ਇੱਕ ਕੱਲ ਹੋਈ ਸੀ ਆਰਥਿਕ ਮਾਮਲਿਆਂ ਦੀ, ਤੇ ਉਹਦੇ ਵਿੱਚ 2018-19 ਲਈ ਜਿਹੜਾ ਗੰਨੇ ਦਾ ਉਚਿਤ ਤੇ ਲਾਭਕਾਰੀ ਜਿਹੜਾ ਮੁੱਲ ਆ 20 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ। ਵੈਸੇ ਇਹ ਵੀ ਬਹੁਤ ਵੈਸੇ ਤਾਂ ਸਵਾਗਤ ਕਰਨਾ ਬਣਦਾ, ਪਰ ਨਾਲ ਦੀ ਨਾਲ ਉਹ ਵੀ ਗੱਲ ਹੈਗੀ ਆ ਕਿ ਮਿੱਲਾਂ ਜਿਹੜੀਆਂ ਪੈਸੇ ਤਾਂ ਦੇ ਨਹੀਂ ਰਹੀਆਂ, ਪਿਛਲੇ ਅਜੇ ਬਕਾਏ ਜਿਹੜੇ ਕਾਫੀ ਪਏ ਆ ਮਿੱਲਾਂ ਦੇ ਵਿੱਚ, ਉਹਨਾਂ ਨੇ ਵੀ ਕਈ ਵਾਰੀ ਪੱਲਾ ਝਾੜ ਲਿਆ, ਸਰਕਾਰਾਂ ਨੇ ਵੀ ਕਾਫੀ ਵੈਸੇ ਹੈਲਪ ਕੀਤੀ ਆ, ਉਹ ਕਹਿ ਰਹੇ ਆ ਕਿ ਸਾਨੂੰ ਘਾਟਾ ਪੈਂਦਾ ਆ, ਪਰ ਕਿਸਾਨ ਜਿਹੜੇ ਆ ਕਿਸੇ ਨਾ ਕਿਸੇ ਪਾਸੋਂ ਅਜੇ ਸਾਹ ਦੀ ਜਿਹੜੀ ਅਸਾਰ ਆ ਉਹ ਨਜ਼ਰ ਨਹੀਂ ਆ ਰਹੇ। ਤੇ ਆਪਣੇ ਨਾਲ ਜੁੜ ਚੁੱਕੇ ਨੇ ਜੀ ਗੁਰਿੰਦਰ ਸਿੰਘ ਜੀ, ਤੇ ਗੁਰਿੰਦਰ ਸਿੰਘ ਜੀ ਵੀ ਆਪਣੇ ਨਾਲ USA ਤੋਂ ਜੁੜਿਆ, ਗੁਰਿੰਦਰ ਕਾਲੋ ਸਾਹਿਬ, ਤੇ ਉਹ USA ਵਰਜੀਨੀਆ ਤੋਂ ਜੁੜੇ ਆ, ਤੇ ਉਹ ਇਸੇ ਕਰਕੇ ਮੈਂ ਵੀ ਹੈਰਾਨ ਰਹਿ ਗਿਆ, ਤੇ ਉਹਨਾਂ ਨੇ ਭੇਜਿਆ ਵੀ ਗੁੱਡ ਈਵਨਿੰਗ ਜੀ, ਤੇ ਖੈਰ ਉਹਨਾਂ ਨੇ ਅਮਰੀਕਾ ਦੇ ਹਿਸਾਬ ਦੇ ਨਾਲ ਹੀ ਕਹਿ ਦਿੱਤਾ ਆ ਗੁਰਿੰਦਰ ਕਾਲੋ ਸਾਹਿਬ ਹੁਣਾਂ ਨੇ, ਤੇ ਉਹਨਾਂ ਨੇ ਫੋਟੋ ਵੀ ਭੇਜੀ ਆ ਵਰਜੀਨੀਆ ਬੀਚ ਦੀ, ਤੇ ਆਸ ਕਰਦੇ ਆ ਕਿ ਤੁਸੀਂ ਜਿਹੜਾ ਇੰਜੋਏ ਉੱਥੇ ਕਰ ਰਹੇ ਹੋਣੇ ਆ ਆਪਣੇ ਗੁਰਿੰਦਰ ਸਾਹਿਬ। ਤੇ ਵੈਸੇ ਬੀਚ ਜਿਹੜੀਆਂ ਆਸਟ੍ਰੇਲੀਆ ਦੀਆਂ ਵੀ ਬਹੁਤ ਮਸ਼ਹੂਰ ਆ, ਮੈਨੂੰ ਲੱਗਦਾ ਵੀ ਹੋਰ ਦੇਖਣ ਦੁੱਖਣ ਵਿੱਚ ਆਸਟ੍ਰੇਲੀਆ ਦੇ ਵਿੱਚ ਜੇ ਥੋੜਾ ਜਿਹਾ ਜੇ ਆਪਾਂ ਬ੍ਰਿਸਬੇਨ ਤੋਂ ਸਿਡਨੀ ਦੇ ਵਿਚਕਾਰਲਾ ਇਲਾਕਾ ਜੇ ਦੇਖੀਏ ਤਾਂ ਉਹ ਥੋੜਾ ਜਿਹਾ ਜ਼ਿਆਦਾ ਇੰਟਰਸਟਿੰਗ ਵਧੀਆ ਹੈਗਾ ਆ, ਬਾਕੀ ਤਾਂ ਸਮੁੰਦਰ ਹੀ ਆ ਦੇਖਣ ਨੂੰ, ਹਨਾ। ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਂਝ ਜਿਹੜੀ ਆ ਬਣਾਈ ਹੋਈ ਆ। ਤੇ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣਦੇ ਆ, ਗਾਣਾ ਸੁਣਨ ਤੋਂ ਬਾਅਦ ਫਿਰ ਤੁਹਾਡੇ ਨਾਲ ਸਾਂਝ ਬਣਾਉਂਦੇ ਆ, ਇਸੇ ਤਰ੍ਹਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਨਾਲ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612-859-2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਨੇ ਸਾਰੇ ਫੁੱਲ ਤੇ ਰਾਤੀ ਸਾਰੇ ਤਾਰੇ ਨੀ ਇੱਕ ਗੱਲ ਤੇਰੇ ਬਾਰੇ ਪੁੱਛਦੇ ਨੇ ਸਾਰੇ ਨੀ ਦਿਨੇ ਸਾਰੇ ਫੁੱਲ ਤੇ ਰਾਤੀ ਸਾਰੇ ਤਾਰੇ ਨੀ ਬੈਕ ਨੀਲੇ ਨੀਲੇ ਅੰਬਰਾਂ ਦੀ ਛਾਂ ਲਿਖਿਆ ਬੈਕ ਨੀਲੇ ਨੀਲੇ ਅੰਬਰਾਂ ਦੀ ਛਾਂ ਲਿਖਿਆ ਨੀ ਤੇਰਾ ਕੱਲੇ 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 ਤਾਰੇ ਉੱਤੇ ਨਾਂ ਲਿਖਿਆ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹਰਮਾ ਰੇਡੀਓ ਦੇ ਨਾਲ ਤੁਸੀਂ ਸਾਂਝ ਬਣਾਈ ਹੋਈ ਆ ਚਾਹਲ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਖਬਰਾਂ ਜਿਹੜੀਆਂ ਆ ਭੇਜ ਵੀ ਦਿੱਤੀਆਂ ਤੇ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਵੀ ਤੇ ਉਹਨਾਂ ਨੇ ਖਬਰ ਜਿਹੜੀ ਆ ਭੇਜੀ ਆ ਕਿ ਨਿਊ ਸਾਊਥ ਵੇਸ ਦੀ ਯਾਨੀ ਟੋਲ ਸੜਕਾਂ ਜਿਹੜੇ ਵਰਤਦੇ ਆ ਲੋਕ ਹੁਣ ਰਾਜ ਸਰਕਾਰ ਨੇ ਕੁਛ ਨਵੇਂ ਐਲਾਨਨਾਮੇ ਕੀਤੇ ਆ ਉਹਨਾਂ ਦੇ ਚੱਲਦੇ ਆ ਹੁਣ ਲੋਕ ਜਿਹੜੇ ਆ ਸੈਂਕੜੇ ਡਾਲਰ ਜਿਹੜੇ ਬਚਾ ਸਕਣਗੇ ਸੈਨੀ ਵਾਲਿਆਂ ਦੇ ਲਈ ਬਹੁਤ ਵਧੀਆ ਇਹ ਖੁਸ਼ਖਬਰੀ ਜੇ ਆਪਾਂ ਕਹਿ ਦਈਏ ਖਬਰ ਬਹੁਤ ਵਧੀਆ ਆ ਤੇ ਵਧਾਈਆਂ ਉਹਨਾਂ ਨੂੰ ਕਿਉਂਕਿ ਨਿਊ ਸਾਊਥ ਵੇਲਸ ਦੇ ਤਕਰੀਬਨ 1,00,000 ਲੋਕਾਂ ਨੂੰ ਰਾਜ ਸਰਕਾਰ ਦੇ ਮੁਫ਼ਤਕਾਰ ਰਜਿਸਟ੍ਰੇਸ਼ਨ ਐਲਾਨ ਦਾ ਜਿਹੜਾ ਫਾਇਦਾ ਆ ਹੋ ਸਕਦਾ ਆ ਸਰਕਾਰ ਇਹਦੇ ਚੱਲਦੇ ਆ ਪਿਛਲੀਆਂ ਤਰੀਕਾਂ ਦੌਰਾਨ ਜਾਣੀ 1 July 2017 ਤੋਂ ਲੈ ਕੇ 30 June 2018 ਤੱਕ ਕੀਤੇ ਜਿਹੜੇ ਟੋਲ ਖਰਚੇ ਆ ਉਹਨਾਂ ਦਾ ਲਾਭ ਦੇ ਰਹੀ ਹੈ ਜਾਣੀ ਕਿਉਂਕਿ ਟੋਲ ਜਿਹੜੇ ਬਹੁਤ ਆ ਸਿਡਨੀ ਦੇ ਵਿੱਚ, ਵੈਸੇ ਤਾਂ ਹੁਣ ਬ੍ਰਿਸਬੇਨ ਦੇ ਵਿੱਚ ਵੀ ਵੱਧ ਰਹੇ ਆ, ਪਰ ਉੱਥੇ ਤਾਂ ਜਿਹੜੇ ਕਾਫੀ ਹੈਗੇ ਆ। ਤੇ ਉਹ ਡਰਾਈਵਰ ਜਿਹਨਾਂ ਨੇ ਆਪਣੇ ਟੈਗ ਤੋਂ ਹਰੇਕ ਹਫ਼ਤੇ $25 ਜਾਂ ਇਸ ਤੋਂ ਵੱਧ ਜਾਂ $1,300 ਸਲਾਨਾ ਟੋਲ ਖਰਚੇ ਕੀਤੇ ਆ ਸਿਡਨੀ ਦੇ ਵਿੱਚ। ਉਹਨਾਂ ਨੇ ਜਦੋਂ ਆਪਣੀ ਹੁਣ ਰੈਜੋ ਜਿਹੜੀ ਆ ਨਵੀਂ ਕਰਵਾਉਣੀ ਆ, ਤੇ $729 ਤੱਕ ਦਾ ਜਿਹੜਾ ਲਾਭ ਆ ਉਹਨਾਂ ਨੂੰ ਮਿਲ ਸਕਦਾ ਆ। ਤੇ ਮੁਫ਼ਤ ਕਾਰ ਰਜਿਸਟ੍ਰੇਸ਼ਨ ਜਿਹੜੀ ਲੈਣ ਲਈ ਜਾਂ ਇਸ ਤੋਂ ਬਾਰੇ ਜਾਣਨ ਦੇ ਲਈ, ਉਹ ਜਿਹੜੇ ਵਹੀਕਲ ਚਾਲਕ ਆ ਉਹਨਾਂ ਨੂੰ ਆਪਣੇ ਜਿਹੜੇ ਟੋਲ ਅਕਾਊਂਟ ਆ ਉਹਨਾਂ ਨੂੰ ਨੰਬਰ ਪਲੇਟ ਦੇ ਨਾਲ ਜਿਹੜਾ ਜੋੜਨਾ ਪੈਣਾ ਆਨਲਾਈਨ ਅਕਾਊਂਟ ਦੇ ਨਾਲ। ਤੇ ਜਿਹੜੇ ਸੰਬੰਧਿਤ ਮੰਤਰੀ ਹੈਗੇ ਆ ਵਿਕਟਰ ਡੈਮੀਨੈਲੋ, ਉਹਨਾਂ ਨੇ ਕਿਹਾ ਵੀ ਹੁਣ ਤੱਕ ਤਕਰੀਬਨ 1,000 ਜਿਹੜੇ ਕਾਰ ਚਾਲਕ ਇਸ ਸਹੂਲਤ ਦਾ ਲਾਹਾ ਜਿਹੜਾ ਆ ਲੈ ਸਕੇ ਆ। ਤੇ ਇਹਦੇ ਚੱਲਦਿਆਂ ਸਰਕਾਰ $4,00,000 ਤੱਕ ਦਾ ਫਾਇਦਾ ਜਿਹੜਾ ਲੋਕਾਂ ਨੂੰ ਦੇ ਚੁੱਕੀ ਆ। ਤੇ ਤੁਸੀਂ ਵੀ ਜੇ ਸਿਡਨੀ ਦੇ ਵਿੱਚ ਰਹਿੰਦੇ ਆ ਤੇ ਰੋਜ਼ਾਨਾ ਇੱਕ ਹਫ਼ਤੇ ਦੇ ਵਿੱਚ ਜੇ ਤੁਸੀਂ $25 ਜਾਂ ਵੱਧ ਤੁਸੀਂ ਕੀਤਾ ਆ ਜਿਹੜਾ ਟੋਲ ਤੁਸੀਂ ਪੇ ਕੀਤਾ ਆ, ਤੇ ਫਿਰ ਤੁਸੀਂ ਇਹਦਾ ਜਿਹੜਾ ਲਾਭ ਆ ਲੈ ਸਕਦੇ ਆ। ਸਿਡਨੀ ਵਾਲੇ ਜਿਹੜੇ ਸਰੋਤੇ ਆ ਉਹ ਜ਼ਰੂਰ ਹੈ ਇਸ ਗੱਲ ਦਾ ਜਿਹੜਾ ਲਾਹਾ ਆ ਲੈ ਸਕਦੇ ਆ। ਅਗਲੀ ਖ਼ਬਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਵੀਜ਼ਾ ਕੈਂਸਲੇਸ਼ਨ ਹੋ ਗਈ ਸੀ ਮਿਸਟਰ ਸਿੰਘ ਦੀ, ਇੱਕ ਦੀ, ਜਿਹੜੇ ਕਿ ਡਿਊਟੀ ਮੈਨੇਜਰ ਕਰ ਰਹੇ ਸੀ ਬ੍ਰਾਂਚ ਜਿਹੜੀ ਕੋਸ ਦੀ ਬ੍ਰਾਂਚ ਦੇ ਵਿੱਚ। ਤੇ ਉਹਦੇ ਵਿੱਚ ਹੁਣ ਇਹ ਲਗਭਗ ਕੋਈ $1,00,000 ਜਿਹੜਾ ਚੁਰਾਉਣ ਦਾ ਦੋਸ਼ ਜਿਹੜਾ ਉਹਦੇ ਉੱਤੇ ਲੱਗਾ ਸੀਗਾ। ਤੇ ਉਹਨਾਂ ਦੀ PR ਜਿਹੜੀ ਕੈਂਸਲ ਜਿਹੜੀ ਆ ਕਰ ਦਿੱਤੀ ਗਈ ਸੀ। ਤੇ ਉਹਦੀ ਜਿਹੜੀ ਸੁਣਵਾਈ ਦੇ ਬਾਰੇ ਵੀ ਉਹਨਾਂ ਨੇ ਕਿਹਾ ਆ ਵੀ ਸੈਕਿੰਡ ਚਾਂਸ ਜਿਹੜਾ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਇਸ ਸੁਣਵਾਈ ਦੇ ਵਿੱਚ। ਤੇ ਨਾਲ ਆਪਣੇ ਜਗਤਾਰ ਜੌਲ ਵੀ ਜੁੜੇ ਚੁੱਕੇ ਆ। ਤੇ ਜਗਤਾਰ ਜੌਲ ਜੀ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਜਗਤਾਰ ਜੀ, ਤੇ ਆਸ ਕਰਦੇ ਆ ਕਿ ਦਿਨ ਜਿਹੜਾ ਬਹੁਤ ਵਧੀਆ ਸਾਡਾ ਬਤੀਤ ਹੋ ਰਿਹਾ ਹੋਣਾ। ਤੇ ਆਪਣੇ ਨਾਲ ਰਜਿੰਦਰ ਸਿੰਘ ਜੀ ਵੀ ਜੁੜ ਚੁੱਕੇ ਆ। ਰਜਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਵੀ ਸਤਿ ਸ੍ਰੀ ਅਕਾਲ ਹਰਮਨ ਟੀਮ, ਗ੍ਰੇਟ ਵਰਕ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਰਜਿੰਦਰ ਸਿੰਘ ਜੀ। ਤੇ ਉਹਨਾਂ ਨੇ ਕਿਹਾ ਵਾਹਿਗੁਰੂ ਸਭ ਤੇਰੀਆਂ ਦਾਤਾਂ ਨੇ, ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਂਝ ਜਿਹੜੀ ਆ ਬਣਾਈ ਆ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਦੋਸਤੋ ਆਪਾਂ ਗੱਲ ਕਰੀਏ ਕਿ ਆਪਾਂ, ਵੈਸੇ ਤਾਂ ਆਪਾਂ ਨੂੰ ਮਾਣ ਬਹੁਤ ਹੈ ਕਿ ਆਪਾਂ ਪੰਜਾਬ ਆ, ਪੰਜਾਬੀ ਜਾਂ ਪੰਜਾਬੀ ਦੀ ਗੱਲ ਜਿਹੜੀ ਆਪਾਂ ਕਰਦੇ ਹਾਂ ਆਪਾਂ, ਪਰ ਕੀ ਆਪਾਂ ਸੱਭਿਆਚਾਰ ਜਾਂ ਸਾਹਿਤ ਉੱਪਰ ਦੀ ਗੱਲ ਵੀ ਆਪਾਂ ਕਦੀ ਕਰਦੇ ਹਾਂ, ਜਾਂ ਆਪਾਂ ਇੱਕ ਸਾਇੰਸ ਦੇ ਪੱਖੋਂ ਜਾਂ ਇੱਕ ਭੂਗੋਲਿਕ ਤੌਰ ਦੇ ਉੱਤੇ, ਜਾਂ ਆਪਾਂ ਫਿਜ਼ਿਕਸ ਦੀ ਗੱਲ ਕਰ ਲਈਏ, ਜਾਂ ਆਪਾਂ ਕੈਮਿਸਟਰੀ ਦੀ ਗੱਲ ਕਰ ਲਈਏ, ਉਧਰਲੇ ਪਾਸੇ ਸਾਡੇ ਜਿਹੜੇ ਸਥਾਨ ਆ ਸ਼ਾਇਦ ਆਪਾਂ ਬਹੁਤ ਪਿੱਛੇ ਜਿਹੜੇ ਆ ਰਹਿ ਗਏ ਆ। ਆਲੇ ਦੁਆਲੇ ਜੀ ਆਪਾਂ ਝਾਤ ਮਾਰੀਏ, ਮੈਂ ਇੱਕ ਦਿਨ ਸਰਚ ਕਰ ਰਿਹਾ ਸੀ ਤੇ ਆਲੇ ਦੁਆਲੇ ਜਿਹੜੇ ਪੰਛੀ ਆਉਂਦੇ ਆ ਇੱਥੇ ਘਰਾਂ ਦੇ ਵਿੱਚ, ਤੁਸੀਂ ਵੀ ਇੱਥੇ ਨੋਟ ਕੀਤੇ ਹੋਣੇ ਆ ਘਰਾਂ ਦੇ ਵਿੱਚ ਪੰਛੀ ਆਪਣੇ ਆ ਜਾਂਦੇ ਆ, ਤੇ ਇਹ ਕਰਿਓਸਟੀ ਹੁੰਦੀ ਆ ਵੀ ਇਹਦਾ ਆਪਾਂ ਨਾਂ ਲੱਭੀਏ ਇਸ ਪੰਛੀ ਦਾ। ਤੇ ਮੈਂ ਗੂਗਲ ਦੇ ਉੱਤੇ ਸਰਚ ਕਰ ਰਿਹਾ ਸੀ ਵੀ ਆਹ ਜਿਹੜਾ ਇੱਦਾਂ ਦਾ ਦੇਖਣਾ, ਕਿਉਂਕਿ ਨਾਮ ਤਾਂ ਹੁਣ ਪਤਾ ਨਹੀਂ ਇੱਥੇ ਦੇ ਪੰਛੀਆਂ ਦਾ ਹਨਾ। ਤੇ ਦੂਜਾ ਇਹ ਹੁੰਦਾ ਵੀ ਇਹਨਾਂ ਦੇ ਸਾਇੰਟੀਫਿਕਲੀ ਜਿਹੜੇ ਨਾਮ ਆ ਉਹ ਕੁਛ ਵੱਖਰੇ ਹੁੰਦੇ ਆ, ਤੇ ਕਰਿਓਸਟੀ ਜੀ ਸੀ ਮੈਨੂੰ। ਤੇ ਮੈਂ ਕੋਸ਼ਿਸ਼ ਕੀਤੀ ਵੀ ਉਹਨਾਂ ਜਾਨਵਰਾਂ ਦੇ ਜਾਂ ਪੰਛੀਆਂ ਦੇ ਬਾਰੇ ਜਿਹੜਾ ਆਪਾਂ ਜਾਣੀਏ, ਤੇ ਖਾਸ ਤੌਰ ਤੇ ਸੱਪਾਂ ਦੇ ਬਾਰੇ ਆਸਟ੍ਰੇਲੀਆ ਦੇ ਵਿੱਚ ਜਾਣਨਾ ਇਹ ਵੀ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਇਹ ਸੱਪਾਂ ਦਾ ਦੇਸ਼ ਆ ਤੇ ਸੱਪ ਜਿਹੜੇ ਆ ਬਹੁਤ ਪਾਏ ਜਾਂਦੇ ਆ ਇੱਥੇ, ਤੇ ਆਪਾਂ ਨੂੰ ਇਹ ਬੜਾ ਜਾਣਨਾ ਜ਼ਰੂਰੀ ਹੋ ਜਾਂਦਾ ਵੀ ਕਿਹੜੇ ਜਿਹੜੇ ਸੱਪ ਆ ਉਹ ਖਤਰਨਾਕ ਆ, ਕਿਹੜੇ ਜਿਹੜੇ ਸੱਪ ਆ, ਕਿਉਂਕਿ ਜ਼ਿਆਦਾਤਰ ਜਿਹੜੇ ਸੱਪ ਆ ਉਹ ਜੇ ਕਹਿ ਲਈਏ ਵੀ ਆਪਣੇ ਮਿੱਤਰ ਹੀ ਹੁੰਦੇ ਆ, ਮਿੱਤਰ ਇੱਦਾਂ ਹੁੰਦੇ ਆ ਖਾਸ ਤੌਰ ਤੇ ਜਿਹੜੇ ਫਸਲਾਂ ਦਾ ਕੰਮ ਕਰਦੇ ਆ, ਖੇਤਾਂ ਦੇ ਵਿੱਚ ਕੰਮ ਕਰਦੇ ਆ, ਖੇਤਾਂ ਦੇ ਵਿੱਚ ਆਪਣੇ ਸਰੋਤੇ ਜਿਹੜੇ ਜ਼ਰੂਰ ਸੁਣਦੇ ਹੋਣਗੇ, ਤੇ ਉਹ ਜਾਣਦੇ ਹੋਣਗੇ ਵੀ ਇਹ ਜਿਹੜੇ ਸੱਪ ਆ ਬੜੇ ਕੰਮ ਆਉਂਦੇ ਆ, ਚਾਹੇ ਉਹ ਚੂਹੇ ਖਾਣ, ਚੂਹੇ ਬਹੁਤ ਨੁਕਸਾਨ ਕਰਦੇ ਫਸਲਾਂ ਦਾ, ਤੇ ਉਹਦੇ ਵਿੱਚ ਜਿਹੜਾ ਖਾਣ ਲਈ ਜਿਹੜਾ ਕਿਉਂਕਿ ਜ਼ਹਿਰੀਲੇ ਨਹੀਂ ਹੁੰਦੇ ਇਸ ਕਰਕੇ ਇਹਨਾਂ ਨੂੰ ਮਿੱਤਰ ਜਿਹੜਾ ਕਹਿ ਸਕਦੇ ਆ। ਤੇ ਸ਼ਾਇਦ ਆਪਾਂ, ਮੈਂ ਉਹ ਜਦੋਂ ਕਰ ਰਿਹਾ ਸੀ ਰਿਸਰਚ ਇੱਥੇ ਉਹਦੇ ਇਕੱਲੇ ਇਕੱਲੇ ਬਾਰੇ ਵੀ ਇਹ ਕੀ ਖਾਂਦਾ ਆ, ਕੀ ਇਹ ਪੰਛੀ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦਾ ਆ, ਬੱਚੇ ਆਂਡੇ, ਆਂਡਿਆਂ ਦਾ ਕੀ ਹਿਸਾਬ ਕਿਤਾਬ ਆ, ਬੱਚਿਆਂ ਦਾ ਕਿੱਦਾਂ ਪਾਲਣ ਪੋਸ਼ਣ ਹੁੰਦਾ, ਕੀ ਖੁਰਾਕ ਇਹਨਾਂ ਦੀ, ਕਿਹੜੇ ਕਿਹੜੇ ਇਲਾਕਿਆਂ ਵਿੱਚ ਪਾਇਆ ਜਾਂਦਾ। ਫਿਰ ਮੈਂ ਪੰਜਾਬੀ ਵਿੱਚ ਦੇਖਦਾ ਸੀ ਵੀ ਕਾਂ ਬਾਰੇ, ਘੁੱਗੀ ਬਾਰੇ, ਜਾਂ ਇੱਦਾਂ ਦੇ ਆਪਾਂ ਜਿਹੜੇ ਆਪਣੇ ਪੰਛੀ ਆ ਜਿਹੜੇ ਆਪਣੇ ਘਰੇਲੂ ਉੱਥੇ ਦੇ ਪੰਛੀ ਹੈਗੇ ਉਹਨਾਂ ਬਾਰੇ ਵੀ ਜਾਣਿਆ ਜਿਹੜਾ ਜਾਵੇ। ਪਰ ਸ਼ਾਇਦ ਆਪਾਂ ਇਸ ਗੱਲੋਂ ਬਹੁਤ ਪਛੜ ਗਏ ਆ ਕਿ ਆਪਾਂ ਬਹੁਤ ਹੀ ਕੰਮ ਜਿਹੜੇ ਕੀਤੇ ਨੇ। ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਬਈ, ਅਸੀਂ ਗੱਲ ਕਰਦੇ ਹਾਂ ਗੁਰਬਾਣੀ ਵਿੱਚ ਵੀ ਪੜ੍ਹਦੇ ਹਾਂ ਵੀ ਪਤਾਲਾ ਪਤਾਲ ਲੱਖ ਅਗਾਸਾ ਅਗਾਸ, ਵੀ ਇਹਨਾਂ ਦਾ ਅੰਤ ਹੈ ਨਹੀਂ ਬ੍ਰਹਿਮੰਡ ਦਾ। ਪਰ ਕੀ ਅਸੀਂ ਰਿਸਰਚ ਕਰਨ ਦੀ ਵੀ ਕੋਸ਼ਿਸ਼ ਕੀਤੀ, ਅਸੀਂ ਕੀ ਜਾਣਨ ਦੀ ਕੋਸ਼ਿਸ਼ ਕੀਤੀ ਬਈ ਆਲੇ ਦੁਆਲੇ ਜਿਹੜੇ ਆਪਣੇ ਜਿਹੜੇ ਰਜਾਨ ਆਪਾਂ ਦੇਖਦੇ ਹਾਂ, ਤਾਰੇ ਵੀ ਦੇਖਦੇ ਹਾਂ, ਤਾਰਿਆਂ ਦੇ ਵਿੱਚ ਦੇ ਵਿੱਚ ਗ੍ਰਹਿ ਵੀ ਹੈਗੇ ਆ ਜਿਹੜੇ ਤੜਕੇ ਨੂੰ ਦਿਖਾਈ ਦਿੰਦੇ ਆ, ਕੀ ਆਪਾਂ ਉਹਨਾਂ ਨੂੰ ਲੱਭਣ ਦੀ ਕਦੀ ਕੋਸ਼ਿਸ਼ ਕੀਤੀ ਆ। ਤੇ ਗੋਰਿਆਂ ਦੇ ਮੈਂ ਬਹੁਤ ਦੋਸਤਾਂ ਦੇ ਘਰ ਗਿਆ ਤੇ ਉਹਨਾਂ ਨੇ ਟੈਲੀਸਕੋਪ ਬਹੁਤ ਵੱਡੀਆਂ ਵੱਡੀਆਂ ਰੱਖੀਆਂ, ਉਹਨਾਂ ਨੂੰ ਬੜੀ ਕਰਿਓਸਟੀ ਆ ਕਿ ਅਸੀਂ ਦੇਖੀਏ ਆਪਣੇ ਜਿਹੜੇ ਧਰਤੀ ਤੋਂ ਬਾਹਰਲੇ ਜਿਹੜੇ ਗ੍ਰਹਿ ਆ, ਜਿਹੜੇ ਤਾਰੇ ਆ, ਉਹਨਾਂ ਦੇ ਬਾਰੇ ਵੀ ਕੁਛ ਨਾ ਕੁਛ ਜਾਣੀਏ। ਤੇ ਆਪਾਂ ਨੂੰ ਵੀ ਇੱਦਾਂ ਦਾ ਜਿਹੜਾ ਥੋੜਾ ਜਿਹਾ ਬਣਾਉਣਾ ਚਾਹੀਦਾ ਆ। ਪਰ ਮੇਰੀ ਇੱਥੇ ਅੱਜ ਦੱਸਣ ਦੀ ਗੱਲ ਹੈਗੀ ਆ ਬਈ ਸੌਰ ਮੰਡਲ ਦੇ ਸਭ ਤੋਂ ਜਿਹੜਾ ਵੱਡਾ ਗ੍ਰਹਿ ਆ ਬ੍ਰਹਿਸਪਤੀ, ਉਹਦੇ ਬਾਰੇ ਵੀ ਗੋਰਿਆਂ ਨੇ, ਚਲੋ ਆਪਾਂ ਤਾਂ ਕੁਛ ਨਹੀਂ ਕਰਨਾ ਵੀ, ਉਹਦੇ ਬਾਰੇ ਇੱਕ ਨਵਾਂ ਰਹੱਸ ਜਿਹੜਾ ਆ ਉਹ ਉਜਾਗਰ ਹੋਇਆ। ਤੇ ਬ੍ਰਹਿਸਪਤੀ ਦਾ ਜਿਹੜਾ ਚੱਕਰ ਲਾਉਂਦੇ ਆ ਉਹਨਾਂ ਨੇ ਚੰਨ ਲੱਭੇ ਆ। ਤੇ ਪਹਿਲਾਂ ਜਿਹੜੇ ਕਾਫੀ ਜਿਹੜੇ ਇਹਦੇ ਚੰਨ ਸੀਗੇ, ਕਿਉਂਕਿ ਸਭ ਤੋਂ ਆਪਣਾ ਜਿੰਨੇ ਕੁ ਹੁਣ ਤੱਕ ਆਪਾਂ ਨੌ ਗ੍ਰਹਿ ਮੰਨਦੇ ਸੀ ਉੱਥੇ ਤੱਕ, ਵੈਸੇ ਤਾਂ ਕਾਫੀ ਹੈਗੇ ਆ ਨੌਵਾਂ ਤੱਕ ਆਪਾਂ ਜੇ ਗੱਲ ਕਰੀਏ, ਤੇ ਉਹਦੇ ਕਾਫੀ ਇਹਦੇ ਦੁਆਲੇ ਜਿਹੜਾ ਚੰਦਰਮਾ ਜਿਹੜੇ ਸੀਗੇ ਇਹਦੇ, ਪਰ 12 ਜਿਹੜੇ ਚੰਦਰਮਾ ਆ ਨਵੇਂ ਲੱਭੇ ਆ ਬ੍ਰਹਿਸਪਤੀ ਦੇ, ਤੇ ਜਿੱਦਾਂ ਆਪਣਾ ਚੰਨ ਇੱਕ ਆ। ਤੇ ਬ੍ਰਹਿਸਪਤੀ ਦੇ ਜਿਹੜੇ ਆ 79 ਜਿਹੜੇ ਚੰਦਰਮਾ ਆ ਉਹ ਹੋ ਗਏ ਆ, ਤੇ ਇੱਕ ਆਡਵਾਲ ਨਾਂ ਦਾ ਇੱਕ ਨਵਾਂ ਛੋਟਾ ਚੰਦਰਮਾ ਵੀ ਉਹਨਾਂ ਨੇ ਜਿਹੜਾ ਲੱਭ ਲਿਆ ਆ। ਇਹ ਜਿਹੜੇ ਵਿਗਿਆਨੀ ਇਹਨਾਂ ਨੇ ਸੌਰ ਮੰਡਲ ਦਾ ਜਿਹੜਾ ਸਭ ਤੋਂ ਵੱਡਾ ਗ੍ਰਹਿ ਆ ਬ੍ਰਹਿਸਪਤੀ, ਇਹਦਾ ਚੱਕਰ ਇਹ ਜਿਹੜੇ ਲਾ ਰਹੇ ਆ, ਇਹ ਨਵੇਂ ਜਿਹੜੇ ਕੱਢੇ ਆ ਇਹਨਾਂ ਨੇ 12 ਨਵੇਂ ਚੰਦਰਮਾ ਜਿਹੜੇ ਹੈਗੇ ਆ। ਤੇ ਇਹ ਜਿਹੜਾ ਇਹਦਾ ਨਾਲ ਹੀ ਇਹ ਹੋ ਗਿਆ ਵੀ ਸੌਰ ਮੰਡਲ ਦੇ ਵਿੱਚ ਸਭ ਤੋਂ ਜ਼ਿਆਦਾ ਉਪਗ੍ਰਹਿ ਵਾਲਾ ਜਿਹੜਾ ਗ੍ਰਹਿ ਆ ਉਹ ਬ੍ਰਹਿਸਪਤੀ ਜਿਹੜਾ ਬਣ ਚੁੱਕਾ ਆ। ਇਹ ਵੀ ਇੱਕ ਨੌਲੇਜ ਵਾਲਾ ਦੇਖੋ ਕੁਐਸਚਨ ਹੈਗਾ ਆ, ਸਾਨੂੰ ਜ਼ਰੂਰ ਜਾਣਨਾ ਚਾਹੀਦਾ ਵੀ ਚੰਨ ਸਾਡਾ ਧਰਤੀ ਦਾ ਚੰਨ ਸਿਰਫ ਇੱਕ ਆ, ਪਰ ਜੇ ਆਪਾਂ ਬ੍ਰਹਿਸਪਤੀ ਦੀ ਗੱਲ ਕਰ ਲਈਏ ਐਡਾ ਵੱਡਾ ਇਹ ਗ੍ਰਹਿ ਹੈਗਾ ਕਿ ਇਹਦੀ ਜਿਹੜੀ ਗਿਣਤੀ ਆ 79 ਜਿਹੜੀ ਹੋ ਗਈ ਆ। ਦੋਸਤੋ ਜ਼ਰੂਰ ਕੋਸ਼ਿਸ਼ ਕਰਿਓ, ਯੂਟਿਊਬ ਦੇ ਉੱਤੇ ਵੀ ਕਾਫੀ ਵੀਡੀਓਸ ਪਈਆਂ ਆ ਸਾਡੇ ਆਲੇ ਦੁਆਲੇ, ਬੜੀਆਂ ਇੰਟਰਸਟਿੰਗ ਆ। ਜੇ ਤੁਹਾਨੂੰ ਸ਼ੌਂਕ ਜਿਹੜਾ ਮੈਨੂੰ ਲੱਗਦਾ ਵੀ ਬਹੁਤ ਵਧੀਆ ਲੱਗਣਾ ਆਪਾਂ ਗੀਤਾਂ ਤੋਂ ਥੋੜਾ ਜਿਹਾ ਹਟ ਕੇ ਜੇ ਆਪਾਂ ਥੋੜੀ ਜਿਹੀ ਦੇਖੀਏ, ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਸਾਨੂੰ ਆਪ ਨੀ ਪਤਾ ਹੁੰਦਾ ਵੀ ਸਾਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਆਪਾਂ ਨੂੰ ਜਿਹੜੀਆਂ ਹੁਣ ਮਿਲਦੀਆਂ ਆਪਾਂ ਨੂੰ ਉਹੀ ਚੰਗੀਆਂ ਲੱਗਦੀਆਂ। ਪਰ ਤੁਸੀਂ ਥੋੜੀ ਜਿਹੀ ਰਿਸਰਚ ਕਰਕੇ ਦੇਖੋ ਜਾਂ ਯੂਟਿਊਬ ਦੇ ਉੱਤੇ, ਚਲੋ ਆਪਾਂ ਫਿਲਮਾਂ ਵਗੈਰਾ ਦੇਖਦੇ ਹਾਂ ਜਾਂ ਆਪਾਂ ਗਾਣੇ ਸੁਣਦੇ ਹਾਂ, ਪਰ ਜੇ ਆਪਾਂ ਦੇਖੋ ਕਿ ਦੁਨੀਆਂ ਕਹਿੰਦੇ ਵੀ ਜਾਣੀ 70 ਫੀਸਦੀ ਜਿਹੜੀ ਆ ਧਰਤੀ, ਜਿਹੜਾ ਧਰਤੀ ਦੇ ਅੰਡਰ ਜਿਹੜਾ ਜਾਂ ਪਾਣੀ ਦੇ ਅੰਡਰ ਜਿਹੜੇ ਜੀਵ ਜੰਤੂ ਜਿਹੜੇ ਰਹਿ ਰਹੇ ਆ, ਉਹਨਾਂ ਦੇ ਬਾਰੇ ਵੀ ਆਪਾਂ ਜਾਣੀਏ, ਤੇ ਬਹੁਤ ਸਾਰੀਆਂ ਵੀਡੀਓਸ, ਬਹੁਤ ਸਾਰੀਆਂ ਡਾਕੂਮੈਂਟਰੀਜ਼ ਇਹਨਾਂ ਦੇ ਬਾਰੇ ਜਿਹੜੀਆਂ ਹੈਗੀਆਂ। ਤੇ ਖੈਰ ਇਹ ਜਿਹੜਾ ਅਮਰੀਕਾ ਦੇ ਕਾਰਨਸ ਇੰਸਟੀਚਿਊਟ ਆ, ਉਹਨਾਂ ਦੇ ਖੋਜੀਆਂ ਨੇ ਇਹ ਪਲੂਟੋ ਤੋਂ ਦੂਰ ਕਿਸੇ ਗ੍ਰਹਿ ਦੀ ਖੋਜ ਵੈਸੇ ਉਹ ਕਰ ਰਹੇ ਸੀ ਪਲੂਟੋ ਤੋਂ ਜਾਣੀ ਅੱਗੇ, ਤੇ ਪਰ ਜਿਹੜਾ ਪਿਛਲੇ ਸਾਲ ਉਹਨਾਂ ਨੇ ਉਹਨੂੰ ਲੱਭਦੇ ਇਹਨਾਂ ਜਿਹੜੇ ਚੰਦਰਮਾਵਾਂ ਦਾ ਜਿਹੜਾ ਪਤਾ ਲੱਗ ਲਿਆ, ਤੇ ਲਗਭਗ 1 ਸਾਲ ਤੱਕ ਇਹ ਜਿਹੜੀ ਖੋਜ ਆ ਚੱਲੀ ਆ, ਤੇ ਉਹਨਾਂ ਤੋਂ ਬਾਅਦ ਹੁਣ ਉਹਨਾਂ ਨੇ ਇਹ ਪੁਸ਼ਟੀ ਕਰ ਦਿੱਤੀ ਆ। ਤੇ ਉਹਨਾਂ ਨੇ ਦੱਸਿਆ ਵੀ 9 ਜਿਹੜੇ ਚੰਦਰਮਾ ਆ ਉਹ ਬ੍ਰਹਿਸਪਤੀ ਤੋਂ ਦੂਰ ਸਥਿਤ ਪੰਧ ਦੇ ਵਿੱਚ ਗ੍ਰਹਿ ਦੀ ਉਲਟ ਦਿਸ਼ਾ ਦੇ ਵਿੱਚ ਉਸ ਦਾ ਜਿਹੜਾ ਚੱਕਰ ਆ ਉਹ ਲਾ ਰਹੇ ਆ, ਤੇ ਲਗਭਗ 2 ਸਾਲ ਦੇ ਵਿੱਚ ਇਹਨਾਂ ਦੀ ਪ੍ਰਕਰਮਾ ਜਾਣੀ ਉਹ ਬ੍ਰਹਿਸਪਤੀ ਦੀ ਪ੍ਰਕਰਮਾ ਜਿਹੜੀ ਆ ਉਹ ਪੂਰੀ ਕਰ ਲੈਂਦੇ ਆ। ਤੇ ਥੋੜੀ ਜਿਹੀ ਆਪਾਂ ਬ੍ਰਹਿਸਪਤੀ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਲਈ ਆ। ਤੇ ਆਪਣੇ ਨਾਲ ਜੀ ਐਸ ਚਾਹਲ ਸਾਹਿਬ ਵੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਦਾ ਧੰਨਵਾਦ ਆ। ਕੁਲਦੀਪ ਕੌਰ ਜੀ ਵੀ ਆਪਣੇ ਨਾਲ ਜੁੜੇ ਆ, ਤੇ ਚਾਹਲ ਸਾਹਿਬ ਨੇ ਕਿਹਾ ਵੀ ਕਈ ਤਾਂ ਇੰਨੇ ਕੱਟੜ ਕਾਂਗਰਸੀ ਭਗਤ ਨੇ, ਕੱਲ ਬੱਸ ਵਿੱਚ ਇੱਕ ਬੰਦੇ ਨੇ ਕਿਹਾ ਭਾਈ ਅੱਜ ਕੱਲ ਗਰਮੀ ਬੜੀ ਆ, ਤੇ ਕਾਂਗਰਸੀ ਭੜਕ ਗਿਆ, ਕਹਿੰਦਾ ਕੀ ਗੱਲ ਅਕਾਲੀਆਂ ਦੇ ਵਕਤ ਕਿਹੜਾ ਹੈ ਨੀ ਸੀ। ਤੇ ਖੈਰ ਬਹੁਤ ਵਧੀਆ ਸੀ ਜੀ, ਤੇ ਆਪਾਂ ਇੱਕ ਗਾਣਾ ਸੁਣਦੇ ਆ, ਤੇ ਗਾਣਾ ਸੁਣਨ ਤੋਂ ਬਾਅਦ ਫਿਰ ਜੁੜਦੇ ਆ। ਤੇ ਨਾਲ ਮੈਂ ਦੱਸ ਦਿੰਦਾ ਦੋਸਤਾਂ ਨੂੰ ਕਿ ਕੋਈ 20 ਮਿੰਟ ਤੱਕ ਆਪਾਂ ਅੱਜ ਕੋਸ਼ਿਸ਼ ਕਰਨੀ ਆ, ਉੱਘੇ ਪੱਤਰਕਾਰ ਰਿਪੋਰਟਰ ਕੈਨੇਡਾ ਦੇ ਜਸਕਾਰਨ ਜੀ ਉਹਨਾਂ ਦੇ ਨਾਲ ਆਪਾਂ ਅੱਜ ਸਾਂਝ ਜਿਹੜੀ ਆ ਬਣਾਉਣੀ ਆ, ਤੇ ਤੁਸੀਂ ਇੱਦਾਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ, ਤੇ ਲਹਿਰਾਂ ਪ੍ਰੋਗਰਾਮ ਦੇ ਨਾਲ ਹਰਮ ਰੇਡੀ ਦੇ ਉੱਤੇ।
ਲੱਗਦਾ ਸੱਜਰੇ ਚੱਲੇ ਨੇ ਮੁਕਲਾਵੇ ਨੀ ਮਿੱਤਰਾਂ ਨੂੰ ਇੰਜ ਲੱਗਦਾ ਸੱਜਰੇ ਚੱਲੇ ਨੇ ਮੁਕਲਾਵੇ
ਪਰਿਵਾਰ ਨੂੰ ਤੇ ਉਹਨਾਂ ਨੇ ਇੱਕ ਇਨਫੋਰਮੇਸ਼ਨ ਜਿਹੜੀ ਆਪਣੇ ਨਾਲ ਸਾਂਝੀ ਕੀਤੀ ਆ ਡੀਕੋਲੋਨਾਈਜ਼ ਯੂਅਰ ਬੋਡੀ ਆਸਟ੍ਰੇਲੀਆ ਟੂਰ ਇਹ ਬ੍ਰਿਸਬੇਨ ਤੇ ਗੋਲਡ ਕੋਸਟ ਦੇ ਵਿੱਚ 21 ਤੋਂ ਲੈ ਕੇ 24 ਜੁਲਾਈ 2018 ਤੱਕ ਚੱਲਣਾ ਆ ਇਹਦੇ ਵਿੱਚ ਜੈਸਮੀਨ ਕੌਰ ਤੇ ਦਮਨੀਤ ਕੌਰ ਜੈਸਮੀਨ ਕੌਰ ਜੀ ਕੈਨੇਡਾ ਤੋਂ ਹੈਗੇ ਆ ਤੇ ਦਮਨੀਤ ਕੌਰ ਜੀ ਆਪਣੇ ਨਾਲ USA ਤੋਂ ਹੈਗੇ ਆ ਤੇ ਉਹ ਆਸਟ੍ਰੇਲੀਆ ਦੇ ਵਿੱਚ ਆ ਰਹੇ ਆ ਪੋਸਟੀ ਟੂਰ ਦੇ ਲਈ ਤੇ ਇਹਦੇ ਵਿੱਚ ਆਸਟ੍ਰੇਲੀਆ ਜਿਹੜਾ ਇਹ ਟੂਰ ਆ ਇੱਥੇ ਆ ਕੇ ਜਿਹੜਾ ਬ੍ਰਿਸਬੇਨ ਦੇ ਵਿੱਚ ਤੇ ਗੋਲਡ ਕੋਸਟ ਦੇ ਵਿੱਚ ਇਹ ਜਿਹੜਾ ਹੋਣਾ ਆ ਤੇ ਜ਼ਰੂਰ ਤੁਸੀਂ ਸ਼ਿਰਕਤ ਜਿਹੜੀ ਕਰਿਓ ਇਹ ਬੱਚਿਆਂ ਦੇ ਲਈ ਤੇ ਨੌਜਵਾਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ ਤੇ ਇਹ ਜਿਹੜਾ ਸ਼ੋਅ ਆ ਇਹ ਇੱਕ ਈਵਨਿੰਗ ਸ਼ੋਅ ਹੋਣਾ ਆ ਜਿਹਦੇ ਵਿੱਚ ਆਰਟ ਤੇ ਪਰਫੋਰਮੈਂਸ ਜਿਹੜੀ ਆ ਹੋਣੀ ਆ ਜਿਹਦੇ ਨਾਲ ਕਿ ਇਹਦਾ ਏਮ ਹੈਗਾ ਆ ਵੀ ਜਿਹੜੇ ਇਸ਼ੂਸ ਆ ਜਿੱਦਾਂ ਹੈਗੇ ਆ ਵਾਇਓਲੈਂਸ ਹੈਗੀ ਆ ਚਾਹੇ ਉਹ ਆਪਾਂ ਗੱਲ ਕਰ ਦਈਏ ਵਿਰੇਸ਼ਸ ਜਿਹੜੇ ਵਾਇਓਲੈਂਸ ਹੈਗੇ ਆ ਯੂਰੋਸੈਂਟ੍ਰਿਕ ਬਿਊਟੀ ਸਟੈਂਡਰਡਸ ਤੇ ਰੀਕਲਾਮੇਸ਼ਨ ਆਫ ਆਈਡੈਂਟੀ ਥਰੂ ਆਰਟ ਵਰਕ ਤੇ ਪਰਫੋਰਮੈਂਸ ਤੇ ਇਹ ਜਿਹੜਾ ਆ ਉਹਦੇ ਉਹਨਾਂ ਦੇ ਦੁਆਰਾ ਇਸ ਐਕਟੀਵਿਟੀ ਦੇ ਵਿੱਚ ਜਿਹੜਾ ਹੋਊਗਾ ਵੈਸੇ ਮੈਨੂੰ ਵੀ ਬੜੀ ਕਰਿਓਸਿਟੀ ਬਣ ਗਈ ਆ ਵੀ ਇਹਦੇ ਵਿੱਚ ਕੀ ਹੋਊਗਾ ਨਵਾਂ ਕੁਝ ਸਿੱਖਣ ਨੂੰ ਜ਼ਰੂਰ ਬਣੂਗਾ ਤੇ ਕੁਲਦੀਪ ਕੌਰ ਜੀ ਬਹੁਤ ਬਹੁਤ ਧੰਨਵਾਦ ਤੇ ਮੈਂ ਦੋਸਤਾਂ ਨੂੰ ਵੀ ਜ਼ਰੂਰ ਕਹੂੰਗਾ ਕਿ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਤੇ ਜੇ ਹੋ ਸਕੇ ਤਾਂ ਤੁਸੀਂ ਜੁੜ ਵੀ ਸਕਦੇ ਆ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਆਪ ਆ ਕੇ ਜਿਹੜਾ ਦੱਸ ਸਕਦੇ ਆ ਵੀ ਕੀ ਕੀ ਇਹਦੇ ਵਿੱਚ ਹੋਣਾ ਆ ਹਨਾ ਤੇ ਕੀ ਕੀ ਕਿਉਂਕਿ ਤੁਸੀਂ ਜੋ ਜੋ ਲਿਖਿਆ ਆ ਤੇ ਉਹਦੇ ਨਾਲ ਜੇ ਤੁਸੀਂ ਬੋਲ ਕੇ ਦੱਸੋਗੇ ਵੀ ਕੀ ਕੀ ਇਹਨਾਂ ਨੇ ਕਰਨਾ ਆ ਕੀ ਇਹਦੇ ਵਿੱਚ ਹੋਏਗਾ ਤੇ ਆਪਾਂ ਜ਼ਰੂਰ ਜਿਹੜਾ ਆ ਸਰੋਤਿਆਂ ਦੇ ਨਾਲ ਜ਼ਿਆਦਾ ਜਾਣਕਾਰੀ ਜਿਹੜੀ ਆ ਸਾਂਝੀ ਕਰ ਸਕਦੇ ਹਾਂ ਤੇ ਆਪਣੇ ਨਾਲ ਅਮਰਦੀਪ ਕੌਰ ਜੀ ਵੀ ਜੁੜ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਦਲਜੀਤ ਜੀ ਤੇ ਉਹਨਾਂ ਨੇ ਕਿਹਾ ਵੀ ਵੈਰੀ ਇਨਫੋਰਮੇਟਿਵ ਪ੍ਰੋਗਰਾਮ ਹੈਗਾ ਆ ਵੈਰੀ ਵੈਲ ਡਨ ਬਹੁਤ ਬਹੁਤ ਥੈਂਕਸ ਭੈਣ ਜੀ ਉਹ ਕਹਿੰਦੇ ਵੀ ਤੁਸੀਂ ਅੱਜ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸਾਡੇ ਸਮਿਆਂ ਦਾ ਗੀਤ ਸੁਣਾਇਆ ਤੇ ਹੁਣ ਮਨਮੋਹਨ ਬਾਰਿਸ਼ ਦਾ ਗੀਤ ਬਾ ਕਮਾਲ ਕੱਲੇ ਕੱਲੇ ਤਾਰੇ ਵਾਲਾ ਗੀਤ ਨਵੇਂ ਸਾਲ ਦੇ ਪ੍ਰੋਗਰਾਮ ਵਿੱਚ ਉਸ ਵੇਲੇ ਆਇਆ ਸੀ ਜਦੋਂ ਨਵੇਂ ਸਾਲ ਦੇ ਪ੍ਰੋਗਰਾਮ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ ਕਾਰ ਪਾਰਕਿੰਗ ਵਿੱਚ ਰੋਕ ਕੇ ਸੁਨੇਹਾ ਭੇਜ ਰਹੀ ਹਾਂ ਬਹੁਤ ਵਧੀਆ ਜੀ ਤੇ ਬਹੁਤ ਬਹੁਤ ਥੈਂਕਸ ਭੈਣ ਜੀ ਅਸਲ ਦੇ ਵਿੱਚ ਮੈਂ ਅੱਗੇ ਪਹਿਲਾਂ ਵੀ ਦੱਸਦਾ ਰਿਹਾ ਇਹ ਬਹੁਤ ਵਾਰੀ ਕਿ ਅਸਲ ਦੇ ਵਿੱਚ ਜੋ ਸਾਡੇ ਬਚਪਨ ਦੇ ਵਿੱਚ ਜਾਂ ਭੈਣ ਜੀ ਜਦੋਂ ਆਪਾਂ ਜਵਾਨੀ ਦੇ ਵਿੱਚ ਪੈਰ ਹੀ ਰੱਖਦੇ ਹਾਂ ਹਨਾ ਉਸ ਵੇਲੇ ਜਿਹੜੇ ਗੀਤ ਸੁਣਦੇ ਆ ਅਸਲ ਵਿੱਚ ਸਾਡਾ ਜਿਹੜਾ ਸਾਡੀ ਸ਼ਖਸੀਅਤ ਦਾ ਇੱਕ ਹਿੱਸਾ ਉਹ ਜਿਹੜਾ ਜ਼ਰੂਰ ਬਣ ਜਾਂਦੇ ਆ ਉਹ ਗੀਤ ਅਸੀਂ ਹਮੇਸ਼ਾ ਹੀ ਯਾਦ ਕਰਦੇ ਸਾਡੇ ਜੇ ਬਜ਼ੁਰਗਾਂ ਦੀ ਆਪਾਂ ਗੱਲ ਕਰੀਏ ਉਹ ਜਿਹੜੇ ਮੁਹੰਮਦ ਰਫੀ ਨੂੰ ਬੜਾ ਲਾਈਕ ਕਰਦੇ ਉਸ ਏਜ ਗਰੁੱਪ ਨੂੰ ਜੇ ਆਪਾਂ ਗੱਲ ਕਰੀਏ ਆਪਣੇ ਅੰਕਲ ਆਪਣੇ ਫਾਦਰ ਹਨਾ ਤੇ ਉਹਨਾਂ ਤੋਂ ਜੇ ਆਪਾਂ ਥੋੜਾ ਜਿਹਾ ਪਿੱਛੇ ਚਲੇ ਜਾਈਏ ਤੇ ਉਹ ਤੂੰਬੇ ਵਾਲਿਆਂ ਨੂੰ ਸੁਣਨਾ ਬੜਾ ਲਾਈਕ ਕਰਦੇ ਆ ਤੇ ਹੁਣ ਦੀ ਪੀੜੀ ਜਿਹੜੀ ਆ ਇਹਨਾਂ ਦਾ ਥੋੜਾ ਜਿਹਾ ਰੁਝੇਵੇਂ ਹੋ ਰਿਹਾ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਆਪਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਇਹ ਜਿਹੜੇ ਆਪਣੀ ਏਜ ਗਰੁੱਪ ਦੇ ਉਹਨਾਂ ਨੂੰ ਥੋੜੀ ਜਿਹੀ ਤਸੱਲੀ ਜ਼ਰੂਰ ਦੇ ਦਿੱਤੀ ਆ। ਵੈਸੇ ਮੈਂ ਤੇ ਇਲਜ਼ਾਮ ਲੱਗਦਾ ਰਹਿੰਦਾ ਵੀ ਮੈਂ ਪੁਰਾਣੇ ਜਿਹਾ ਗੀਤ ਸੁਣਾਉਂਦਾ ਰਹਿੰਦਾ, ਪਰ ਮੈਂ ਇਸ ਗੱਲ ਦੇ ਵਿੱਚ ਮੈਂ ਭਾਜੀ ਸਰਬਜੀਤ ਉਹਨਾਂ ਨੂੰ ਵੀ ਦੱਸਿਆ ਵੀ ਮੈਂ ਸਮਝੌਤਾ ਨਹੀਂ ਕਰਨਾ ਗਾਣਿਆਂ ਦੇ ਮਾਮਲੇ ਦੇ ਵਿੱਚ, ਤੇ ਇਹੋ ਜਿਹੇ ਗਾਣੇ ਜਿਹੜੇ ਆ, ਕਿਉਂਕਿ ਇਹ ਰੂਹ ਦੀ ਖੁਰਾਕ ਹੁੰਦਾ ਭੈਣ ਜੀ, ਮਿਊਜ਼ਿਕ ਜਿਹੜਾ ਰੂਹ ਦੀ ਖੁਰਾਕ ਜਿਹੜਾ ਸਾਨੂੰ ਕਿਸੇ ਵਕਤ ਦਾ ਯਾਦ ਦਿਲਾ ਦੇਵੇ, ਇਹੀ ਮਿਊਜ਼ਿਕ ਜਿਹੜਾ ਹੁੰਦਾ ਆ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਂਝ ਜਿਹੜੀ ਆ ਨਾਲ ਬਣਾਈ ਆ। ਹਰਜਿੰਦਰ ਸਿੰਘ ਜੀ ਪਰਸ ਤੋਂ ਉਹ ਵੀ ਸਾਡੇ ਨਾਲ ਜੁੜੇ ਹੋਏ ਆ, ਤੇ ਧੰਨਵਾਦ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਉਹਨਾਂ ਨੇ। ਬਲਵਿੰਦਰ ਸਿੰਘ ਜੀ ਜੁੜੇ ਆ ਕੈਰਮ ਬੇਲ ਕਲੱਬ ਵਾਲੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਿਹਾ ਵੀ ਪ੍ਰੋਗਰਾਮ ਜਿਹੜਾ ਸੁਣ ਰਹੇ ਨੇ ਉਹ ਵੀ, ਤੇ ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ ਉਹਨਾਂ ਦਾ ਵੀ ਕਿ ਉਹਨਾਂ ਨੇ ਸਾਂਝ ਜਿਹੜੀ ਆ ਬਣਾਈ ਹੋਈ ਆ ਇਸ ਪ੍ਰੋਗਰਾਮ ਦੇ ਵਿੱਚ। ਤੇ ਇੱਕ ਦੋਸਤੋ ਤੁਸੀਂ ਖਬਰ ਜਿਹੜੀ ਸੁਣ ਲਈ ਹੋਣੀ ਆ, ਵੈਸੇ ਤਾਂ ਮੈਂ ਥੋੜੀ ਜਿਹੀ ਹੋਰ ਸ਼ੇਅਰ ਕਰ ਦਵਾਂ। ਇਹ ਆਪਣੇ ਨਾਲ ਜਸਵਿੰਦਰ ਜੀ ਉਹਨਾਂ ਨੇ ਭੇਜੀ ਆ ਪਿਛਲੇ ਹਫ਼ਤੇ ਦੀ ਵੈਸੇ ਖ਼ਬਰ ਇਹ ਹੈਗੀ ਆ ਕਿ ਜਿਹੜੇ NRI ਖਾਸ ਤੌਰ ਤੇ NRI ਜਿਹੜੇ ਆ ਬੜੀਆਂ ਸ਼ਿਕਾਇਤਾਂ ਆਉਂਦੀਆਂ, ਵੈਸੇ ਤਾਂ ਇਹਨਾਂ ਦੀ ਗਿਣਤੀ ਬਹੁਤ ਥੋੜੀ ਆ ਪਰ ਬਦਨਾਮ ਆਪਾਂ ਬਹੁਤ ਹੋਏ ਆ, ਕਿਉਂਕਿ ਜਦੋਂ ਕੋਈ ਗਲਤ ਕੰਮ ਕਰਦਾ ਆ ਇੱਥੇ, ਜੇ ਆਪਾਂ ਇੱਥੇ ਦੀ ਗੱਲ ਆਪਾਂ ਗੱਲ ਲਈਏ ਤੇ ਉਸ ਤੋਂ ਬਾਅਦ ਝੱਟ ਇਹ ਜਾਂਦਾ ਵੀ ਉਹ ਫਲਾਨਾ ਇੰਡੀਅਨ ਸੀ ਜਾਂ ਫਲਾਨਾ ਜਿਹੜਾ ਆ ਚਾਈਨੀਜ਼ ਸੀ ਜਾਂ ਫਲਾਨਾ ਜਿਹੜਾ ਜੈਪਨੀਜ਼ ਸੀ। ਇੱਦਾਂ ਹੀ ਜਿਹੜੇ NRI ਜਿਹੜੇ ਆ ਉਹ NRI ਜਿਹੜੇ ਕੁਛ ਧੋਖਾ ਕੀਤਾ ਲੜਕੀਆਂ ਦੇ ਨਾਲ, ਤੇ ਉਹਦੇ ਨਾਲ ਫਿਰ NRI ਜਿਹੜੇ ਸਾਰੇ ਕਟਹਿਰੇ ਦੇ ਵਿੱਚ ਖੜੇ ਹੋ ਜਾਂਦੇ ਆ, ਤੇ ਉਹਦੇ ਇੱਕ ਕਾਨੂੰਨ ਦੀ ਉਹਨਾਂ ਨੇ ਝਾਤ ਪਵਾਈ ਆ ਜਸਵਿੰਦਰ ਜੀ ਉਹਨਾਂ ਦੇ ਜੋ ਉਹਨਾਂ ਨੇ, ਤੇ ਉਹ ਕਹਿੰਦੇ ਵੀ ਕਾਨੂੰਨ ਦੇ ਮੁਤਾਬਕ ਜਿਹੜਾ ਇੱਕ ਬਣਾਇਆ ਗਿਆ NRI ਜਿਹੜੇ ਸ਼ਾਦੀਆਂ ਜਿਹੜੀਆਂ ਹੋਈਆਂ ਆ ਉਹਦੇ ਕੋਈ ਵੀ ਇੱਦਾਂ ਦਾ ਮਾਮਲਾ ਹੈਗਾ ਆ ਜਿਹਦੇ ਵਿੱਚ ਜਿਹੜਾ NRI ਕੋਈ ਹੈਗਾ ਆ ਉਹ ਲੜਕਾ ਉਹਦੀ ਜਿਹੜੀ ਸ਼ਿਕਾਇਤ ਆ ਲੜਕੀ ਕਿਤੇ ਵੀ ਕਰ ਸਕਦੀ ਆ ਮਹਿਲਾ ਆਯੋਗ ਦੇ ਨਾਲ। ਪਰ ਇੱਥੇ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਇਕੱਲੇ ਲੜਕੇ ਨਹੀਂ ਕਰਦੇ, ਧੋਖਾ ਲੜਕੀਆਂ ਵੀ ਕਰਦੀਆਂ ਹਨਾ। ਹੁਣ ਇਹਦੇ ਬਾਰੇ ਤਾਂ ਗੱਲ ਦੱਸੀ ਗਈ ਆ ਸਾਡੇ ਵੱਲੋਂ ਵੀ ਰਾਸ਼ਟਰੀ ਮਹਿਲਾ ਆਯੋਗ ਦੇ ਕੋਲ ਕਰ ਦਿੱਤੀ ਜਾਂਦੀ ਆ ਮਹਿਲਾ ਆਯੋਗ, ਜਾਣੀ ਮੀਨਸ ਆ ਵੀ ਸਿਰਫ ਲੜਕੀ ਵੱਲੋਂ। ਪਰ ਲੜਕੇ ਦੇ ਮਾਮਲੇ ਦੇ ਵਿੱਚ ਕੀ ਕੀਤਾ ਜਾਵੇ, ਬਹੁਤ ਸਾਰੇ ਲੜਕੇ ਵੀ ਧੋਖੇ ਦਾ ਸ਼ਿਕਾਰ ਜਿਹੜੇ ਹੋਏ ਆ। ਤੇ ਪਰ ਇਸ ਚਲੋ ਤੁਸੀਂ ਰੂਲ ਦੇ ਬਾਰੇ ਦੱਸਿਆ ਆ ਕਿ ਕੋਈ ਵੀ ਲੜਕੀ ਜਿਹੜੀ ਆ ਇੱਕ ਸ਼ਿਕਾਇਤ ਜਿਹੜੀ ਆ ਇੱਕ ਉਹਦੀ ਕਾਪੀ ਵਿਦੇਸ਼ ਮੰਤਰਾਲੇ ਨੂੰ ਭੇਜੇਗੀ ਤੇ ਇੱਕ ਕਾਪੀ ਪੁਲਿਸ ਨੂੰ ਭੇਜੇਗੀ, ਤੇ ਜਿਹੜੀ ਸਥਾਨਕ ਪੁਲਿਸ ਜਿਹੜੀ ਹੈਗੀ ਆ ਉਹ ਦੋਨਾਂ ਪਕਸ਼ਾਂ ਦੇ ਵਿੱਚ ਗੱਲਬਾਤ ਪਹਿਲਾਂ ਕਰਾਉਂਦੀ ਆ ਜੇ ਤਾਂ ਸਹੀ ਹੋ ਜਾਂਦੀ ਆ। ਅਦਰਵਾਈਜ਼ ਜਿਹੜਾ ਆ ਰੈੱਡ ਅਲਰਟ ਜਿਹੜਾ ਨੋਟਿਸ ਆ ਲੜਕੇ ਦੇ ਖਿਲਾਫ਼ ਜਿਹੜਾ ਆ ਜਾਰੀ ਕਰ ਦਿੱਤਾ ਜਾਂਦਾ ਆ, ਤੇ ਪੁਲਿਸ ਦਾ ਇਹਦੇ ਵਿੱਚ ਬਹੁਤ ਅਹਿਮ ਰੋਲ ਹੁੰਦਾ ਆ। ਉਹ ਤੋਂ ਬਾਅਦ ਵਿਦੇਸ਼ ਮੰਤਰਾਲਾ ਜਿਹੜਾ ਹੈਗਾ ਉਸ ਦੇਸ਼ ਦੇ ਨਾਲ ਸੰਪਰਕ ਕਰਦਾ ਜਿੱਥੇ ਉਹ ਲੜਕਾ ਜਿਹੜਾ ਆ ਰਹਿੰਦਾ ਆ, ਤੇ ਲੜਕੀ ਦੇ ਕੋਲ ਜੇ ਕੋਈ ਸਬੂਤ ਹੋਣ ਤਾਂ ਉਹ ਜ਼ਰੂਰ ਪੇਸ਼ ਕਰ ਸਕਦੀ ਆ, ਜਿੱਦਾਂ ਕਿ ਕੋਈ ਪਤੀ ਦਾ ਪਾਸਪੋਰਟ ਦੀ ਕਾਪੀ ਹੈਗੀ ਆ ਜਾਂ ਕੋਈ ਹੋਰ ਜਾਣਕਾਰੀ ਹੈਗੀ ਆ। ਜੇ ਉਹਨੂੰ ਲੜਕੇ ਦੀ ਕੰਪਨੀ ਦਾ ਪਤਾ ਆ ਤਾਂ ਜਿਹੜੀ ਰਾਸ਼ਟਰੀ ਮਹਿਲਾ ਆਯੋਗ ਕੰਪਨੀ ਨਾਲ ਵੀ ਸੰਪਰਕ ਕਰਦਾ ਆ, ਤੇ ਇਹਦੇ ਨਾਲ ਜਿਹੜਾ ਲੜਕੇ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਦਬਾਅ ਆ ਉਹ ਵੀ ਪੈਂਦਾ ਆ। ਤੇ ਲੜਕੇ ਦੀ ਨੌਕਰੀ ਤੇ ਜਦੋਂ ਗੱਲ ਆਉਂਦੀ ਆ ਤਾਂ ਉਹਦਾ ਕਾਰਨ ਇਹ ਹੈਗਾ ਵੀ ਇਸ ਕਰਕੇ ਉਹ ਨੌਕਰੀ ਬਾਰੇ ਗੱਲ ਕਰਦੀ ਆ ਤਾਂ ਕਿ ਮਾਮਲੇ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਸੁਲਝਾ ਜਿਹੜਾ ਆ ਲਿਆ ਜਾਵੇ। ਵੈਸੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ, ਬਹੁਤ ਕਈਆਂ ਦੇ ਨਾਲ ਨਜਾਇਜ਼ ਵੀ ਹੋਈ, ਖਾਸ ਤੌਰ ਤੇ ਕੁੜੀਆਂ ਦੇ ਮਾਮਲੇ ਦੇ ਵਿੱਚ ਇਸ ਕਰਕੇ ਵੀ ਥੋੜੀ ਜਿਹੀ ਸਿੰਪਥੀ ਜ਼ਿਆਦਾ ਹੋ ਜਾਂਦੀ ਆ ਵੀ ਜਦੋਂ ਇੱਕ ਵਾਰੀ ਵਿਆਹ ਹੋ ਜਾਂਦਾ ਆ ਕੁੜੀ ਦਾ ਜਿਹੜਾ ਫਿਊਚਰ ਆ ਉਹ ਇੱਕ ਆਪਣੀ ਸੋਸਾਇਟੀ ਵੀ ਇੱਦਾਂ ਦੀ ਹੈਗੀ ਆ ਵੀ ਉਹ ਡਿਪੈਂਡੈਂਟ ਹੋ ਜਾਂਦਾ ਆ ਹਨਾ ਮਰਦ ਦੇ ਉੱਤੇ, ਮਰਦ ਪ੍ਰਧਾਨ ਆਪਣਾ ਭਾਵੇਂ ਜਿੰਨਾ ਮਰਜ਼ੀ ਆਪਾਂ ਕਹੀ ਜਾਈਏ ਵੀ ਬਰਾਬਰਤਾ ਹੋਵੇ ਫਿਰ ਵੀ ਆਪਾਂ ਆਪਣੇ ਸਮਾਜ ਨੂੰ ਮਰਦ ਪ੍ਰਧਾਨ ਹੀ ਆਪਾਂ ਕਹਾਂਗੇ, ਅਜੇ ਵੀ ਬਹੁਤੀ ਸੁਣਵਾਈ ਹੈ ਨਹੀਂ। ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਉਹਨੂੰ ਜਿਹੜਾ ਜ਼ਿਆਦਾ ਜਿਹੜਾ ਸਹਿਣਾ ਜਿਹੜਾ ਪੈ ਜਾਂਦਾ ਆ ਇਸ ਕਰਕੇ ਕਾਫੀ ਜਿਹੜਾ ਇਹ ਸਖ਼ਤ ਕਾਨੂੰਨ ਜਿਹੜੇ ਆ ਹੁਣ ਬਣਾਏ ਜਾ ਰਹੇ ਆ ਵਿਦੇਸ਼ ਮੰਤਰਾਲੇ ਦੇ ਵੱਲੋਂ ਤਾਂ ਕਿ ਜਿਹੜੇ ਇਹੋ ਜਿਹੇ ਚੱਕਰਾਂ ਦੇ ਵਿੱਚ ਜਿਹੜੇ ਲੜਕੇ ਜਾਂ ਲੜਕੀਆਂ ਜਿਹੜੀਆਂ ਆ ਖਾਸ ਤੌਰ ਤੇ ਲੜਕੇ ਜਿਹੜੇ ਬਾਰੇ ਗੱਲ ਕੀਤੀ ਆ ਉਹਨਾਂ ਨੇ ਵੀ ਇਸ ਕਾਨੂੰਨ ਦੇ ਵਿੱਚ ਵੀ ਉਹ ਜਿਹੜਾ ਧੋਖਾ ਆ ਉਹ ਨਾ ਕਰ ਪਾਉਣ। ਕਿਰਪਾਲ ਸਿੰਘ ਚੀਮਾ ਆਪਣੇ ਨਾਲ ਜੁੜੇ ਆ ਨਿਊਯਾਰਕ ਸਿਟੀ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਸਤਿ ਸ੍ਰੀ ਅਕਾਲ ਸਾਨੂੰ ਵੀ ਚੀਮਾ ਸਾਹਿਬ। ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਕਿ ਆਪਾਂ ਨੂੰ ਪਿਛਲੇ 3-4 ਵੀਕ ਤੋਂ ਮੈਂ ਦੇਖ ਰਿਹਾ, ਪਹਿਲਾਂ ਕਦੀ USA ਜਾਂ ਨਿਊਯਾਰਕ ਜਾਂ USA ਜਾਂ ਕੈਨੇਡਾ ਤੋਂ ਸਾਨੂੰ ਕਦੀ ਮੈਸੇਜ ਨਹੀਂ ਸੀ ਆਇਆ, ਪਰ ਹੁਣ ਸਰੋਤੇ ਕੁਛ ਕੁਛ ਜੁੜਦੇ ਆ। ਵੈਸੇ ਮੈਨੂੰ ਫੋਨ ਆਉਂਦੇ ਸੀ ਕਿ ਉਹ ਜਿਹੜੇ ਪੋਡਕਾਸਟ ਦੇ ਵਿੱਚ ਸਾਡੇ ਪ੍ਰੋਗਰਾਮ ਜਿਹੜੇ ਸੁਣਦੇ ਆ, ਸਾਰੇ ਪ੍ਰੋਗਰਾਮ ਜਿਹੜੇ ਸੁਣਦੇ ਆ ਜਿਹੜੇ ਆਪਣੇ ਲਹਿਰਾਂ ਪ੍ਰੋਗਰਾਮ ਵੀ ਹੈਗਾ ਆ ਜਾਂ ਆਪਣੇ ਤਾਇਆ ਵਿਸ਼ਨੇ ਵਾਲਾ ਵੀ ਪ੍ਰੋਗਰਾਮ ਜਿਹੜਾ ਦੋਸਤ ਸੁਣਦੇ ਆ, ਪਰ ਲਾਈਵ ਸੁਣਦੇ ਆ ਇਸ ਗੱਲ ਦੀ ਬੜੀ ਖੁਸ਼ੀ ਆ ਸਾਨੂੰ ਚੀਮਾ ਸਾਹਿਬ ਤੁਸੀਂ ਸਾਡੇ ਨਾਲ ਸਾਂਝ ਜਿਹੜੀ ਬਣਾਈ ਆ। ਇਸ ਤੋਂ ਇਲਾਵਾ ਪਹਿਲਾਂ ਗੁਰਿੰਦਰ ਸਿੰਘ ਜੀ ਵੀ ਆਪਣੇ ਨਾਲ ਜੁੜੇ ਸੀ, ਵਰਜੀਨੀਆ ਬੀਚ ਉੱਤੇ ਗਏ ਹੋਏ ਸੀ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਅੱਗੇ ਆਪਣੇ ਨਾਲ ਦਲਜੀਤ ਸਿੰਘ ਢਿੱਲੋਂ ਭਾਜੀ ਵੀ ਜੁੜੇ ਆ, ਤੇ ਉਹਨਾਂ ਨੇ ਕਿਹਾ ਵੀ ਸਵਾਮੀ ਅਗਨੀਬੇਸ਼ ਉੱਤੇ ਜਿਹੜਾ ਜਾਨਲੇਵਾ ਹਮਲਾ ਹੋਇਆ ਉਹਦੀ ਜਿਹੜੀ ਖਬਰ ਆ ਉਹ ਵੀ ਸਾਂਝੀ ਜ਼ਰੂਰ ਕਰੋ ਤੇ ਬਹੁਤ ਬਹੁਤ ਧੰਨਵਾਦ ਭਾਜੀ ਇਹ ਵੀ ਆਪਾਂ ਜ਼ਰੂਰ ਸਾਂਝੀ ਕਰਾਂਗੇ। ਸਵਾਮੀ ਅਗਨੀਬੇਸ਼ ਵੈਸੇ ਕਾਫੀ ਇੱਕ ਕਹਿ ਲਓ ਕਿ ਕਟਾਕਸ਼ ਕਰਦੇ ਆ ਖਾਸ ਤੌਰ ਤੇ ਕੱਟੜਤਾ ਦੇ ਉੱਤੇ ਜੇ ਆਪਾਂ ਹਿੰਦੂਇਜ਼ਮ ਦੀ ਗੱਲ ਕਰੀਏ ਤੇ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਪਰਸੋਂ ਦੀ ਗੱਲ ਹੈਗੀ ਆ ਕਿ ਭਾਰਤੀ ਜਿਹੜੇ ਯੁਵਾ ਮੋਰਚਾ ਦੇ ਹੈਗੇ ਆ ਜਾਣੀ ਭਾਜਪਾ ਦਾ ਜਾਂ ਕੰਗ ਹੈਗਾ ਜਿੱਦਾਂ ਆਪਣੇ ਯੂਥ ਅਕਾਲੀ ਦਲ ਆਪਾਂ ਕਹਿ ਦਿੰਦੇ ਹਾਂ ਇੱਦਾਂ ਜਿਹੜੇ ਉਹਨਾਂ ਦਾ ਯੁਵਾ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਹਮਲਾ ਕੀਤਾ ਇਹਨਾਂ ਦੇ ਉੱਤੇ ਕਿਉਂਕਿ ਇਹ ਕਾਫੀ ਨਿਖੇਧੀ ਜਿਹੜਾ ਕਰਦੇ ਰਹੇ ਆ ਸਵਾਮੀ ਅਗਨੀਬੇਸ਼ ਇਹਨਾਂ ਨੇ ਕਾਫੀ ਨਿਖੇਧੀ ਕੀਤੀ ਆ ਵੀ ਜਿਹੜੀ ਕੱਟੜਤਾ ਆ ਉਹ ਮਾੜੀ ਆ ਤੇ ਖਾਸ ਤੌਰ ਤੇ ਉਹਨਾਂ ਨੇ ਮੋਦੀ ਦੇ ਉੱਤੇ ਬਹੁਤ ਅਟੈਕ ਕੀਤੇ ਸੀ ਕਿ ਜਿੱਦਾਂ ਉਹ ਨੇਪਾਲ ਦੇ ਵਿੱਚ ਗਏ ਸੀ ਉੱਥੇ ਤੁਸੀਂ ਦੇਖਿਆ ਹੋਣਾ ਵੀ ਉਹ ਬਲੀਆਂ ਵਾਲਾ ਇੱਕ ਉੱਥੇ ਦੇਵਤਾ ਹੈਗਾ ਜਿੱਥੇ ਕਿ ਬਲੀਆਂ ਬਹੁਤ ਪਸ਼ੂਆਂ ਦੀਆਂ ਹਜ਼ਾਰਾਂ ਪਸ਼ੂ ਜਿਹੜੇ ਵੱਢ ਦਿੱਤੇ ਜਾਂਦੇ ਆ ਉਦੋਂ ਵੀ ਇਹਨਾਂ ਨੇ ਕਟਾਕਸ਼ ਕੀਤੀ ਸੀ ਤੇ ਪਖੰਡ ਵਹਿਮ ਭਰਮ ਇਹਨਾਂ ਦੇ ਖਿਲਾਫ਼ ਜਿਹੜਾ ਆ ਬਹੁਤ ਜ਼ਿਆਦਾ ਬੋਲਦੇ ਆ ਸਵਾਮੀ ਅਗਨੀਵੇਸ਼ ਤੇ ਤੁਸੀਂ ਅਕਸਰ ਇਹਨਾਂ ਦੀਆਂ ਜਿਹੜੀਆਂ ਨਿਊਜ਼ ਆ ਇਹ ਦੇਖਦੇ ਹੋਣੇ ਆ ਤੇ ਕਾਫੀ ਪ੍ਰਚਾਰ ਵੀ ਕਰਦੇ ਆ ਕਿ ਜੋ ਧਰਮ ਨੂੰ ਪ੍ਰਚਾਰਿਆ ਜਾ ਰਿਹਾ ਅਸਲ ਵਿੱਚ ਉਹ ਧਰਮ ਹੈ ਨਹੀਂ ਪਰ ਉਹ ਜਿੱਦਾਂ ਕਹਿ ਲਓ ਵੀ ਹੁਣ ਉਹਨਾਂ ਨੂੰ ਇਹ ਗੱਲਾਂ ਜਿਹੜੀਆਂ ਜਿਹਨਾਂ ਦਾ ਰੋਟੀ ਪਾਣੀ ਇਹਨਾਂ ਗੱਲਾਂ ਦੇ ਉੱਤੇ ਚੱਲਦਾ ਉਹਨਾਂ ਨੂੰ ਇਹ ਗੱਲਾਂ ਕਿੱਥੇ ਚੰਗੀਆਂ ਲੱਗਣੀਆਂ ਤੇ ਉਹਨਾਂ ਦੇ ਉੱਤੇ ਹਮਲਾ ਹੋਇਆ ਆ ਤੇ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਵੀ ਉਹਦਾ ਜਿਹੜੇ ਕੀ ਰਿਜ਼ਲਟ ਨਿਕਲਦੇ ਆ ਕੀ ਉਹਨਾਂ ਦੇ ਕੇਸ ਵਗੈਰਾ ਹੁੰਦੇ ਆ ਤੇ ਬਹੁਤ ਬਹੁਤ ਧੰਨਵਾਦ ਭਾਜੀ ਕਿ ਤੁਸੀਂ ਸਾਂਝ ਜਿਹੜੀ ਆ ਸਾਡੇ ਨਾਲ ਬਣਾਈ ਆ ਤੇ ਦੋਸਤੋ ਆਪਣੇ ਨਾਲ ਗੁਰਿੰਦਰ ਜੀ ਵੀ ਜੁੜੇ ਆ ਤੇ ਗੁਰਿੰਦਰ ਜੀ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਚੀਮਾ ਜੀ ਕਹਿ ਰਹੇ ਆ ਵੀ ਮੈਂ ਹੁਣ ਕੰਮ ਤੇ ਆ ਜੀ ਇਸ ਕਰਕੇ ਮੈਸੇਜ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣਦੇ ਹਾਂ ਬ੍ਰੇਕ ਦਾ ਵੀ ਟਾਈਮ ਹੋਇਆ ਤੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਜਸਕਰਨ ਜੀ ਉਹਨਾਂ ਦੇ ਨਾਲ ਕੈਨੇਡਾ ਦੇ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਜੇ ਤੁਹਾਡੇ ਜਿਹਨ ਦੇ ਵਿੱਚ ਕੋਈ ਸਵਾਲ ਹੈਗਾ ਕੈਨੇਡਾ ਦੇ ਬਾਬਤ ਕਰਨ ਦੇ ਜਾਂ ਕਿਸੇ ਵੇਲੇ ਦੇ ਬੜੀ ਬੜੀ ਇੱਕ ਵਧੀਆ ਸ਼ਖਸੀਅਤ ਦੇ ਮਾਲਕ ਹੈਗੇ ਉਹਨਾਂ ਦੇ ਨਾਲ ਤੇ ਅੱਜ ਆਪਾਂ ਮੈਨੂੰ ਲੱਗਦਾ ਵੀ ਹਰਮਨ ਰੇਡੀਓ ਉੱਤੇ ਪਹਿਲੀ ਵਾਰ ਉਹ ਸ਼ਿਰਕਤ ਕਰਨਗੇ ਤੇ ਗੱਲਾਂ ਬਾਤਾਂ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਆ ਕਿ ਕਿੱਡੇ ਮਾਹਰ ਬੰਦੇ ਹੈਗੇ ਨੇ ਉਹ ਤੇ ਆਪਾਂ ਸਾਂਝ ਜਿਹੜੀ ਆ ਉਹਨਾਂ ਦੇ ਨਾਲ ਬਣਾਵਾਂਗੇ ਤੇ ਦੋਸਤੋ ਮਿਲਦੇ ਹਾਂ ਇਸ ਗਾਣੇ ਤੇ ਬ੍ਰੇਕ ਤੋਂ ਬਾਅਦ ਕਦੇ ਅਸੀਂ
इश्क जलसदे इश्क जलसदे अबरू तेरे चरखा टूटे
आशिका दी जोड़ ले जराबनी
तेरे चरखा टूटे
आशिका दी जोड़ ले जराबनी
आए तेरे चरखा टूटे निका निका कटिया ते मिठा मिठा बोलना पोनिया दी थावे नित दिलन परोलना पोनिया मुकाई जावे चरखा चलाई जावे
चरखा चलाई जावे पोनिया मुकाई जावे
कटिया ते आशिका दी दिलनु चढ़ाई जावे ठेंगरा तू करिया करनी तेरे चरखा टूटे
आशिका दी जोड़ ले जे रबनी
तेरे चरखा टूटे
आशिका दी जोड़ ले जे रबनी
तेरे चरखा टूटे
आशिका दी जोड़ ले जे रबनी
तेरे चरखा टूटे
आशिका दी जोड़ ले जे रबनी
तेरे चरखा टूटे
आशिका दी जोड़ ले जे रबनी
ओए तेरे चरखा टूटे
आशिका दी जोड़ ले जे रबनी
ओए तेरे चरखा टूटे
आशिका दी जोड़ ले जे रबनी
ओए तेरे चरखा टूटे
आशिका दी जोड़ ले जे रबनी
ओए तेरे चरखा टूटे
सुनदे हो जी घर च ग्रोसरी दा सारा समान खत्म हो गया है जद शहर गए तो लेके आना
ओ भागवाने तू फिकर ना कर मैं हुणे गया एमडी स्पाइसेस ते लेके आना ग्रोसरी दा सारा समान ते नाले अपनी शमक शलोली लेके आना प्यारियां प्यारियां मिठाइयां जी हां एमडी स्पाइसेस जिथे तुसी ग्रोसरी दे समान दे नाल नाल आनंद ले सकोगे भारतीय मिठाइयां दा ता फिर पता नोट करो 862A पिटवाटर रोड DY न्यू साउथ वेल्स संपर्क नंबर 8959-43-51 ते
10 तो 15 साल दे तजुर्बे नाल ऑस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस IELTS ते PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Surprise!
Oh yaar, kada surprise. Jodan de dard ne ta jaan hi kad rakhi hai. Hun ta operation karwana hi pena hai.
Aa dekho tha sahi, thode layi ki mangwaya hai? Pehlwan Ayurvedic Oil.
Pehlwan Ayurvedic Oil? Woh is naal ki ho jana?
Oh tusi istemal ta karke dekho, eh jagraon walean ऑयल है पूरी 23 जड़ी बूटियां नाल बनया गोडे मोडे डिस्क सर्वाइकल ते हर तरह दे दर्द तो राहत बस तेल लगाओ ते दर्द हो गया ते हो गया
ला हो गया ते हो गया ओ इन्ना विश्वास
हां जी पूरी कोख पड़ताल करके मंगवाया थोड़े लिए ऑपरेशन दी ता लोड़ ही नहीं पैनी हजारां लोग इस नाल ठीक हो चुके ने
अच्छा फिर मिलता कित्थों है
तेल मंगवाण वास्ते सीधा संपर्क करना पैंदा 84-377-59-515 जा 97-786-98-000 ते तेल घर विच हाजिर
अच्छा मतलब विचोलियां तो भी छुट्टी
ते दर्द तो भी छुट्टी
पहलवान आयुर्वेदिक ऑयल
मैं प्रभजीत कौर डायरेक्टर वीजा एड इमिग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ना की गल पाजी इन्ना वेट लूज कर लिया ना पाबी खान नु नहीं दिंदी तुहानू
ए सब कमाल है हेल्थ ड्रॉप दा
पर तुहानू पता है भूखे साथ रहनी हुंदा ना एक्सरसाइज दा किन्ना को टाइम हुंदा तुहानू पता ही है
ओ जी यही ता कमाल है हेल्थ ड्रॉप दा ना कोई एक्सरसाइज ना कोई हेल्थ शेक 100% ऑस्ट्रेलियन मेड ते 100% नेचुरल ते ना कोई साइड इफेक्ट इना ही नहीं पहले ही दिन तो भार घटना शुरू
ना फिर नंबर दियो
लो जी तुसी भी कॉल करो सुनील वर्मा नु 0411-269-631 या विजिट करो www.healthdrops.com.au
रोटी हजम नहीं हुंदी ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425 888 856
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24
ਘੰਟੇ 7 ਦਿਨ ਹਰਮਨ ਰੇਡੀਓ ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਤੁਹਾਡੇ ਦਰਮਿਆਨ ਹਾਜ਼ਰ ਆ ਤੇ ਤੁਸੀਂ ਹਰਮਨ ਰੇਡੀਓ ਦੇ ਨਾਲ ਸਾਂਝ ਬਣਾਈ ਹੋਈ ਆ ਤੇ ਅੱਜ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਅੱਜ ਆਪਾਂ ਇੱਕ ਸ਼ਖਸੀਅਤ ਦੇ ਨਾਲ ਜਿਵੇਂ ਕਿ ਆਪਾਂ ਇੰਟਰਵਿਊ ਹਰ ਹਫ਼ਤੇ ਕਰਦੇ ਹੁੰਦੇ ਹਾਂ ਤੇ ਇਸ ਹਫ਼ਤੇ ਆਪਾਂ ਥੋੜਾ ਜਿਹਾ ਪੈਟਰਨ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਆਪਾਂ ਆਪਣੇ ਪ੍ਰੋਫੈਸ਼ਨ ਦੇ ਨਾਲ ਜੁੜੇ ਕਿਸੇ ਸ਼ਖਸ ਨੂੰ ਲੈ ਕੇ ਆਈਏ ਤੇ ਅੱਜ ਦੀ ਜਿਹੜੀ ਸ਼ਖਸੀਅਤ ਆ ਉਹ ਵੈਸੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈਗੇ ਤੇ ਅਕਸਰ ਹੀ ਤੁਸੀਂ ਉਹਨਾਂ ਨੂੰ ਰੇਡੀਓ ਸ਼ੋ ਦੇ ਉੱਤੇ ਜਾਂ ਤੁਸੀਂ ਟੀਵੀ ਚੈਨਲਸ ਦੇ ਉੱਤੇ ਆਪਣੀ ਵਿਵਾਕ ਰਾਏ ਰੱਖਦੇ ਹੋਏ ਵੀ ਦੇਖਿਆ ਹੋਵੇਗਾ ਜ਼ਰੂਰ ਤੇ ਨਾਲ ਦੀ ਨਾਲ ਹੋਸਟਿੰਗ ਵੀ ਜਿਹੜੇ ਪ੍ਰੋਗਰਾਮਾਂ ਦੀ ਬਹੁਤ ਵਧੀਆ ਕਰਦੇ ਆ ਚਾਹੇ ਉਹ ਕਰੰਟ ਮਸਲੇ ਹੋਣ ਚਾਹੇ ਉਹ ਪੋਲੀਟੀਕਲ ਹੋਣ ਚਾਹੇ ਉਹ ਧਾਰਮਿਕ ਹੋਣ ਇੱਕ ਜਿਹੜੇ ਕਹਿ ਰਹੀ ਆਪਾਂ ਲੈਕਚਰਾਰ ਦੇ ਤੌਰ ਤੇ ਵੀ ਉਹਨਾਂ ਨੇ ਬਹੁਤ ਵਧੀਆ ਭੂਮਿਕਾ ਨਿਭਾਈਆਂ ਨੇ ਮੁਕੰਦਪੁਰ ਕਾਲਜ ਦੇ ਵਿੱਚ ਕਿਉਂਕਿ ਸਾਡੇ ਸਰੋਤੇ ਬਹੁਤ ਸਾਰੇ ਹੈਗੇ ਆ ਜਿਹੜੇ ਕਿ ਮੁਕੰਦਪੁਰ ਕਾਲਜ ਦੇ ਨਾਲ ਸੰਬੰਧ ਜਿਹੜੇ ਰੱਖਦੇ ਆ ਤੇ ਉੱਥੇ ਇਹਨਾਂ ਨੇ ਜਿਹੜਾ ਪੜ੍ਹਾਉਣ ਦਾ ਕਾਰਜ ਵੀ ਕੀਤਾ ਇਦੋਂ ਇਲਾਵਾ ਮੈਂ ਇਹ ਦੱਸ ਦਵਾਂ ਕਿ ਬਹੁਤ ਵਧੀਆ ਰੰਗ ਕਰਮੀ ਵੀ ਹੈਗੇ ਆ ਤੇ ਡਰਾਮੇ ਵਗੈਰਾ ਰੰਗ ਮੰਚ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਯੋਗਦਾਨ ਰਿਹਾ ਆ ਤੇ ਅੱਜ ਅਸੀਂ ਉਹਨਾਂ ਦੇ ਨਾਲ ਸਾਂਝ ਬਣਾਉਣੀ ਆ ਕੈਨੇਡਾ ਤੋਂ ਆਪਣੇ ਨਾਲ ਜੁੜੇ ਆ ਜਸਕਰਨ ਜੀ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਸੁਜੀਤ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ
ਤੇ ਅੱਜ ਆਪਾਂ ਚਲੋ ਮੈਂ ਵੈਸੇ ਤਾਂ ਬਹੁਤ ਥੋੜੇ ਸ਼ਬਦ ਹੈਗੇ ਆ ਕਿ ਤੁਹਾਡੀ ਮੈਂ ਵਡਿਆਈ ਦੇ ਵਿੱਚ ਉਹ ਸ਼ਬਦ ਜਿਹੜੇ ਵਰਤਾਂ ਪਰ ਮੈਂ ਚਾਹੁੰਦਾ ਹਾਂ ਵੀ ਸਰੋਤਿਆਂ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਆਪਾਂ ਵਿਚਾਰ ਸਾਂਝੇ ਕਰ ਲਈਏ ਤੇ ਆਉਂਦੇ ਹੋਏ ਪ੍ਰੋਗਰਾਮਾਂ ਦੇ ਵਿੱਚ ਵੈਸੇ ਸਰੋਤੇ ਜਿਹੜੇ ਆਪ ਜਿਹੜੀ ਖੋਜ ਪੜਤਾਲ ਸਾਡੇ ਬਾਰੇ ਕਰਨਗੇ ਕਿਉਂਕਿ ਅਕਸਰ ਹੀ ਤੁਸੀਂ ਰੇਡੀਓ ਟੀਵੀ ਦੇ ਉੱਤੇ ਦਿਸਦੇ ਆ ਤੇ ਸਾਡੇ ਆਸਟ੍ਰੇਲੀਆ ਦੇ ਵਿੱਚ ਇਹ ਹੈਗਾ ਆ ਇਹ ਕੰਮ ਚੱਲਦਾ ਕਿ ਅਸੀਂ ਸੋਚ ਰੱਖਦੇ ਹਾਂ ਵੀ ਕਦੀ ਇੱਕ ਦਿਨ ਅਸੀਂ ਵੀ ਕੈਨੇਡਾ ਵਾਂਗੂ ਡਿਵੈਲਪ ਹੋਵਾਂਗੇ ਜਦੋਂ ਅਸੀਂ ਸਰੀ ਦਾ ਜਿਹੜਾ ਕੀਰਤਨ ਦੇਖਦੇ ਨਗਰ ਕੀਰਤਨ ਦੇਖਦੇ ਹਾਂ ਕਿ ਇੰਨੀ ਸੰਖਿਆ ਦੇ ਵਿੱਚ ਸਾਡਾ ਭਾਈਚਾਰਾ ਇਕੱਠਾ ਹੁੰਦਾ ਆ ਜਦੋਂ ਅਸੀਂ ਪੋਲੀਟਿਕਸ ਦੇ ਵੱਲ ਦੇਖਦੇ ਹਾਂ ਕਿ ਉੱਥੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਆ ਕਿ ਕਦੀ ਆਸਟ੍ਰੇਲੀਆ ਵੀ ਬਿਲਕੁਲ ਉਸੇ ਨਾਲ ਰਹੇਗਾ ਉਸੇ ਤਰ੍ਹਾਂ ਹੋਵੇਗਾ ਪਰ ਬਹੁਤ ਸਾਰੀਆਂ ਕੁਰੀਤੀਆਂ ਸਾਡੇ ਸਮਾਜ ਦੇ ਵਿੱਚ ਕੈਨੇਡਾ ਦੇ ਵਿੱਚ ਆ ਗਏ ਆ ਜਿਹਦੇ ਕਰਕੇ ਕਾਫੀ ਗਹਿਮਾ ਗਹਿਮੀ ਚੱਲੀ ਆ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਵਿਵਾਦ ਜਿਹਦੇ ਕਰਕੇ ਅੱਜ ਆਪਾਂ ਜੋੜੇ ਆ ਇਸ ਮਾਮਲੇ ਦੇ ਵਿੱਚ ਕਿ ਇੱਕ ਸਟੂਡੈਂਟਸ ਦਾ ਤੇ ਜਿਹੜੇ ਪਹਿਲਾਂ ਆਏ ਹੋਏ ਪੱਕੇ ਇੱਥੇ ਲੋਕ ਹੈਗੇ ਉਹਨਾਂ ਦੇ ਵਿੱਚ ਇੱਕ ਵਿਵਾਦ ਚੱਲ ਰਿਹਾ ਤੇ ਭਾਜੀ ਇਹ ਸਮੱਸਿਆ ਹੈ ਕਿੱਧਰ ਆ ਕਿ ਤੁਸੀਂ ਇਹਦੇ ਬਾਰੇ ਕੀ ਰਾਏ ਰੱਖਦੇ ਆ ਕਿ ਸਟੂਡੈਂਟਸ ਤੇ ਜਿਹੜਾ ਵਿਵਾਦ ਆ ਕਿ ਇਹ ਅਣਲੜੀਂਦਾ ਆ ਜਾਂ ਇਹਦੇ ਵਿੱਚ ਕੁਛ ਨਾ ਕੁਛ ਘਾਟਾਂ ਜਿਹੜੀਆਂ ਪੱਖਾਂ ਦੇ ਵਿੱਚ ਰਹੀਆਂ
ਤੇ ਬਲਜੀਤ ਸਿੰਘ ਜੀ ਅਸਲ ਦੇ ਵਿੱਚ ਵਿਵਾਦ ਹੋਣਾ ਨਹੀਂ ਸੀ ਚਾਹੀਦਾ ਜਿਹੜਾ ਸਮਾਜ ਆ ਕਿ ਕਿਸ ਦੀ ਬਾਹਰ ਆ ਕੇ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਅਸੀਂ ਆ ਕੇ ਇੱਕ ਕਮਿਊਨਿਟੀ ਬਣਨ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹਦੇ ਵਿੱਚ ਬਹੁਤ ਵਾਰੀ ਵੰਡੀਆਂ ਪੈ ਜਾਂਦੀਆਂ ਧਰਮ ਦੀਆਂ ਜਾਤ ਦੀਆਂ ਵਗੈਰਾ ਵਗੈਰਾ ਜਿੱਦਾਂ ਜਿੱਦਾਂ ਤੁਸੀਂ ਜ਼ਿਆਦਾ ਇਕੱਠੇ ਹੁੰਦੇ ਆ ਇੱਕ ਜਗ੍ਹਾ ਤੇ ਕੈਨੇਡਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬਣੀ ਆ ਉਹ ਸਟੂਡੈਂਟ ਤੇ ਉਹਦੇ ਉਲਟ ਜਿਹੜੇ ਇੱਥੇ ਦੇ ਪਹਿਲਾਂ ਪੱਕੇ ਬੰਦੇ ਸੀ ਇਹ ਪਤਾ ਨੀ ਮੀਡੀਏ ਨੇ ਪਤਾ ਨੀ ਰੌਲੇ ਰੱਪੇ ਨੇ ਇੱਕ ਲਾਈਨ ਡਰਾ ਕਰ ਦਿੱਤੀ ਕਿ ਦੋ ਧਿਰਾਂ ਨੇ ਹਾਲਾਂਕਿ ਉਹ ਕਿਤੇ ਵੀ ਆਈਸੋਲੇਸ਼ਨ ਦੇ ਵਿੱਚ ਨਹੀਂ ਆ ਜਿਹੜੇ ਸਟੂਡੈਂਟ ਆ ਉਹ ਵੀ ਜਿਹੜੇ ਪੱਕੇ ਆ ਉਹਨਾਂ ਦਾ ਕੋਈ ਭਤੀਜਾ ਕੋਈ ਭਤੀਜੀ ਆ ਕੋਈ ਨਿਆਣਾ ਆ ਸਾਰੇ ਇਕੱਠੇ ਨੇ, ਪਰ ਇੱਕ ਜਿਹਨੂੰ ਜਨਰੇਸ਼ਨ ਗੈਪ ਕਹਿ ਲਓ, ਉਹ ਉਹਦੇ ਨਾਲ ਥੋੜਾ ਜਿਹਾ ਕਨਫਲਿਕਟ ਕੁਛ ਤਰ੍ਹਾਂ ਦਾ ਆ ਗਿਆ। ਪਰ ਮੈਜੋਰਿਟੀ ਜਿਹੜੀ ਆ ਉਹਦੇ ਵਿੱਚ ਸਟੂਡੈਂਟ ਤੇ ਮੈਜੋਰਿਟੀ ਜਿਹੜੇ ਇੱਥੇ ਦੇ ਪੱਕੇ ਲੋਕ ਨੇ, ਉਹ ਉਹਨਾਂ ਦੇ ਵਿੱਚ ਕੋਈ ਵੀ ਕਨਫਲਿਕਟ ਨਹੀਂ ਆ। ਇਹ ਕੁਛ ਪਰਸੈਂਟ ਜਿਹੜੇ ਕਣਕ ਚ ਕਾਂ ਗਿਆਰੀ ਹੁੰਦੀ ਆ, ਉਸੇ ਤਰ੍ਹਾਂ ਥੋੜੇ ਜਿਹੇ ਸਟੂਡੈਂਟ ਦੀ ਸਮੱਸਿਆ ਹੋ ਸਕਦੀ ਆ ਤੇ ਥੋੜੇ ਜਿਹੇ ਪਹਿਲੇ ਪੱਕਿਆਂ ਨੂੰ ਪ੍ਰੋਬਲਮ ਹੋ ਸਕਦੀ ਆ। ਪਰ ਸਮਝਣ ਵਾਲੀ ਗੱਲ ਇਹ, ਕੋਈ ਵੀ ਡਿਵੀਜ਼ਨ ਜਿਹੜੀ ਆ ਉਹ ਨਹੀਂ ਆ ਬਿਲਕੁਲ ਵੀ, ਸਗੋਂ ਇੱਕ ਨੇ ਸਾਰੇ ਇਕੱਠੇ ਨੇ, ਪਰ ਉਹ ਬਿਲਕੁਲ ਥੋੜੀ ਜਿਹੀ ਪਰਸੈਂਟੇਜ, ਜੇ 100 ਚੋਂ ਇੱਕ ਦੋ ਜਣੇ ਕਹੀਏ ਵੀ ਜੇ ਵਿਦਿਆਰਥੀ ਸ਼ਰਾਰਤੀ ਹੋ ਜਾਂਦੇ ਆ, ਕਿਉਂਕਿ ਅੱਲੜ ਬੱਚੇ ਜਦੋਂ ਬਿਨਾਂ ਮਾਂ ਪਿਓ ਦੀ ਦੇਖ ਰੇਖ ਤੋਂ ਬਾਹਰ ਆਉਂਦੇ ਆ, ਕੋਈ ਵੀ ਜਦੋਂ ਖੁੱਲ ਜਾਂਦਾ, ਜਦੋਂ ਅਸੀਂ ਵੀ ਆਪਣੀ ਉਮਰ ਯਾਦ ਕਰਦੇ ਹਾਂ ਤਾਂ ਉਹ ਕੁਛ ਖੁੱਲਾਂ ਲੈ ਲੈਂਦੇ ਆ। ਇਸੇ ਤਰ੍ਹਾਂ ਕੁਛ ਪਰਸੈਂਟ, ਇੱਕ ਦੋ ਪਰਸੈਂਟ ਲੋਕ ਇਹੋ ਜਿਹੇ ਵੀ ਨੇ ਜਿਹਨਾਂ ਦੀ ਸਾਰੀ ਉਮਰ ਦੀ ਕਈ ਵਾਰੀ ਪ੍ਰਾਪਤੀ ਇਹੀ ਹੁੰਦੀ ਹੈ ਕਿ ਉਹ ਇੱਥੇ ਪਹਿਲਾਂ ਆ ਗਏ ਜਾਂ ਉਹ ਕੈਨੇਡਾ ਆ ਗਏ। ਹੁਣ ਜਦੋਂ ਕੋਈ ਦੂਜਾ ਆ ਜਾਂਦਾ ਤਾਂ ਉਹਨਾਂ ਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਈਰਖਾ ਵੀ ਹੁੰਦੀ ਆ ਵੀ ਅਸੀਂ ਇੰਨੇ ਧੱਕੇ ਖਾ ਕੇ ਇਸ ਤਰੀਕੇ ਨਾਲ ਆਏ ਸੀ, ਪਰ ਇਹ ਜਿਹੜੇ ਸਟੂਡੈਂਟ ਆਏ ਕੱਲ੍ਹ ਆਏ ਆ, ਅੱਜ ਵਧੀਆ ਗੱਡੀਆਂ 'ਚ ਫਿਰ ਰਹੇ ਆ, ਵਧੀਆ ਇੰਜੋਏ ਕਰ ਰਹੇ ਆ, ਆਨੰਦ ਮਾਣ ਰਹੇ ਆ, ਇਹ ਤਾਂ ਨਹੀਂ ਹੋਣਾ ਚਾਹੀਦਾ। ਉਹ ਜਿਹੜੀ ਪਰਸੈਂਟੇਜ ਆ ਉਹ ਥੋੜ੍ਹੀ ਆ, ਪਰ ਕਿਉਂਕਿ ਮੀਡੀਆ ਨੂੰ ਵੀ ਕੋਈ ਮੁੱਦਾ ਚਾਹੀਦਾ ਹੁੰਦਾ ਗੱਲ ਕਰਨ ਦੇ ਲਈ, ਜਾਂ ਲੋਕਾਂ ਨੂੰ ਵੀ ਕੁਛ ਚਾਹੀਦਾ ਹੁੰਦਾ, ਉਹ ਜਿਹੜੀ ਥੋੜ੍ਹੀ ਜਿਹੀ ਸਮੱਸਿਆ ਉਹ ਵੱਡੀ ਬਣ ਕੇ ਕਈ ਵਾਰੀ ਸਾਡੇ ਸਾਹਮਣੇ ਪੇਸ਼ ਹੋ ਜਾਂਦੀ। ਬਿਨਾਂ ਸ਼ੱਕ ਸਮੱਸਿਆ ਹੈ, ਪਰ ਬਹੁਤ ਥੋੜੇ ਲੋਕਾਂ ਦੀ।
ਤੇ ਭਾਜੀ ਜਿੱਦਾਂ ਅਸੀਂ ਤਾਂ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਾਡੇ ਜ਼ਿਆਦਾਤਰ ਸਰੋਤੇ ਵੀ ਸੁਣਦੇ ਆ, ਜਾਂ ਮੈਜੋਰਟੀ ਅਸੀਂ ਰੱਖ ਲਈਏ ਕਿ ਪੰਜਾਬ ਤੋਂ ਜਿੰਨੇ ਵੀ ਆਏ ਆ, ਅਸੀਂ ਮੈਜੋਰਟੀ ਉਹਨਾਂ ਲੋਕਾਂ ਦੀ ਆ ਜਿਹੜੇ ਐਸੇ ਸਟੂਡੈਂਟ ਆਏ ਆ, ਤੇ ਅਸੀਂ ਇਹ ਵੀ ਬੜੀਆਂ ਤੰਗੀਆਂ ਦੇਖੀਆਂ ਉਹਨਾਂ ਵੇਲਿਆਂ ਦੇ ਵਿੱਚ। ਇਸ ਕਰਕੇ ਸਾਡੀ ਇਹ ਸੁਭਾਵਿਕ ਆ ਵੀ ਸਾਡੀ ਸਿੰਪਥੀ ਜਿਹੜੀ ਆ ਸਟੂਡੈਂਟਸ ਦੇ ਨਾਲ ਰਹੀ ਆ। ਪਰ ਜਦੋਂ ਦੇਖੀ ਦਾ ਸਾਡੇ ਉੱਥੇ ਰੈਲੀਆਂ ਵੀ ਹੋਈਆਂ ਜਿਹਦੇ ਵਿੱਚ ਕਿਹਾ ਗਿਆ ਵੀ ਇਹਨਾਂ ਨੂੰ ਬੈਂਡ ਜਿਹੜੇ ਆ ਇਹ ਪੈਸੇ ਲੈ ਕੇ ਬੈਂਡ ਲੈ ਕੇ ਆ ਜਾਂਦੇ ਆ, ਜਾਂ ਇੱਕ ਬਹੁਤ ਇਹ ਹੁਣ ਗੱਲ ਉਭਾਰੀ ਜਾ ਰਹੀ ਆ ਵੀ ਉਹਨਾਂ ਨੂੰ ਬੇਸਮੈਂਟ ਕਿਰਾਏ ਤੇ ਨਹੀਂ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਜਿਹੜਾ ਇੱਕ ਜਿਹੜਾ ਵੱਖਰੀ ਤਰ੍ਹਾਂ ਦਾ ਇੱਕ ਡਿਸਕ੍ਰੀਮੀਨੇਸ਼ਨ ਜਿਹੜਾ ਉਹਨਾਂ ਦੇ ਨਾਲ ਕੀਤਾ ਜਾ ਰਿਹਾ, ਜਿੱਦਾਂ ਤੁਸੀਂ ਦੱਸਿਆ ਵੀ ਥੋੜਾ ਹੈਗਾ ਭਾਵੇਂ, ਪਰ ਉਹਨੂੰ ਸੋਲਵ ਕਰਨ ਦੇ ਲਈ ਜਿਹੜਾ ਬਾਕੀ ਦਾ ਭਾਈਚਾਰਾ ਹੈਗਾ ਉਹ ਕੋਈ ਇੱਦਾਂ ਦੀ ਭੂਮਿਕਾ ਨਿਭਾ ਰਿਹਾ ਵੀ ਉਹਨਾਂ ਦੀ ਹੈਲਪ ਕਿਸੇ ਤਰੀਕੇ ਦੇ ਨਾਲ ਕੀਤੀ ਜਾਵੇ ਜਿਹੜੇ ਆਪਣੇ ਬੱਚੇ ਜਿਹੜੇ ਆਏ ਆ ਉੱਥੇ?
ਬਿਲਕੁਲ ਬਿਲਕੁਲ ਦਲਜੀਤ ਸਿੰਘ, ਮੈਂ ਉਹੀ ਕਹਿ ਰਿਹਾ ਕਿ ਜਿਹੜੇ ਮੈਂ ਤੁਹਾਨੂੰ ਉਦਾਹਰਨ ਛੋਟੀ ਜਿਹੀ ਸਾਂਝੀ ਕਰਦਾ ਕਿ ਇੱਥੇ ਹੈਲੋ ਜੀ
ਜੀ ਜਸਕਰਨ ਜੀ
ਦਲਜੀਤ ਸਿੰਘ ਜੀ, ਉਹ ਮੈਂ ਤੁਹਾਡਾ ਜ਼ਿਕਰ ਕਰ ਰਿਹਾ ਸੀ, ਕੁੜੀ ਇੱਥੇ ਡੈਲਟਾ ਸਰੀ ਦੇ ਨਾਲ ਸ਼ਹਿਰ ਆ, ਉਹ ਬੇਸਮੈਂਟ ਦੇ ਵਿੱਚ ਰਹਿ ਰਹੀ ਸੀ, ਉਹ ਛੱਪ ਚੋਣ ਲੱਗ ਪਈ ਉਹਦੀ ਕਿਸੇ ਕਾਰਨ, ਇਹ ਪਾਣੀ ਚੋਣ ਲੱਗ ਪਿਆ, ਉਹ ਪਾਣੀ ਚੋ ਕੇ ਉਹ ਜਦੋਂ ਦੇਖਿਆ ਉਹਨੇ ਉਹ ਸਵੇਰੇ ਜਾਂ ਕੰਮ ਤੇ ਗਈ ਸੀ, ਜਦੋਂ ਵਾਪਸ ਆ ਕੇ ਦੇਖਿਆ ਤਾਂ ਉਹ ਸਾਰਾ ਉਹਦਾ ਬੇਸਮੈਂਟ ਭਰੀ ਪਈ ਸੀ, ਉਹਦਾ ਇੱਕ ਮੈਟਰਸ ਸੀ ਸੌਣ ਲਈ ਜਿਹਦੇ ਉੱਤੇ ਸੌਂਦੀ ਸੀ, ਥੋੜੇ ਜਿਹੇ ਕੱਪੜੇ ਪਾਸੇ ਰੱਖਿਆ ਸੀ, ਉਹ ਸਾਰੇ ਪਾਣੀ ਨਾਲ ਭਰ ਗਿਆ। ਉਹ ਪਾਣੀ ਜਿਹੜੀ ਉੱਤੇ ਟੋਇਲਟ ਸੀ ਜਿਹੜੇ ਜਿਹੜੇ ਉੱਪਰ ਫਲੋਰ ਦੇ ਉੱਤੇ, ਉਹਦਾ ਪਾਣੀ ਸੀ, ਹੁਣ ਨਾ ਤਾਂ ਉਹ ਕੱਪੜੇ ਸੁੱਟ ਸਕਦੀ ਆ ਨਾ ਪਾ ਸਕਦੀ ਹੈ। ਉਹਨੇ ਆਪਣੇ ਲੈਂਡਲੋਰਡ ਨੂੰ ਦੱਸਿਆ ਵੀ ਕਿ ਮੇਰਾ ਆਹ ਹਾਲ ਹੋ ਗਿਆ, ਤੇ ਲੈਂਡਲੋਰਡ ਕਹਿੰਦੇ ਜੀ ਉਹ ਆਏ ਰਾਤ ਨੂੰ, ਕਹਿੰਦੇ ਬਹੁਤ ਮਾੜੀ ਗੱਲ ਹੋਈ, ਇਹ ਹੋ ਗਿਆ, ਪਰ ਖਿਆਲ ਰੱਖੋ ਫਲੋਰ ਖਰਾਬ ਨਾ ਹੋ ਜਾਵੇ, ਇਹਨੂੰ ਸਾਫ਼ ਕਰ ਦਿਓ ਸਾਰੀ। ਹੁਣ ਇਹ ਰਿਐਕਸ਼ਨ ਬੜਾ ਭੈੜਾ ਸੀ ਕਿ ਤੁਸੀਂ ਉਹਦੇ ਕੱਪੜੇ ਖਰਾਬ ਹੋਏ ਆ, ਉਹ ਜਿਸ ਗੱਦੇ ਦੇ ਉੱਤੇ ਸੌਂ ਰਹੀ ਆ ਉਹ ਖਰਾਬ ਹੋ ਗਿਆ, ਤੁਹਾਨੂੰ ਇਹ ਤਾਂ ਨਹੀਂ ਕਹਿਣਾ ਚਾਹੀਦਾ ਕਿ ਤੁਹਾਨੂੰ ਆਪਣੇ ਫਲੋਰ ਦਾ ਫਿਕਰ ਆ। ਉਹ ਮੀਡੀਆ ਵਿੱਚ ਆ ਗਈ ਬਾਹਰ ਆ ਕੇ, ਉਹਨੇ ਨਿਊਜ਼ ਕੀਤੀ, ਚੈਨਲ ਪੰਜਾਬੀ ਨੇ ਉਹਦੀ ਨਿਊਜ਼ ਕਰ ਦਿੱਤੀ ਕਿ ਇਹ ਦੇਖੋ ਜੀ ਇਹ ਕੁੜੀ ਉਹ ਰੋ ਰਹੀ ਆ। ਉਹ ਕੁੜੀ ਕਹਿੰਦੀ ਵੀ ਮੈਨੂੰ ਉਹ ਕੁੜੀ ਦੇ ਸ਼ਬਦ ਆ ਕਿ ਜਿਹੜੇ ਕੁੱਤੇ ਰੱਖੇ ਆ ਇੱਥੇ ਲੋਕਾਂ ਨੇ, ਉਹਨਾਂ ਵੱਲ ਦੇਖ ਕੇ ਸਾਨੂੰ ਸਟੂਡੈਂਟਾਂ ਨੂੰ ਈਰਖਾ ਹੁੰਦੀ ਆ ਕਿ ਉਹਨਾਂ ਦੀ ਜ਼ਿਆਦਾ ਕਦਰ ਆ, ਉਹਨਾਂ ਦੀ ਜ਼ਿਆਦਾ ਦੇਖਭਾਲ ਕੀਤੀ ਜਾਂਦੀ ਆ, ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਜਦੋਂ ਅਸੀਂ ਦੱਸਦੇ ਹਾਂ ਅਸੀਂ ਸਟੂਡੈਂਟ ਆ, ਇਹ ਉਹਦੇ ਸ਼ਬਦ ਨੇ। ਹੁਣ ਕਨਫਲਿਕਟ ਤਾਂ ਇਹ ਸਿੱਧਾ ਬਣਦਾ ਕਿ ਜਿਹੜੇ ਪਾਣੇ ਆਏ ਉਹਨਾਂ ਦਾ ਕਸੂਰ ਆ, ਪਰ ਉਹਦੇ ਪਾਸੇ ਇਹ ਖਬਰ ਸਾਰੀ ਸਾਂਝੀ ਹੋ ਗਈ, ਪਰ ਉਹਦੇ ਜਦੋਂ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਜੇ ਇੱਕ ਲੈਂਡਲੋਰਡ ਨੇ ਉਹਦੇ ਨਾਲ ਇੱਦਾਂ ਕੀਤਾ ਸੀ ਕਿ ਜਿਹੜੇ ਸਾਡਾ ਫਲੋਰ ਖਰਾਬ ਨਾ ਹੋ ਜਾਵੇ ਬਾਕੀ ਤੁਸੀਂ ਆਪਣਾ ਸੰਭਾਲੋ, ਉਹਦੇ ਪਿੱਛੇ 20-40-50 ਲੋਕ ਜਿਹੜੇ ਇੱਥੇ ਦੇ ਪੱਕੇ ਸ਼ਕੂੜੀ ਦੀ ਮਦਦ ਤੇ ਆਏ ਕਿ ਨਹੀਂ ਇਹ ਇੱਕ ਗਲਤ ਨੇ, ਇਹਨਾਂ ਨੇ ਗਲਤ ਕੀਤਾ, ਇਹਨਾਂ ਨੂੰ ਇੱਦਾਂ ਬਿਹੇਵ ਨਹੀਂ ਕਰਨਾ ਚਾਹੀਦਾ ਸੀ, ਅਸੀਂ ਤੇਰੇ ਨਾਲ ਤੂੰ ਸਾਡੀ ਬੇਸਮੈਂਟ ਆ, ਸਾਡੇ ਕੋਲ ਕਿੰਨੇ ਤੈਨੂੰ ਹੈਲਪ ਚਾਹੀਦੀ ਹੈ, ਹੈਲਪ ਕਰ। ਤੋ ਦੋਵੇਂ ਚੀਜ਼ਾਂ ਨੇ, ਵਿਤਕਰਾ ਕਰਨ ਵਾਲੇ ਥੋੜੇ ਨੇ, ਭਲਾ ਕਰਨ ਵਾਲੇ ਜ਼ਿਆਦਾ ਨੇ, ਪਰ ਭਲਾ ਕਰਨ ਵਾਲੀ ਗੱਲ ਕਈ ਵਾਰੀ ਦੱਬ ਜਾਂਦੀ ਆ, ਵਿਤਕਰਾ ਕਰਨ ਵਾਲੀ ਕਈ ਵਾਰੀ ਫੈਲ ਜਾਂਦੀ ਆ, ਉਹ ਸਾਡੇ ਸਾਹਮਣੇ ਜ਼ਿਆਦਾ ਆ ਜਾਂਦੀ ਆ ਇੱਕ ਇਹ ਵੀ ਸਮੱਸਿਆ ਹੈ। ਦੂਜੀ ਤੁਸੀਂ ਪੁੱਛਿਆ ਕਿ ਇਹਦਾ ਹੱਲ ਕੀ ਹੋ ਸਕਦਾ ਜਾਂ ਕੋਈ ਯਤਨ ਕੀਤੇ, ਯਤਨ ਬਿਨਾਂ ਸ਼ੱਕ ਕੀਤੇ ਜਾ ਰਹੇ ਆ। ਮੈਜੋਰਿਟੀ ਲੋਕ ਇਕੱਠੇ ਰਹਿਣਾ ਚਾਹੁੰਦੇ ਆ, ਮਤਲਬ ਕਨਫਲਿਕਟ ਚ ਨਹੀਂ ਆਉਣਾ ਚਾਹੁੰਦੇ। ਜਿੱਦਾਂ ਮੈਂ ਦੱਸਿਆ ਕੋਈ ਏਦਾਂ ਨਹੀਂ ਹੈ ਕਿ ਸਟੂਡੈਂਟ ਕੋਈ ਉਪਰੇ ਆ ਗਏ ਜਾਂ ਕੋਈ ਸਟੂਡੈਂਟ ਵੱਖਰੇ ਨੇ ਤੇ ਪਰਮਾਨੈਂਟ ਵੱਖਰੇ ਨੇ, ਨਹੀਂ, ਉਹਨਾਂ ਦੇ ਰਿਸ਼ਤੇਦਾਰ ਨੇ ਸਟੂਡੈਂਟ ਜਿਹੜੇ ਸਾਰੇ ਇੱਕ ਦੂਜੇ ਦੇ ਜਾਣਨ ਵਾਲੇ, ਉਹਨਾਂ ਦੇ ਦੋਸਤ ਮਿੱਤਰ ਜਿਹੜੇ ਜਾਂ ਉਹਨਾਂ ਦੇ ਪਿੰਡ ਦਾ ਕੋਈ ਰਿਸ਼ਤੇਦਾਰਾਂ ਦਾ। ਸੋ ਇਹ ਉਹਨੂੰ ਸੋਲਵ ਕਰਨ ਦੀਆਂ ਕੋਸ਼ਿਸ਼ਾਂ ਹੈਗੀਆਂ, ਪਰ ਕੁਛ ਗੱਲਾਂ ਕੁਦਰਤੀ ਹੁੰਦੀਆਂ। ਕੈਨੇਡਾ ਦੇ ਵਿੱਚ 100 ਸਾਲ ਦੇ ਵਿੱਚ ਮੈਨੂੰ ਲੱਗਦਾ 5-6 ਲੱਖ ਬੰਦਾ ਕੈਨੇਡਾ ਦੇ ਵਿੱਚ ਮਾਈਗ੍ਰੇਟ ਹੋਇਆ ਅੱਜ ਤੱਕ। ਥੋੜਾ ਨੰਬਰ ਇੱਧਰ ਉੱਧਰ ਹੋ ਸਕਦਾ, ਮੈਂ ਇੱਕ ਅੰਦਾਜ਼ਾ ਦੱਸ ਰਿਹਾ, ਪਰ ਪਿਛਲੇ 2 ਸਾਲਾਂ ਦੇ ਵਿੱਚ, 2-2.5 ਸਾਲਾਂ ਦੇ ਵਿੱਚ ਜਦੋਂ ਸਟੂਡੈਂਟ ਜਾਂ ਹੋਰ ਜਿਹੜੀ ਰਜਿਸਟਰ ਵੀਜ਼ੇ ਖੁੱਲ੍ਹੇ ਆ, 1.5-2 ਲੱਖ ਬੰਦਾ ਹੈ। ਇੱਕ ਪਾਸੇ ਨੂੰ 100 ਸਾਲ ਦੇ ਵਿੱਚ 5-6 ਲੱਖ ਹੁੰਦਾ ਤੇ 1.5-2 ਸਾਲ ਦੇ ਵਿੱਚ 2 ਲੱਖ ਆ ਜਾਂਦਾ, ਤਾਂ ਉਹਦੇ ਨਾਲ ਕੁਦਰਤੀ ਕੁਛ ਨਾ ਕੁਛ ਸੋਸ਼ਲ ਪ੍ਰੋਬਲਮਸ ਆਉਣੀਆਂ ਹੁੰਦੀਆਂ। ਕੁਛ ਉਹਨੇ ਸੈਟਲ ਡਾਊਨ ਹੋਣ ਦੇ ਲਈ ਉਹਨੂੰ ਥੋੜਾ ਜਿਹਾ ਸਮਾਂ ਲੱਗਦਾ, ਸਾਨੂੰ ਲੱਗਦਾ ਕਿ ਇਹ ਮੁਸ਼ਕਲ ਦੇ ਵਿੱਚ ਲੰਘ ਜਾਣਗੇ, ਸਾਰਾ ਕੁਛ ਹੌਲੀ ਹੌਲੀ ਆਪਣੇ ਆਪ ਠੀਕ ਹੋ ਜਾਏਗਾ।
ਜੀ ਜੀ ਜਸਕਰਨ ਜੀ, ਆਪਣੇ ਨਾਲ ਢਿੱਲੋਂ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਪ੍ਰੋਗਰਾਮ ਇੰਜੋਏ ਕੀਤਾ, ਤੇ ਬਲਰਾਜ ਸਿੰਘ ਜੀ ਆਪਣੇ ਨਾਲ ਜੁੜੇ ਹੋਏ ਆ ਤੇ ਉਹਨਾਂ ਨੇ ਵੀ ਕਹਿ ਰਿਹਾ ਬਹੁਤ ਵਧੀਆ ਜਿਹੜੀ ਚੱਲ ਰਹੀ ਆ, ਜਿਹੜੀ ਆਪਣੀ ਗੱਲਬਾਤ ਚੱਲ ਰਹੀ ਆ। ਆਪਣੇ ਨਾਲ ਧਨਪਤ ਰਾਏ ਜੀ ਵੀ ਜੁੜ ਚੁੱਕੇ ਆ ਸਿਡਨੀ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜਸਕਰਨ ਜੀ ਹੁਣਾਂ ਨੂੰ ਵੀ, ਤੇ ਹਰਮਨ ਪਰਿਵਾਰ ਨੂੰ ਵੀ, ਉਹਨਾਂ ਦਾ ਵੀ ਥੈਂਕਸ ਆ। ਕੀਮਾ ਸਾਹਿਬ ਵੀ ਜੁੜੇ ਹੋਏ ਆ, ਅਮਰੀਕ ਸਿੰਘ ਜੀ ਹੁਣੀ ਕਹਿ ਰਹੇ ਆ ਵੀ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਨੇ, ਉਹ ਕਹਿੰਦੇ ਵੀ ਮੀਡੀਆ ਨੇ ਅਸਲ ਦੇ ਵਿੱਚ ਓਲਡ ਤੇ ਨਿਊ ਜਨਰੇਸ਼ਨ ਦੇ ਵਿੱਚ ਇਹ ਇੱਕ ਲਾਈਨ ਡਰਾ ਜਿਹੜੀ ਕਰ ਦਿੱਤੀ ਆ, ਪਰ ਇਹ ਹਰ ਥਾਂ ਤੇ ਕਾਮਨ ਹੋ ਜਾਂਦਾ ਇਹ ਜਦੋਂ ਮਾਈਗ੍ਰੇਸ਼ਨ ਕਮਿਊਨਿਟੀ ਜਿਹੜੀਆਂ ਕਿਤੇ ਵੀ ਜਾਂਦੀਆਂ ਆ ਉਹਨਾਂ ਨੂੰ ਇਹ ਸਮੱਸਿਆ ਆ ਜਾਂਦੀ ਆ। ਅਮਰੀਕ ਸਿੰਘ ਜੀ ਉਹਨਾਂ ਨੇ ਆਪਣੇ ਵਿਚਾਰ ਜਿਹੜੇ ਸਾਂਝੇ ਕੀਤੇ ਆ। ਤੇ ਆਪਾਂ ਗੱਲ ਕਰੀਏ ਜਸਕਰਨ ਜੀ ਕਿ ਜਿਹੜੀ ਤੁਸੀਂ ਕਹਿ ਰਹੇ ਆ ਕਿ ਪੰਜਾਬੀਆਂ ਨੂੰ ਥੋੜਿਆਂ ਨੂੰ ਸਮੱਸਿਆ ਹੈਗੀ ਆ, ਕੀ ਇਹ ਗੋਰਿਆਂ ਦੇ ਵਿੱਚ ਵੀ ਸਮੱਸਿਆ ਹੈਗੀ ਆ ਜਿਹੜੇ ਜਿਹਨਾਂ ਦਾ ਦੇਸ਼ ਹੈਗਾ ਆਪਣਾ ਜਾਂ ਸਾਡੇ ਭਾਈਚਾਰੇ ਨੂੰ ਸਾਡੇ ਲੋਕਾਂ ਤੋਂ ਸਮੱਸਿਆ ਹੈਗੀ? ਕਿਉਂਕਿ ਮੀਡੀਆ ਦੇ ਵਿੱਚ ਇਹ ਨੀ ਗੱਲ ਕਿਸੇ ਨੇ ਦਿਖਾਈ ਕਿ ਉੱਥੇ ਦਾ ਜਿਹੜਾ ਜਿਹੜੇ ਉਹਨਾਂ ਦੇ ਦੇਸ਼ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਏਦਾਂ ਦੀ ਸਮੱਸਿਆ ਹੋਵੇ, ਕਿ ਉਹਨਾਂ ਵੱਲੋਂ ਵੀ ਹੈਗਾ ਜਿਹੜੇ ਮੀਡੀਆ ਵੱਲੋਂ ਨਹੀਂ ਦਿਖਾਈ ਜਾ ਰਹੇ?
ਉਹਨਾਂ ਦੀ ਸਮੱਸਿਆ ਸਟੂਡੈਂਟਸ ਨਾਲ ਜਾਂ ਸਾਰੇ ਸਾਊਥ ਇੰਡੀਅਨ ਨਾਲ?
ਜੀ ਸਟੂਡੈਂਟਸ ਦੇ ਨਾਲ
ਨਹੀਂ, ਉਹਨਾਂ ਨੂੰ ਇਸ ਬਹੁਤਾ ਇਸ ਗੱਲ ਦੇ ਨਾਲ ਲੈਣਾ ਦੇਣਾ। ਇੱਥੇ ਅਲੱਗ ਅਲੱਗ ਕਿਸਮ ਦਾ ਜਿਹੜਾ ਰੇਸਿਜ਼ਮ ਹੁੰਦਾ, ਕੋਈ ਰੇਸਿਜ਼ਮ ਇੱਥੇ ਸੀਗਾ, ਕੋਈ 100 ਸਾਲ ਪਹਿਲਾਂ ਕਾਮਾ ਗੱਟਾ ਮਾਰੂ ਜਹਾਜ਼ ਆਇਆ ਸੀ ਉਹਨੂੰ ਮੋੜ ਦਿੱਤਾ, ਕੋਈ ਵਿਹਲਾ ਸੀ ਕਿ ਫਿਰ ਲੋਕ ਦੱਸਦੇ ਆ ਕਿ ਤੁਸੀਂ ਥੋੜੀ ਦੂਰ ਜਾਂਦੇ ਸੀ ਤੁਹਾਡੇ ਬੱਟੇ ਵੱਜਦੇ ਸੀ, ਪੱਥਰ ਵੱਜਦੇ ਸੀ, ਘਰਾਂ ਚ ਚੀਕਾਂ ਚਾਂਡੇ ਮਾਰ ਜਾਂਦੇ ਸੀ, ਸਾਰਾ ਕੁਛ ਹੁੰਦਾ ਸੀ। ਫਿਰ ਇੱਕ ਸਮਾਂ ਆਇਆ ਹੌਲੀ ਹੌਲੀ, ਇਸ ਵੇਲੇ ਕੈਨੇਡਾ ਦਾ ਰੱਖਿਆ ਮੰਤਰੀ ਪੰਜਾਬੀ, ਕੈਨੇਡਾ ਮਲਟੀਕਲਚਰਲ ਇੱਕ ਦੇਸ਼ ਹੈ, ਇੱਥੇ ਸਾਰੇ ਲੋਕ ਰਲ ਕੇ ਰਹਿੰਦੇ ਆ। ਪਰ ਜਿੱਦਾਂ ਮੈਂ ਦੱਸਿਆ ਕਿ ਰੇਸਿਜ਼ਮ ਅਲੱਗ ਅਲੱਗ ਲੈਵਲ ਦੇ ਉੱਤੇ ਹੈਗਾ, ਇੱਥੇ ਚਾਹੇ ਉਹ ਗੋਰੇ ਨੇ ਉਹਨਾਂ ਦੀ ਮੈਜੋਰਿਟੀ ਨੂੰ ਸਮੱਸਿਆ ਨਹੀਂ ਹੈ ਕੋਈ, ਉਹਨਾਂ ਦੇ ਵਿੱਚ ਵੀ ਥੋੜੇ ਜਿਹੇ ਨੇ ਬੰਦੇ ਜਿਹੜੇ ਇਸ ਕਿਸਮ ਦੀਆਂ ਗੱਲਾਂ ਕਰਦੇ। ਕਈ ਵਾਰੀ ਅਜੇ ਵੀ 6 ਮਹੀਨੇ ਪਹਿਲਾਂ ਤੱਕ ਵੀ ਉਹ ਆਪਣੀ ਜਿਹੜੀ ਉਹਨਾਂ ਦੀ ਕਾਰਪੋਰਟਾਈਜੇਸ਼ਨ ਆ ਕੇ ਕਰਕੇ ਕਲਿਊਨ ਕਲਕਸ ਕਲੇਮ, ਉਹਨਾਂ ਦੇ ਜਿਹੜੇ ਵਰਕਰ ਨੇ ਉਹ ਪਾ ਕੇ ਉਹਦੇ ਵਿੱਚ ਪੈਂਫਲੇਟ ਪਾ ਕੇ ਪੋਲੀਥੀਨ ਦੇ ਵਿੱਚ ਜਾਂ ਪੱਥਰ ਪਾ ਕੇ ਤੁਹਾਡੇ ਘਰਾਂ ਦੇ ਮੁਹਰੇ ਪੰਜਾਬੀਆਂ ਦੇ ਸਿੱਟ ਜਾਂਦੇ ਨੇ। ਅਜੇ ਇਤਿਹਾਸ ਦੇ ਇਲਾਕਿਆਂ ਵਿੱਚ ਕਿਸੇ ਦੇ ਦੇਸ਼ ਤੋਂ ਛੱਡ ਜਾਓ, ਇਹਨਾਂ ਨੂੰ ਉਹ ਰੇਸ਼ੀਅਲ ਕਮੈਂਟਸ ਵੀ ਕਰਦੇ ਨੇ ਅਜੇ ਵੀ। ਪਿੱਛੇ ਜੇ ਇੱਕ ਥੋੜੇ ਦਿਨ ਪਹਿਲਾਂ ਹੀ ਇੱਦਾਂ ਦੀ ਘਟਨਾ ਆਈ ਹੈ ਕਿ ਨੇੜੇ ਸਰੀ ਦੇ ਸ਼ਹਿਰ ਐਬਸਫੋਰਡ ਆ, ਐਬਸਫੋਰਡ ਦੇ ਵਿੱਚ ਨਗਰ ਕੀਰਤਨ ਨਿਕਲ ਆਇਆ ਸੀ ਇੱਕ, ਤੇ ਨਗਰ ਕੀਰਤਨ ਦੇ ਵਿੱਚ ਜਿਹੜਾ ਟ੍ਰੇਲਰ ਹੁੰਦੇ ਆ ਟਰੱਕ ਦੇ ਪਿੱਛੇ ਪਾਏ, ਉਹਦੇ ਉੱਤੇ ਕੁਛ ਬਜ਼ੁਰਗ ਬੈਠੇ ਘਰ ਨੂੰ ਜਾ ਰਹੇ ਸੀ, ਹਾਲਾਂਕਿ ਕਾਨੂੰਨੀ ਤੌਰ ਤੇ ਉਹ ਸਹੀ ਨਹੀਂ ਆ, ਕਿਉਂਕਿ ਟ੍ਰੇਲਰ ਦੇ ਉੱਤੇ ਓਪਨ ਬੈਠ ਕੇ ਘਰ ਨੂੰ ਜਾ ਰਹੇ ਆ, ਉਹ ਟ੍ਰੇਲਰ ਉੱਛਲ ਗਿਆ ਕਿਤੇ, ਉਹਦੇ ਚ ਇੱਕ ਬਜ਼ੁਰਗ ਡਿੱਗਿਆ, ਉਹਨਾਂ ਦੀ ਮੌਤ ਹੋ ਗਈ। ਹੁਣ ਉਸ ਮੌਤ ਦੇ ਉੱਤੇ ਇੱਕ ਇੱਥੇ ਦੀ ਕਮਿਊਨਿਟੀ ਦਾ ਬੰਦਾ ਕਮੈਂਟ ਕਰਦਾ ਆਪਣੇ ਫੇਸਬੁੱਕ ਦੇ ਉੱਤੇ ਕਿ ਇਹ ਜਿਹੜੇ ਹੈਗੇ ਨੇ ਉਹ ਹਿੰਦੂ ਸ਼ਬਦ ਯੂਜ਼ ਕਰਦਾ, ਇਹਨਾਂ ਨੂੰ ਇਹ ਵੀ ਕਮਾਲ ਦੀ ਗੱਲ ਆ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਕਿ 5 ਲੱਖ ਦੀ ਇੱਥੇ ਗੈਦਰਿੰਗ ਹੁੰਦੀ ਆ ਨਗਰ ਕੀਰਤਨ ਦੇ ਉੱਤੇ, ਦੁਨੀਆਂ ਦਾ ਸਭ ਤੋਂ ਵੱਡਾ ਨਗਰ ਕੀਰਤਨ ਸਰੀ ਦੇ ਵਿੱਚ ਹੋ ਰਿਹਾ, ਤੇ ਉਹਦੇ ਨਾਲ 20 ਕਿਲੋਮੀਟਰ ਦੇ ਉੱਤੇ ਉਹ ਉਸ ਟੋਰੇ ਨੂੰ ਇਹ ਨੀ ਪਤਾ ਕਿ ਸਿੱਖ ਕੌਣ ਆ, ਹਿੰਦੂ ਕੌਣ ਆ, ਉਹ ਹਿੰਦੂ ਲਿਖ ਰਿਹਾ ਜੀ ਜੀ, ਪਹਿਲਾਂ ਕ੍ਰੋਸ ਨੂੰ ਪਹਿਲਾਂ ਵੀ ਹਿੰਦੂ ਲਿਖਿਆ ਜਾਂਦਾ ਸੀ ਸਾਰਿਆਂ ਨੂੰ, ਖੈਰ ਉਹ ਇੱਕ ਵੱਖਰਾ ਵਿਸ਼ਾ ਆ। ਤੂੰ ਦੱਸ ਰਿਹਾ ਕਿ ਹਿੰਦੂ ਆ ਉਹਨੂੰ ਅਕਲ ਹੀ ਇਹਨਾਂ ਨੂੰ ਨਹੀਂ ਆਪਾਂ ਏਦਾਂ ਕਰਨਾ ਚਾਹੀਦਾ ਸੀ, ਜਿੱਥੇ ਲਾ ਤੋੜ ਕੇ ਤੇਤਾਂ ਜਾਓ ਤੇ ਹੁਣ ਮਰ ਗਏ ਆ। ਉਹਦਾ ਉਹ ਇੱਕ ਨੇ ਕਮੈਂਟ ਕੀਤਾ ਅਜੇ ਵੀ, ਸੋ ਰੇਸਿਜ਼ਮ ਉਹਨਾਂ ਵੱਲੋਂ ਅਜੇ ਵੀ ਹੈਗਾ, ਪਰ ਉਹਦੇ ਵਿਰੋਧ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਉਹਨੂੰ ਕਿਹਾ ਵੀ ਤੂੰ ਗਲਤ, ਤੈਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਉਹਦੇ ਜਿਹੜੇ ਜਿੱਥੇ ਜੋਬ ਕਰਦਾ ਸੀ ਜਿਸ ਕੰਪਨੀ ਦੇ ਵਿੱਚ ਉਹਨਾਂ ਨੇ ਉਹਨੂੰ ਕੰਪਨੀ ਚੋਂ ਕੱਢ ਦਿੱਤਾ। ਦੋਵੇਂ ਗੱਲਾਂ ਨੇ, ਹਰ ਪੱਧਰ ਤੇ ਇਹ ਕਹਿ ਸਕਦੇ ਹਾਂ ਤੁਸੀਂ ਕਿ ਇਨਸਾਨ ਦੀ ਫਿਤਰਤ ਆ ਕਿ ਉਹਦਾ ਸੁਭਾਅ ਬਣ ਜਾਂਦਾ ਕਈ ਵਾਰੀ ਅਸੀਂ ਭਾਵੇਂ ਆਰਥਿਕ ਤੌਰ ਤੇ ਬਹੁਤ ਤਰੱਕੀ ਕਰ ਲਈ, ਪੈਸਾ ਸਾਡੇ ਕੋਲ ਬਹੁਤ ਆ ਗਿਆ ਸਾਰਿਆਂ ਕੋਲ, ਪਰ ਜਿਹੜਾ ਮਨੁੱਖ ਨੇ ਇੱਕ ਮਨੁੱਖ ਵਜੋਂ ਵਿਕਾਸ ਕਰਨਾ ਸੀ ਉਹ ਨਹੀਂ ਹੋਇਆ। ਇਹੀ ਕਾਰਨ ਹੈ ਕਿ ਜਿਹੜਾ ਘਰ ਜਿਹਦੇ ਕੋਲ ਹੈਗਾ ਉਹ ਬੇਸਮੈਂਟ ਵਾਲੇ ਨਾਲ ਉਹਨੂੰ ਨੀ ਸਮਝਦਾ ਕਿ ਤਾਂ ਜੇ ਤਾਂ ਬੇਸਮੈਂਟ ਰਹਿੰਦਾ, ਮੈਂ ਤਾਂ ਨਹੀਂ ਮੈਂ ਸੁਪੀਰੀਅਰ ਹਾਂ, ਮੈਂ ਕੁਛ ਖਾਸ ਹਾਂ। ਜਿਹਦੇ ਕੋਲ ਵੱਡਾ ਘਰ ਆ ਉਹ ਛੋਟੇ ਨੂੰ ਸਮਝੀ ਜਾਂਦਾ, ਜਿਹੜਾ ਇੱਥੇ ਵਾਲਾ ਆ ਉਹ ਬਾਹਰਲਿਆਂ ਨੂੰ ਸਮਝੀ ਜਾਂਦਾ। ਇੱਦਾਂ ਹੀ ਇੱਕ ਜਿਹੜੀ ਕੰਪਲਿਕਟ ਆ ਸਟੂਡੈਂਟਸ ਦਾ ਆ ਗਿਆ, ਕਦੇ ਰਿਫਿਊਜੀ ਇੱਥੇ ਕੈਨੇਡਾ ਚ ਬਹੁਤ ਆਏ ਸੀ, ਉਦੋਂ ਰਿਫਿਊਜੀ ਦੇ ਨਾਲ ਕੰਪਲੈਕਸ ਸੀ, ਦੇਖੋ ਜੀ ਉੱਥੇ ਰਿਫਿਊਜੀ ਨੇ। ਸੋ ਇਹ ਮਤਲਬ ਮਨੁੱਖੀ ਸੁਭਾਅ ਦਾ ਇੱਕ ਹਿੱਸਾ ਹੈ। ਪਰ ਫਿਰ ਆਸ ਰੱਖਦਾ ਜਾਂ ਹਾਂ ਪੱਖੀ ਗੱਲ ਕਰਦਾ ਕਿ ਇਹਦਾ ਪੋਜ਼ਿਟਿਵ ਪੱਖ ਵੀ ਆ ਕਿ ਲੋਕ ਚੰਗੇ ਵੀ ਬਹੁਤ ਆਏ ਸਾਰੇ ਕੁਛ ਦੇ ਨਾਲ ਦਾ।
ਜੀ ਤੇ ਜਸਕਰਨ ਜੀ, ਇਸ ਮੁੱਦੇ ਤੋਂ ਬਾਅਦ ਇੱਕ ਦੂਜਾ ਬੜਾ ਅਹਿਮ ਮੁੱਦਾ ਹੈਗਾ ਕੈਨੇਡਾ ਦੇ ਵਿੱਚ, ਉਹ ਹੈਗਾ ਆ ਨਸ਼ਿਆਂ ਦਾ। ਵੈਸੇ ਤਾਂ ਪੰਜਾਬ ਦੇ ਵਿੱਚ ਵੀ ਕਾਫੀ ਅਹਿਮ ਹੈਗਾ ਮੁੱਦਾ ਇਹ, ਪਰ ਤੁਹਾਡੇ ਤਾਂ ਬਹੁਤ ਜ਼ਿਆਦਾ ਹਾਲਾਤ ਜਿਹੜੇ ਖਰਾਬ ਹੋ ਗਏ ਆ, ਗੈਂਗਸਟਰ ਬਣ ਚੁੱਕੇ ਆ, ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੇ ਜਿਹੜੇ ਉੱਥੇ ਦੇ ਜੰਪਰ ਸੀਗੇ ਆਪਣੀਆਂ ਜਾਨਾਂ ਵੀ ਤੱਕ ਵੀ ਗਵਾ ਦਿੱਤੀਆਂ, ਤੇ ਆਪਣੇ ਗੋਪੀ ਸਿੰਘ ਸੋਹਤਾ ਸਾਹਿਬ ਉਹਨਾਂ ਦੇ ਕਾਫੀ ਉਹਨਾਂ ਨੇ ਵੀ ਕੀਤਾ ਕੰਮ ਇਸ ਮੁੱਦੇ ਦੇ ਉੱਤੇ ਕਿ ਸਾਰੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਇਕੱਠਾ ਕੀਤਾ, ਤੇ ਇੱਕ ਰੋਸ ਰੈਲੀਆਂ ਵੀ ਕੱਢੀਆਂ, ਤੇ ਜਿਹੜੇ ਪੋਲੀਟੀਕਲ ਲੀਡਰ ਆ ਉਹਨਾਂ ਤੱਕ ਵੀ ਆਵਾਜ਼ ਪਹੁੰਚਾਈ ਆ। ਕਿੰਨੇ ਕੁ ਹਾਲਾਤ ਇਸ ਮਾਮਲੇ ਦੇ ਵਿੱਚ ਵੀ ਥੋੜੀ ਜਿਹੀ ਝਾਤ ਪਵਾਓ ਕਿ ਨਸ਼ਿਆਂ ਦੇ ਮਾਮਲੇ ਵਿੱਚ ਕਿੰਨੇ ਕੁ ਹਾਲਾਤ ਖਰਾਬ ਨੇ, ਤੇ ਅੱਗੇ ਕੀ ਕੀ ਯਤਨ ਜਿਹੜੇ ਆ ਸਾਡੇ ਭਾਈਚਾਰੇ ਵੱਲੋਂ ਇਸ ਮਾਮਲੇ ਤੇ ਕੀਤੇ ਜਾ ਰਹੇ ਆ।
ਬੜਾ ਅਜੀਬ ਆ ਦਲਜੀਤ ਸਿੰਘ ਜੀ, ਜਦੋਂ ਜਦੋਂ ਦੁਨੀਆਂ ਦੇ ਵਿੱਚ ਕਿਤੇ ਵੀ ਗੈਂਗਸਟਰ ਜਾਂ ਡਰੱਗ ਦਾ ਧੰਦਾ ਕਰਨ ਵਾਲੇ ਲੋਕ ਪੈਦਾ ਹੁੰਦੇ ਆ, ਇੱਥੇ ਗਰੀਬੀ ਹੁੰਦੀ ਆ ਜਾਂ ਮਾੜੇ ਹਾਲਾਤਾਂ ਦੇ ਆਰਥਿਕ ਹਾਲਾਤਾਂ ਦੇ ਵਿੱਚੋਂ ਲੋਕ ਨਿਕਲਦੇ, ਪਰ ਇੱਥੇ ਉਲਟ ਹੋ ਰਿਹਾ ਸਾਡੇ ਹਾਲਾਤ ਵੀ ਚੰਗੇ ਨੇ। ਪਰ ਦੂਜੀ ਗੱਲ ਇੱਥੇ ਮੈਂ ਫਿਰ ਇਹੀ ਗੱਲ ਕਰਦਾ ਕਿ ਇਹ ਨਹੀਂ ਹੈ ਕਿ ਕ੍ਰਾਈਮ ਸਿਰਫ ਤੁਸੀਂ ਹੁਣ ਤੁਸੀਂ ਸਰੀ ਦਾ ਕ੍ਰਾਈਮ ਰੇਟ ਕੱਢ ਕੇ ਦੇਖੋ ਗੂਗਲ ਦੇ ਉੱਤੋਂ ਕਿ ਕੈਨੇਡਾ ਦੇ ਸਭ ਤੋਂ ਪਹਿਲੇ ਸਿਟੀਜ਼ ਕਿਹੜੇ ਨੇ ਜਿਹਨਾਂ ਦੇ ਵਿੱਚ ਕ੍ਰਾਈਮ ਸਭ ਤੋਂ ਜ਼ਿਆਦਾ, ਸਰੀ ਪਹਿਲੇ 30 ਚ ਨਹੀਂ ਆਉਂਦਾ। ਹੁਣ ਗੱਲ ਲੱਗਦੀ ਏਦਾਂ ਆ ਕਿ ਸਰੀ ਤਾਂ ਘਰ ਬਣ ਗਿਆ ਗੈਂਗਸਟਰਾਂ ਦਾ, ਉੱਥੇ ਤਾਂ ਡਰੱਗ ਤੇ ਉੱਥੇ ਸਾਰਾ ਕੁਛ ਮੇਰੀ ਕੁਛ ਹੈ ਨਹੀਂ ਆ। ਪਰ ਜਿਹੜੀ ਚੀਜ਼ ਜ਼ਿਆਦਾ ਹਾਈਲਾਈਟ ਹੁੰਦੀ ਆ ਇਹ ਵੀ ਇੱਕ ਗਰੀਬ ਦਾ ਨਿਆਣਾ ਵਿਗੜ ਜਾਵੇ ਉਹਨਾਂ ਧਿਆਨ ਨਹੀਂ ਖਿੱਚਦਾ, ਜਦੋਂ ਕਿਸੇ ਚੰਗੇ ਬੰਦੇ ਦਾ ਅਮੀਰ ਦਾ ਨਿਆਣਾ ਵਿਗੜ ਜਾਵੇ ਤਾਂ ਉਹਦੀਆਂ ਸਾਰੀਆਂ ਗੱਲਾਂ ਕਰਦੇ ਕਿ ਫਲਾਨੇ ਦਾ ਫਲਾਨਾ ਵਿਗੜ ਗਿਆ, ਲਗਭਗ ਉਦੋਂ ਦੇ ਹਾਲਾਤ। ਇੱਥੇ ਦੋ ਤਿੰਨ ਲੈਵਲ ਤੇ ਪ੍ਰੋਬਲਮ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ, ਇੱਕ ਤਾਂ ਪੇਰੈਂਟਸ ਦੇ ਲੈਵਲ ਦੇ ਉੱਤੇ ਕਿ ਪੇਰੈਂਟਸ ਜੁੜ ਨਹੀਂ ਸਕੇ ਉਹਨਾਂ ਦੇ ਨਾਲ ਆਰਥਿਕ ਰੂਪ ਦੇ ਵਿੱਚ। ਉਹਨਾਂ ਨੂੰ ਇੱਕ ਤਾਂ ਮੈਂ ਉਦਾਹਰਨ ਦਿੰਦਾ, ਇੱਕ ਸਾਡੇ ਇੱਕ ਅਸੀਂ ਪੁਲਿਸ ਵਾਲਿਆਂ ਦੇ ਨਾਲ ਵੀ ਇਹਨਾਂ ਦੇ ਨਾਲ ਲੀਡਰਾਂ ਦੇ ਨਾਲ ਵੀ ਗੱਲ ਅਕਸਰ ਕਰਦੇ ਹਾਂ, ਉਹ ਦੱਸ ਰਹੇ ਸੀ ਕਿ ਉਹ ਇੱਕ ਬੱਚਾ ਇਸ ਪਾਸੇ ਪੈ ਗਿਆ ਡਰੱਗ ਦੇ ਵਿੱਚ, ਡਰੱਗ ਦੇ ਵਿੱਚ ਪੈ ਕੇ ਮਹੀਨੇ ਦਾ $2,000 ਬਣਾ ਰਿਹਾ ਸੱਚੀ ਚਟਨੀ ਸੀ। ਉਹ ਜਦੋਂ ਉਹਦੀ ਮਾਪੇ ਨੂੰ ਪਤਾ ਲੱਗਿਆ ਉਹਨਾਂ ਨੇ ਪੁਲਿਸ ਤੋਂ ਰਿਪੋਰਟ ਕੀਤੀ, ਕਿਸੇ ਤਰ੍ਹਾਂ ਸਾਡੇ ਮੁੰਡੇ ਦੀ ਕਾਉਂਸਲਿੰਗ ਕਰਕੇ ਉਹਨਾਂ ਦੇ ਵਿੱਚੋਂ ਕੱਢੋ, ਉਹ ਮੁੰਡੇ ਨੂੰ ਬਿਠਾ ਲਿਆ, ਉਹਦੇ ਡੈਡੀ ਨੂੰ ਬਿਠਾ ਲਿਆ, ਅਤੇ ਉਹ ਜਿਹੜੇ ਸੀਗੇ ਕਾਉਂਸਲਰ ਉਹ ਬੈਠ ਗਿਆ। ਉਹ ਕਹਿੰਦੇ ਵੀ ਉਹਦਾ ਡੈਡੀ ਕਹਿੰਦਾ ਮੈਨੂੰ $7,000 ਮਹੀਨੇ ਦਾ ਮੈਂ ਦੇ ਦਿੰਦਾ ਘਰ ਬੈਠੇ ਨੂੰ, ਮੇਰੇ ਕੋਲ ਇੰਨਾ ਪੈਸਾ ਹੈਗਾ, ਮੈਂ ਇਹਦੀ ਪੋਕਟ ਮਨੀ ਦੇਣਾ $7,000 ਮਹੀਨੇ ਦਾ, ਇਹ ਕੰਮ ਛੱਡ ਦਿਓ। ਉਹ ਬੰਦਾ $7,000 ਲੈ ਕੇ ਕੰਮ ਛੱਡਣ ਨੂੰ ਤਿਆਰ ਨਹੀਂ, $2,000 ਪਿੱਛੇ ਘਰੋਂ ਬਾਅਦ ਡਰੱਗ ਵੇਚਣ ਨੂੰ ਤਿਆਰ। ਉਹ ਕਹਿੰਦਾ ਨਹੀਂ ਮੈਨੂੰ ਇਹ ਦੱਸਣਾ ਚਾਹੀਦਾ ਮੈਨੂੰ ਉਹ ਦੋ ਠੀਕ, ਕਿਉਂਕਿ ਉਹ ਘਰ ਚੋਂ ਤਾਂ ਭੱਜਣਾ ਚਾਹ ਰਿਹਾ, ਜਿਹਦੇ ਨਾਲ ਜੁੜਨਾ ਸੀ ਸਮੱਸਿਆ ਤਾਂ ਉਹਦੀ ਉੱਥੇ ਖੜੀ ਹੈ, ਔਰ ਇਹਦਾ ਬੜਾ ਇੱਥੇ ਖਤਰਨਾਕ ਰੂਪ ਆ। ਦੂਜੀ ਗੱਲ ਪੋਲੀਟੀਕਲ ਸਮੱਸਿਆ ਵੀ ਹੈਗੀ ਹੈ ਕਿ ਕਿੱਥੋਂ ਉਹਦੀ ਜਿਹੜੀ ਡਰੱਗ ਆ ਕਿੱਥੋਂ ਰਹੀ ਹੈ, ਆਖਿਰਕਾਰ ਤਾਂ ਕਿਸੇ ਦੁਨੀਆਂ ਦੇ ਵਿੱਚ ਆ ਹੀ ਰਹੀ ਹੈ ਨਾ, ਉੱਥੇ ਕਿਉਂ ਨਹੀਂ ਰੋਕੀ ਜਾਂਦੀ, ਜਿਹਨੂੰ ਉਸ ਲੈਵਲ 'ਤੇ ਵੀ ਰੋਕਿਆ ਜਾ ਸਕਦਾ। ਛੋਟੀਆਂ ਛੋਟੀਆਂ ਕਈ ਸਮੱਸਿਆਵਾਂ ਨੇ, ਪਰ ਜਦੋਂ ਸਾਡਾ ਪੰਜਾਬੀ ਭਾਈਚਾਰਾ ਜਿੱਥੇ ਅਸੀਂ ਸਰੀ ਚ ਮੈਨੂੰ ਲੱਗਦਾ ਇਹੋ ਜਿਹਾ ਦੁਨੀਆਂ ਦੇ ਵਿੱਚ ਹਿੱਸਾ ਹੈ ਜਿੱਥੇ ਪੰਜਾਬੀਆਂ ਦੀ ਰਸਮ ਬਹੁਤ ਸਮਝਣੀ ਹੈ। USA ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕੈਨੇਡਾ ਨਾਲੋਂ ਜ਼ਿਆਦਾ ਹੈ, ਪਰ ਉਹ ਸਾਰੇ ਕਿਲ ਰਹੇ ਨੇ ਸਕੈਟਰ ਦੇ ਥੋੜੇ ਵੱਖ ਵੱਖ ਇਲਾਕੇ ਦੇ ਕਈ ਜਗ੍ਹਾ, ਇਹਦੇ ਵਿੱਚ ਬੜੀ ਸਮਝਣੀ ਹੈ ਪੰਜਾਬੀਆਂ ਦੀ ਪਾਪੂਲੇਸ਼ਨ। ਜਦੋਂ ਉਹ ਸੰਘੀ ਪਾਪੂਲੇਸ਼ਨ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਆਲਮੋਸਟ ਪੰਜਾਬ ਬਣਾ ਲੈਂਦੇ ਹਾਂ ਉਹਨੂੰ। ਹੁਣ ਪੰਜਾਬ ਦੇ ਵਿੱਚ ਜਿੱਥੇ ਸਾਡੀਆਂ ਚੰਗੀਆਂ ਗੱਲਾਂ ਸਾਡੇ ਨਾਲ ਆਈਆਂ ਤਾਂ ਉੱਥੇ ਮਾੜੀਆਂ ਗੱਲਾਂ ਵੀ ਆਉਣੀਆਂ ਸੀ, ਜਿਹਨਾਂ ਦੇ ਵਿੱਚੋਂ ਇਸ ਉਹਨੂੰ ਮਾੜੀਆਂ ਗੱਲਾਂ ਸਾਡੀਆਂ ਟਰੈਵਲ ਵੀ ਕਰ ਰਹੀਆਂ ਅੱਗੇ, ਸਾਡੀ ਅਗਲੀ ਪੀੜ੍ਹੀ ਤੱਕ ਵੀ ਜਾ ਰਹੀ ਹੈ। ਤੁਹਾਨੂੰ ਹੈਰਾਨੀ ਹੋ ਗਈ ਜਾਣ ਕੇ ਪਿੱਛੇ ਜਿਹੇ ਇੱਕ ਅੰਟੈਰੀਓ ਦੇ ਵਿੱਚ ਰਿਸਰਚ ਕੀਤੀ ਕੁੜੀ ਨੇ ਉੱਥੇ ਡਾਕਟਰ ਆ ਉਹ। ਅਸੀਂ ਭਰੂਣ ਹੱਤੇ ਦੀ ਗੱਲ ਕਰਦੇ ਹਾਂ, ਪੰਜਾਬ ਵਿੱਚ ਭਰੂਣ ਹੱਤੇ ਹੁੰਦੀ ਹੈ, ਬੜਾ ਬੁਰਾ ਹਾਲ ਹੋ ਗਿਆ, ਧੀਆਂ ਨੀ ਮਤਲਬ ਮੁੰਡੇ ਲਈ ਇਹ ਕਰੀ ਜਾਂਦੇ ਆ। ਕੈਨੇਡਾ ਦੇ ਵਿੱਚ ਦੋ ਸਾਲ ਪਹਿਲਾਂ ਸਟੱਡੀ ਆਈ ਸੀ ਕਿ ਕੈਨੇਡਾ ਦੇ ਵਿੱਚ ਵੀ ਜਿਹੜੀ ਸਾਊਥ ਇੰਡੀਅਨ ਸੋਰੀ ਸਾਊਥ ਏਸ਼ੀਅਨ ਲੋਕਾਂ ਦੀ ਗਿਣਤੀ ਆ, ਮੁੰਡਾ ਜ਼ਿਆਦਾ ਪ੍ਰੈਫਰ ਕਰਦੇ। ਉਹਨਾਂ ਨੇ ਸਰਵੇ ਕੀਤਾ ਸੀ ਕਿ ਜਿਹਦੇ ਪਹਿਲਾਂ ਦੋ ਕੁੜੀਆਂ ਆ ਉਹਦੇ ਤੀਜਾ ਬੱਚਾ ਕੀ ਹੋ ਰਿਹਾ, ਤਾਂ ਉਹ ਰੇਸ਼ੋ ਦੇ ਵਿੱਚ ਬਹੁਤ ਵੱਡਾ ਫਰਕ ਸੀ, 100 ਦੇ ਪਿੱਛੇ 200 ਮੁੰਡਾ ਹੋ ਰਿਹਾ। ਉੱਥੇ ਸਰਵੇ ਸੀਗਾ ਕਿ ਜਿਹੜੇ ਸਾਊਥ ਏਸ਼ੀਅਨ ਕਮਿਊਨਿਟੀ ਜਿਹੜਾ ਜਨਮ ਮੰਨ ਲਓ ਪੰਜਾਬ ਚ, ਪਰਟੀਕੁਲਰਲੀ ਪੰਜਾਬ ਦੀ ਗੱਲ ਨੀ ਕੀਤੀ ਉਹਨਾਂ ਨੇ, ਸਾਡੀ ਸਾਊਥ ਏਸ਼ੀਅਨ ਦੀ ਗੱਲ ਕੀਤੀ ਸੀ। ਹੁਣ ਜਿਹੜਾ ਹੁਣ ਅਸਲ ਸਰਵੇ ਆਇਆ ਉਹਦੇ ਵਿੱਚ ਜਿਹੜਾ ਕਿ ਨਹੀਂ, ਜਿਹੜਾ ਸਾਊਥ ਏਸ਼ੀਅਨ ਦੇ ਬੱਚੇ ਜਿਹਨਾਂ ਦਾ ਜਨਮ ਇੱਥੇ ਹੋਇਆ ਉਹਨਾਂ ਦੇ ਵਿੱਚ ਵੀ ਇਹ ਬੁਰਾਈ ਹੈਗੀ ਆ ਕਿ ਕੁੜੀ ਨੂੰ ਪਿੱਛੇ ਸੁੱਟ ਰਿਹਾ ਤੇ ਮੁੰਡਾ ਚਾਹੁੰਦੇ ਆ। ਪਰ ਉਹਨਾਂ ਨੇ ਬਹੁਤ ਵੱਡਾ ਇੱਕ ਡਿਫਰੈਂਸ ਦੱਸਿਆ ਕਿ ਇਹਨਾਂ ਦੇ ਮੁੰਡਾ ਹੀ, ਦੋ ਕੁੜੀਆਂ ਤੋਂ ਬਾਅਦ ਮੁੰਡਾ ਹੀ ਕਿਉਂ ਹੋ ਰਿਹਾ ਸਾਰਿਆਂ ਦੇ। ਓਬਵੀਅਸਲੀ ਕੁਛ ਗਲਤ ਹੋ ਰਿਹਾ, ਮਤਲਬ ਅਗਲੀ ਆਪਣਾ ਜਿਹਨੂੰ ਸੋ ਕਾਲਡ ਕਲਚਰ ਨੂੰ ਅਸੀਂ ਅਗਲੀ ਪੀੜ੍ਹੀ ਤੱਕ ਲੈ ਗਏ ਹਾਂ ਕਾਮਯਾਬੀ ਦੇ ਨਾਲ, ਤੇ ਉਹਦੇ ਵਿੱਚ ਫਿਰ ਇਹ ਜਿਹੜੀਆਂ ਬੁਰਾਈਆਂ ਨੇ ਇਹ ਨਾਲ ਹੀ ਨੇ। ਹੁਣ ਕਾਸਟਿਜ਼ਮ ਸਾਡੇ ਕਹਿੰਦੇ ਹਾਂ ਪੰਜਾਬ ਦੇ ਵਿੱਚ ਬਹੁਤ ਅਜਿਹਾ ਸ਼ਾਇਦ ਉੱਥੇ ਮੁੱਕ ਗਿਆ ਹੋਵੇ ਜਾਂ ਲੋਕ ਇਕੱਠੇ ਹੋ ਗਏ ਹੋਣ ਇੱਥੇ, ਹੁਣ ਅਗਲੀ ਪੀੜ੍ਹੀ ਤੱਕ ਵੀ ਜਾ ਰਿਹਾ ਹੌਲੀ ਹੌਲੀ। ਜਦੋਂ ਤੁਸੀਂ ਇੱਕ ਖਾਸ ਗੀਤ ਲਾਉਂਦੇ ਆ ਰੇਡੀਓ ਦੇ ਉੱਤੇ ਕਿ ਫਲਾਨੇ ਨੇ ਇਹ ਕਰਤਾ, ਉਹ ਨਿਆਣੇ ਪੁੱਛਦੇ ਇਹ ਕੌਣ ਆ, ਇਹ ਕਿਹੜੀ ਕਿਸਮ ਹੁੰਦੀ ਹੈ, ਫਿਰ ਉਹ ਪੁੱਛਦੇ ਅਸੀਂ ਕੌਣ ਆ। ਇੱਥੇ ਵੀ ਇੱਕ ਲਾਈਨ ਡਰਾ ਹੋ ਗਈ ਤੁਹਾਡੇ ਕਲਚਰ ਨੂੰ ਵੀ ਲਾਈਨ ਡਰਾ ਕਰਦੇ ਸੀ ਕਿ ਆਹ ਫਲਾਨੀ ਜਾਤ ਦੇ ਹੁੰਦੇ ਆ, ਆਪਾਂ ਆਹ ਹੁੰਦੇ ਆ, ਇਹ ਆਹ ਹੁੰਦੇ। ਇੱਥੇ ਉਹਦੀ ਜਿਹੜੇ ਦਰਿਆ ਦੇ ਵਿੱਚ ਤੁਹਾਨੂੰ ਟੂਣੇ ਕਿਤੇ ਮਿਲ ਜਾਂਦੇ ਆ, ਉਹ ਜਿਹੜੇ ਹੱਥ ਦੇਖਣ ਵਾਲੇ ਆਮ ਹੀ, ਮਤਲਬ ਉਹ ਸਾਰਾ ਜਿੱਥੇ ਅਸੀਂ ਪੋਜ਼ਿਟਿਵ ਚੀਜ਼ਾਂ ਲੈ ਕੇ ਆਏ ਹਾਂ, ਚੰਗੀਆਂ ਚੀਜ਼ਾਂ ਲੈ ਕੇ ਆਏ ਹਾਂ, ਉਹਦੇ ਨਾਲ ਨਾਲ ਕੁਛ ਮਾੜੀਆਂ ਚੀਜ਼ਾਂ ਆਉਣੀਆਂ ਹੀ ਸੀ। ਪਰ ਜਿਹੜੀ ਦੁੱਖ ਵਾਲੀ ਗੱਲ ਆ ਕਿ ਸਾਡੀ ਅਗਲੀ ਪੀੜ੍ਹੀ ਦੇ ਵਿੱਚ ਵੀ ਜਿਹੜੀਆਂ ਟਰਾਂਸਫਰ ਹੋ ਰਹੀਆਂ, ਜਿਹੜੀਆਂ ਮੈਨੂੰ ਲੱਗ ਰਿਹਾ ਸਾਰੀਆਂ ਬੁਰਾਈਆਂ ਦੀ ਜਿਹੜੀ ਜੜ ਸਾਡੇ ਕੋਲ ਸਾਨੂੰ ਇਸ ਵੇਲੇ ਨਜ਼ਰ ਆਉਂਦੀ ਹੈ ਕਿ ਉਹ ਖਤਮ ਹੋ ਜਾਣੀਆਂ ਚਾਹੀਦੀਆਂ ਸੀ ਅਗਲੀ ਪੀੜ੍ਹੀ ਦੇ ਵਿੱਚ, ਉਹਨਾਂ ਦੇ ਵਿੱਚ ਖਤਮ ਹੋ ਗਈਆਂ ਜਿਹੜੇ ਪੰਜਾਬੀ ਕਲਚਰ ਨੂੰ ਛੱਡ ਗਿਆ, ਜਿਹੜੇ ਨਿਆਣੇ ਦੂਜੇ ਚਲੇ ਗਏ ਬਣ ਗਏ, ਉਹਨਾਂ ਨੂੰ ਕੋਈ ਫਰਕ ਨਹੀਂ। ਇਹ ਇੱਕ ਬੜੀ ਕਿਤੇ ਚੇਂਜ ਚਾਹੀਦੀ ਸੀ। ਸਾਡਾ ਪਾਲਣ ਪੋਸ਼ਣ ਪਿੰਡ ਦੇ ਵਿੱਚ ਹੋਇਆ, ਪੰਜਾਬ ਦੇ ਸਾਡੇ ਮਾਪਿਆਂ ਨੂੰ ਟ੍ਰੇਨਿੰਗ ਨਹੀਂ ਸੀ ਕਿ ਪ੍ਰਿੰਟਿੰਗ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਇਹਦੀ ਕੋਈ, ਇਹਦੇ ਲਈ ਵੀ ਕੋਈ ਕੋਰਸ ਕਰਨਾ ਚਾਹੀਦਾ ਬੰਦੇ ਨੂੰ, ਨਿਆਣੇ ਤਾਂ ਹੋ ਗਏ ਪਲ ਜਾਣੇ, ਸਿੱਧਾ ਜਿਹਾ ਫਾਰਮੂਲਾ ਸੀ ਉਹ ਪਲ ਵੀ ਜਾਂਦੇ ਸੀ। ਪਰ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਤਾਂ ਉਹੀ ਰਹੇ ਹਾਂ ਕਿ ਸਾਨੂੰ ਸਾਡੇ ਮਾਪਿਆਂ ਨੇ ਇੱਦਾਂ ਪਾਲ ਦਿੱਤਾ, ਇਹਨਾਂ ਦਾ ਕੀ ਕਰਨਾ ਸੀ। ਪਰ ਨਹੀਂ, ਇਹ ਨਿਆਣਿਆਂ ਦਾ ਜਨਮ ਕੈਨੇਡਾ 'ਚ ਹੋਇਆ, ਆਸਟ੍ਰੇਲੀਆ 'ਚ ਹੋਇਆ, ਇਹਨਾਂ ਨੇ ਉੱਦਾਂ ਨਹੀਂ ਪਾਲਣਾ ਜਿੱਦਾਂ ਅਸੀਂ ਪਾਲੇ ਸੀ। ਇਹਨਾਂ ਨੂੰ ਧਿਆਨ ਰੱਖਣਾ ਪੈਣਾ, ਇਹਨਾਂ ਦੀਆਂ ਲੋੜਾਂ ਹੋਰ ਆ, ਇਹਨਾਂ ਦੀ ਬੌਂਡਿੰਗ ਹੋਰ ਆ, ਇਹਨਾਂ ਦਾ ਸਾਰਾ ਪ੍ਰਬੰਧ ਹੋਰ ਆ, ਅਸੀਂ ਉਹਦੇ 'ਚ ਪਾਲੇ ਨਹੀਂ। ਅਤੇ ਮੈਨੂੰ ਲੱਗਦਾ ਉੱਥੇ ਇੱਕ ਜਿਹੜੀ ਗੈਪ ਦੀ ਪ੍ਰੋਬਲਮ ਆ ਗਈ
ਜੀ। ਤੇ ਜਸਕਰਨ ਜੀ, ਪਹਿਲਾਂ ਤਾਂ ਆਪਣੇ ਨਾਲ ਦਰਸ਼ਨ ਖੱਟੜਾ ਜੀ ਵੀ ਜੁੜੇ ਆ, ਗੁਰਦੇਵ ਸਿੰਘ ਜੀ ਵੀ ਜੁੜੇ ਆ, ਤੇ ਬਹੁਤ ਲਾਈਕ ਕਰ ਰਹੇ ਆ ਇੰਟਰਵਿਊ ਨੂੰ, ਤੇ ਵੈਸੇ ਟਾਈਮ ਸਾਡਾ ਜ਼ਿਆਦਾ ਹੀ ਲੈ ਰਿਹਾ ਆ। ਤੇ ਲਾਸਟ ਕੁਐਸਚਨ ਆਇਆ ਆਪਣੇ ਨਰਿੰਦਰ ਸਿੱਧੂ ਜੀ ਹੁਣੀ ਆਪਣੇ ਨਾਲ ਜੁੜੇ ਆ, ਤੇ ਉਹਨਾਂ ਨੇ ਵੈਸੇ ਆਪਣਾ ਸੁਝਾਅ ਰੱਖਿਆ, ਉਹ ਕਹਿੰਦੇ ਵੀ ਸਟੂਡੈਂਟਸ ਜਿਹੜੇ ਆ ਇਹਨਾਂ ਨੇ ਬੜਾ ਖਰਾਬੀ ਕੀਤੀ ਆ ਬ੍ਰੈਂਪਟਨ ਕੈਨੇਡਾ ਦੇ ਵਿੱਚ, ਜਦੋਂ ਇਹਨਾਂ ਨੇ ਉੱਥੇ ਇੱਕ ਡਿਸਪਲੇ ਕੀਤਾ ਟੈਰਰ ਨੂੰ, ਸਟਰੀਟ ਫਾਈਟ ਕੀਤੀਆਂ ਉੱਥੇ ਹਾਕੀ ਸਟਿਕਸ ਦੇ ਨਾਲ, ਫਿਰ ਇਹਨਾਂ ਨੇ ਇੱਕ ਮੌਤ ਵੀ ਹੋਈ ਹੈ ਇਸ ਮਾਮਲੇ ਦੇ ਵਿੱਚ, ਫਿਰ ਇਹ ਕਾਰ ਦੇ ਬੋਨਟ ਦੇ ਉੱਤੇ ਬਹਿੰਦੇ ਆ, ਰੂਫ ਦੇ ਟੋਪ ਦੇ ਉੱਤੇ ਬਹਿੰਦੇ ਆ, ਫਿਰ ਕਹਿੰਦੇ ਵੀ ਇਹ ਰੈਂਟ ਦੇ ਉੱਤੇ ਜਦੋਂ ਆਉਂਦੇ ਆ 3-4 ਗੱਲ ਕਰਦੇ ਆ ਵੀ 3-4 ਜਣਿਆਂ ਦੇ ਲਈ ਹੁੰਦਾ ਰੂਮ, ਫਿਰ ਉਹਦੇ ਵਿੱਚ 15-20 ਜਣੇ ਬੇਸਮੈਂਟ ਦੇ ਵਿੱਚ ਚਲੇ ਜਾਂਦੇ ਆ, ਤੇ ਇਹਨਾਂ ਨੇ ਜਾਣੀ ਇੱਕ ਪੱਖ ਰੱਖਿਆ ਵੀ ਸਟੂਡੈਂਟਸ ਦੀਆਂ ਇਹ ਵੀ ਗਲਤੀਆਂ ਹੈਗੀਆਂ। ਪਰ ਫਿਰ ਮੈਂ ਦੱਸਦਾ ਵੀ ਸਾਰੇ ਤਾਂ ਨਹੀਂ ਇੱਦਾਂ ਹੋਣੇ, ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਮਾਮਲੇ 'ਚ?
ਨਹੀਂ ਦੇਖੋ, ਦਲਜੀਤ ਸਿੰਘ ਜੀ, ਇੱਕ ਬਹੁਤ ਲੰਬੀ ਬਹਿਸ ਆ, ਨੈਵਰ ਐਂਡਿੰਗ ਬਹਿਸ ਆ, ਜੇ ਤੁਸੀਂ ਸਟੂਡੈਂਟ ਵਰਸਸ ਉਹ ਕਰਦੇ ਨਾ, ਮੈਂ ਜਿਹੜੀ ਗੱਲ ਤੇ ਜ਼ੋਰ ਦੇ ਰਿਹਾ ਕਿ ਨਹੀਂ, ਇਹ ਸਮੱਸਿਆ ਦੋਵੇਂ ਪਾਸੇ ਆ। ਗੁਰਦੁਆਰਿਆਂ 'ਚ ਲੜਾਈਆਂ ਕਿਉਂ ਨਹੀਂ ਕੀਤੀ, ਇੱਕ ਦੂਜੇ ਦੇ ਪੱਗਾਂ ਕਿਹਨੇ ਲਾਈਆਂ, ਇੱਥੇ ਟੌਪ ਤੇ ਗੈਂਗਸਟਰ ਬਣੇ ਉਹ ਕੌਣ ਬਣੇ ਪਹਿਲਾਂ, ਡਰੱਗ ਡੀਲਿੰਗ ਦੇ ਵਿੱਚ ਮਾਰੇ ਜਾਂਦੇ ਅੱਜ ਵੀ ਮੁੰਡੇ, ਉਹ ਕੌਣ ਮਾਰਿਆ ਜਾਂਦਾ, 2 ਨੰਬਰ ਦੇ ਵਿੱਚ ਪੱਕੇ ਕਿਵੇਂ ਹੋਏ ਇੱਥੇ, ਮਾਸੀ ਦੀਆਂ ਕੁੜੀਆਂ ਨਾਲ ਭੈਣਾਂ ਨਾਲ ਵਿਆਹ ਕਿਹਨੇ ਕੀਤੇ, ਉਹ ਸਾਰੇ ਪੱਕਿਆਂ ਨੇ ਕੀਤੇ ਨਾ ਪਹਿਲੇ, ਉਹ ਟ੍ਰੈਡੀਸ਼ਨ ਅੱਗੇ ਜਾਣੀ ਸੀ ਕਿਸੇ ਰੂਪ ਦੇ ਵਿੱਚ, ਇਹ ਲੌਜਿਕ ਸਟੂਡੈਂਟਸ ਦਾ। ਹੁਣ ਰਿਫਿਊਜੀ ਕੌਣ ਆਏ, ਪੋਲੀਟੀਕਲ ਸਟੇ ਕਿਹਨੇ ਲਈ, ਅਸਾਈਲਮ ਕਿਹਨੇ ਲਈ, ਅਸੀਂ ਲਈ ਨਾ ਇੱਥੇ ਆ ਕੇ, ਹੁਣ ਇਹ ਸਾਰਾ ਕੁਝ ਸਾਡਿਆਂ ਚ ਹੀ ਸੀਗਾ, ਪਹਿਲਾਂ ਚ ਹੀ ਸੀਗਾ, ਉਹ ਇਹ ਸਟੂਡੈਂਟ ਦਾ ਪੱਖ ਆ। ਜਦੋਂ ਹੁਣ ਤੁਸੀਂ ਸਟੂਡੈਂਟਾਂ ਨੂੰ ਕਹੋਗੇ ਨਹੀਂ ਜੀ ਅਸੀਂ ਆਹ ਕੰਮ ਤਾਂ ਕੀਤੇ ਨੀ ਜਿਹੜੇ ਸਟੂਡੈਂਟ ਕਰਦੇ ਆ, ਇਹ ਇੱਕ ਬਹੁਤ ਲੰਬੀ ਬਹਿਸ ਆ। ਸਟੂਡੈਂਟ ਆਪਣਾ ਪੱਖ ਦੇ ਰਹੇ ਆ, ਪੱਕੇ ਆਪਣਾ ਪੱਖ ਦੇ ਰਹੇ ਆ, ਔਰ ਉਹਦੇ ਨਾਲ ਕੰਫਲਿਕਟ ਪੈਦਾ ਹੋ ਰਿਹਾ ਸੋਸਾਇਟੀ ਦੇ ਵਿੱਚ। ਉਹ ਵੀ ਕੋਈ ਨੀ, ਸਟੂਡੈਂਟ ਵੀ ਬਗਾਨੇ ਨਹੀਂ ਆ, ਜਿਹੜੇ ਇੱਥੇ ਵਾਲੇ ਆ ਇਹ ਵੀ ਕੋਈ ਬੜੇ ਸੁਪੀਰੀਅਰ ਨਹੀਂ ਆ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਸਮਝ ਆ ਗਈ। ਇਹ ਵੀ ਏਦਾਂ ਹੀ ਲੰਘੇ ਆ, ਕੋਈ ਰਿਫਿਊਜੀ ਲੰਘਿਆ, ਕੋਈ ਕ੍ਰਿਸਚਨ ਆਇਆ, ਕਿਸੇ ਨੇ ਕਿਸੇ ਤਰ੍ਹਾਂ ਕੀਤਾ। ਤੇ ਹੁਣ ਅਸੀਂ ਕਿਤੇ ਦੇਖਣ ਹੋਰ ਤਰੀਕੇ ਨਾਲ ਲੱਭ ਪਏ ਹਾਂ ਉਸ ਸਾਰੇ ਕੁਛ ਨੂੰ। ਲੋੜ ਆ ਵੀ ਇਹਨਾਂ ਨੂੰ ਸਮਝਾ ਬੁਝਾ ਕੇ, ਇਹਨਾਂ ਨੂੰ ਪਿਆਰ ਦੇ ਨਾਲ ਜਿਵੇਂ ਆਪਣੇ ਨਿਆਣੇ ਨੂੰ ਝਿੜਕ ਚਾਹੀਦਾ, ਇਹਨਾਂ ਨੂੰ ਝਿੜਕ ਝੁੜ ਕੇ ਸਮਝਾਉਣਾ ਚਾਹੀਦਾ। ਬਿਲਕੁਲ ਜੋ ਹੋਇਆ ਬਹੁਤ ਮਾੜਾ ਹੋਇਆ, ਤੇ ਜਿਹੜੇ ਵੀ ਵਿਦਿਆਰਥੀ ਏਦਾਂ ਕਰਦੇ ਆ ਬਹੁਤ ਗਲਤ ਕਰਦੇ ਆ। ਇਹਨਾਂ ਨੂੰ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਸਮਝਣਾ ਚਾਹੀਦਾ। ਪਰ ਇਹ ਨਹੀਂ ਹੈ ਕਿ ਪਹਿਲਾਂ ਸਾਰਾ ਕੁਛ ਸਹੀ ਸੀ, ਹੁਣ ਹੀ ਗਲਤ ਹੋਣ ਲੱਗਿਆ, ਉਹ ਸਾਨੂੰ ਦੇਖਣ ਹੋਣ ਲੱਗਿਆ। ਜਦੋਂ ਇੱਕ ਸਟੂਡੈਂਟ ਦੀ ਅੱਖ ਤੋਂ ਦੇਖੋ ਨਾ, ਸਟੂਡੈਂਟ ਉਹਦੇ ਤੇ ਲਾਓ ਕਿਸੇ, ਉਹ ਜਿਹੜੇ ਪੱਖ ਦੱਸਦਾ ਉਹ ਫਿਰ ਬਿਲਕੁਲ ਹੋਰ ਦੱਸਦੇ। ਮੈਂ ਤੁਹਾਨੂੰ ਚੈਨਲ ਪੰਜਾਬੀ ਦੀ ਫੇਸਬੁੱਕ ਤੇ ਜਾ ਕੇ ਤੁਸੀਂ ਉਹ ਇੰਟਰਵਿਊ ਦੇਖੋ, ਕੁੜੀ ਦੀ ਜਿਹੜੀ ਡੈਲਟਾ ਦੇ ਵਿੱਚ, ਮੈਂ ਹੀ ਉਹ ਇੰਟਰਵਿਊ ਕੀਤਾ ਸੀ ਉਹਨੂੰ। ਉਹ ਮਤਲਬ ਇੱਕ ਸਟੂਡੈਂਟ ਜਦੋਂ ਇਹ ਗੱਲ ਕਹਿ ਰਿਹਾ, ਮੈਂ ਫਿਰ ਇੱਥੇ ਦੱਸ ਰਿਹਾ ਕਿ ਮੈਂ ਸਟੂਡੈਂਟ ਨੇ ਪੱਕਿਆਂ ਦਾ ਪੱਖ ਨਹੀਂ ਲੈ ਰਿਹਾ, ਪਰ ਉਹ ਜਦੋਂ ਇਹ ਕਹਿ ਰਹੀ ਹੈ ਕਿ ਇਸਨੇ ਕੁੱਤਿਆਂ ਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ ਜਾਂਦਾ, ਸਾਨੂੰ ਜੈਲਸੀ ਹੁੰਦੀ ਕੁੱਤਿਆਂ ਨੂੰ ਦੇਖ ਕੇ। ਯਾਰ ਕੁੱਤੇ ਨੂੰ ਤੁਸੀਂ ਨੋਕਸ ਮਾਰ ਰਹੇ ਹੋ, ਪਿਆਰ ਕਰ ਰਹੇ ਹੋ, ਸਾਨੂੰ ਕਹਿੰਦੇ ਅੱਛਾ ਸਟੂਡੈਂਟ, ਕੋਈ ਗੱਲ ਨਹੀਂ, ਨੋਕਸ ਦੋਵੇਂ ਪਾਸੇ ਹੈਗੇ ਆ, ਪਰ ਬਹੁਤ ਥੋੜੀ ਪਰਸੈਂਟੇਜ ਦੇ ਵਿੱਚ। ਸਭ ਤੋਂ ਮਾੜੀ ਗੱਲ ਹੋਈ ਕਿ ਲਾਈਨ ਡਰਾ ਹੋਵੇ ਸਟੂਡੈਂਟ ਦੇ ਵਰਤ ਕੀ ਆ
ਜੀ। ਤੇ ਖੈਰ ਬਹੁਤ ਬਹੁਤ ਧੰਨਵਾਦ ਜਸਕਰਨ ਜੀ ਕਿ ਤੁਸੀਂ ਇਸ ਸ਼ੋਅ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਆ, ਤੇ ਆਸ ਇਹੀ ਰੱਖਦੇ ਆ। ਤੇ ਕਾਫੀ ਬਲਵਿੰਦਰ ਸਿੰਘ ਜੀ ਉਹਨਾਂ ਨੇ ਵੀ ਕਿਹਾ ਵੀ ਜਰੂਰ ਲੈ ਕੇ ਆਇਆ ਕਰੋ ਇਹਨਾਂ ਨੂੰ, ਤੇ ਹੁਣ ਇਹ ਸਾਡੇ ਤੇ ਆ ਵੀ ਟਾਈਮ ਦਿਆ ਕਰੋਗੇ ਸਾਨੂੰ ਕਿ ਨਹੀਂ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰੀ ਫੇਰ ਜੀ।
ਸ਼ੁਕਰੀਆ ਸ਼ੁਕਰੀਆ ਰਣਜੀਤ ਸਿੰਘ ਜੀ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸੁਣਿਆ, ਤੇ ਤੁਹਾਡੀ ਮੈਨੇਜਮੈਂਟ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਏਡੀ ਦੂਰ ਆਪਣੇ ਦੋਸਤੋ ਮਿੱਤਰਾਂ ਨਾਲ ਗੱਲ ਕਰਕੇ। ਸ਼ੁਕਰੀਆ।
ਥੈਂਕ ਯੂ। ਤੇ ਦੋਸਤੋ ਇਹ ਸਨ ਜਸਕਰਨ ਜੀ ਕੈਨੇਡਾ ਤੋਂ, ਤੇ ਉੱਘੇ ਰਿਪੋਰਟਰ ਹੈਗੇ ਆ, ਤੇ ਚਾਹੇ ਉਹ ਰੇਡੀਓ ਦੇ ਹੋਣ ਤੇ ਚਾਹੇ ਉਹ ਟੀਵੀ ਚੈਨਲ ਦੇ ਉੱਤੇ, ਇਹਨਾਂ ਦੇ ਕਾਫੀ ਪ੍ਰੋਗਰਾਮ ਹੁੰਦੇ ਆ, ਕਾਫੀ ਸ਼ਲਾਘਾਯੋਗ ਪ੍ਰੋਗਰਾਮ ਇਹਨਾਂ ਦੇ ਹੁੰਦੇ ਆ। ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਕੈਨੇਡਾ ਦੇ ਮੁੱਦੇ ਦੇ ਉੱਤੇ, ਕਿਉਂਕਿ ਅਸੀਂ ਵੀ ਉਸ ਮਾਹੌਲ ਵੱਲ ਨੂੰ ਜਾ ਰਹੇ ਹਾਂ, ਕਿਉਂਕਿ ਇੱਥੇ ਵੀ ਗਿਣਤੀ ਆਪਣੀ ਵੱਧ ਰਹੀ ਆ। ਤੇ ਆਪਾਂ ਜਦੋਂ ਇੱਕ ਹੁੰਦਾ ਕਿ ਆਈਡੀਅਲ, ਅਸੀਂ ਆਈਡੀਅਲ ਕਿਹਨੂੰ ਮੰਨ ਕੇ ਚੱਲਦੇ, ਕਿਸੇ ਵੀ ਗੱਲ ਦੇ ਲਈ ਅਸੀਂ ਇੱਧਰ ਆਏ, ਇੱਧਰ ਵੀ ਅਸੀਂ ਕਿਸੇ ਨੂੰ ਦੇਖ ਕੇ ਆਏ ਹਾਂ ਬਈ ਅਸੀਂ ਉਹਦੇ ਵਰਗਾ ਬਣਨਾ। ਹਰ ਇੱਕ ਦਾ ਇੱਕ ਗੋਲ ਅਚੀਵਮੈਂਟ ਹੋ ਜਾਂਦਾ, ਕੋਈ ਸ਼ਖਸੀਅਤ ਵੀ ਹੋ ਸਕਦੀ ਆ, ਕੋਈ ਥਾਂ ਵੀ ਹੋ ਸਕਦਾ। ਤੇ ਹੁਣ ਮੈਨੂੰ ਲੱਗਦਾ ਵੀ ਜਦੋਂ ਇੱਥੇ ਗੱਲਬਾਤ ਹੁੰਦੀ ਆ, ਜਦੋਂ ਪੋਲਿਟਿਕਸ ਦੀ ਗੱਲ ਹੁੰਦੀ ਆ, ਉਹ ਇਹੀ ਗੱਲ ਕਹਿੰਦੇ ਆ ਵੀ ਕੈਨੇਡਾ ਵਰਗਾ ਹੋਵੇ, ਹਨਾ, ਕੈਨੇਡਾ ਵਾਂਗੂ ਆਪਾਂ ਇੱਦਾਂ ਕਰਨੀ ਆ, ਕੈਨੇਡਾ ਵਾਂਗੂ ਆਹ ਕੰਮ ਹੋਣਾ ਚਾਹੀਦਾ ਆ। ਪਰ ਉਹ ਜਿਹੜੀਆਂ ਗੱਲਾਂ ਆ ਜਿਹੜੀਆਂ ਆਪਾਂ ਨੂੰ ਬਾਅਦ ਦੇ ਵਿੱਚ ਜਿਹੜੀਆਂ ਫੇਸ ਕਰਨੀਆਂ ਪੈਣੀਆਂ, ਆਪਾਂ ਪਹਿਲੇ ਉਹਨਾਂ ਗੱਲਾਂ ਦੇ ਉੱਤੇ ਧਿਆਨ ਰੱਖੀਏ, ਇਸ ਕਰਕੇ ਆਪਾਂ ਉਹਨਾਂ ਨੂੰ ਅੱਜ ਖਾਸ ਤੌਰ ਤੇ ਇੱਥੇ ਬੁਲਾਇਆ ਸੀ ਪ੍ਰੋਗਰਾਮ ਦੇ ਵਿੱਚ। ਤੇ ਖੈਰ ਇੱਕ ਗਾਣਾ ਸੁਣਦੇ ਆ, ਗਾਣਾ ਸੁਣਨ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia, ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ, ਸਰਬਜੀਤ ਸਿੰਘ।
ਸਾਰੀ ਉਮਰ ਗਵਾ ਲਈ ਤੂੰ,
सारी उम्र गवा लई तू इंदड़ी ऐ कुछ ना जहान विचों खटिया सारी उम्र गवा लई तू इंदड़ी ऐ कुछ ना जहान विचों खटिया क्यों करे तू माया 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 है तो पल दिशाया फस के ए दे मोच है क्यों होश भुला लई तू इंदड़ी ऐ कुछ ना जहान विचों खटिया सारी उम्र गवा लई तू इंदड़ी ऐ कुछ ना जहान विचों खटिया ना रही ओ अख मस्तानी ना बचपन ना रही जवानी ना रही ओ अख मस्तानी आया बुढ़ापा जो जानदा नहीं हार चाल चला लई तू इंदड़ी ऐ कुछ ना जहान विचों खटिया सारी उम्र गवा लई तू इंदड़ी ऐ कुछ ना जहान विचों खटिया दी प्यार भी बेशुमार दी कर दी दुनिया तैनू प्यार दी कर दी प्यार भी बेशुमार दी कर दी बोल बोल के कौड़े कंग तुझ मन बना लई तू जिंदड़ी ऐ कुछ ना जहान विचों खटिया सारी उम्र गवा लई तू जिंदड़ी ऐ कुछ ना जहान विचों खटिया सारी उम्र गवा लई तू जिंदड़ी ऐ कुछ ना जहान विचों खटिया सारी उम्र
हरमन रेडियो ते सवेरे 8 बजे प्रसारित होने वाले गीत संगीत नाल भरपूर लहरा प्रोग्राम विच हल्कियां फुल्कियां अते जानकारी भरपूर गल्लां भी करया करांगे अते विचार भी सुनया करांगे किवें भाई फोन दे जरिए इस प्रोग्राम विच तुसी सानू फोन करके अपने विचार साडे नाल सांझे कर सकदे हो अपनी गल्लबात सुनेगी पूरी दुनिया सुनदे रहो हरमन रेडियो प्रोग्राम लहरा 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 सोमवार तो शुक्रवार तक रोजाना सवेरे 8 बजे
जी दोस्तों एक बार फिर स्वागत है जी प्रोग्राम लहरां दे विच ते मैं दलजीत सिंह ब्रिसबेन तो हाजिर हाँ जी साडे दरम्यान अमरीक सिंह जी साडे नाल जुड़े सी प्रोग्राम तो पहला ते उन्होंने सत श्री अकाल बुलाई आ ते प्रोग्राम इज गोइंग गुड ते उन्होंने कहा भी ये अपने नाल जुड़े ने डेवनपोर्ट तस्मानिया तो अमरीक सिंह जी बहुत बहुत स्वागत है तस्मानिया तो तुसी जुड़े हो साडे नाल ते उन्होंने सोंग एक सुन की फरमायश की हरपाल प्रीत की आवाज तू मैनू जाने ना मैं तीनू जाना ते बहुत बहुत धन्यवाद दर्शन खटड़ा जी भी नाल जुड़े सी ते उन्होंने भी सत श्री अकाल बुलाई आ सारिया नू बलराज सिंह जी साडे नाल जुड़े आ मैलवोन तो उन्होंने कहा भी इंजॉय कर रहे हैं लहरा प्रोग्राम ते उन्होंने कुलदीप मानक की आवाज कहिंदे भी गाना सुन की फरमायश जिहड़ी आ उन्होंने कीती आ ते बहुत बहुत सारे स्रोतियां दा धन्नवाद कि उन्होंने अपने नाल सांझ जिहड़ी आ बनाई आ ते उधरों आपां थोड़ी जिही हुण गलबात पंजाब वल्लों भी कर लईए कि उत्थे जेल विभाग नूं कैदियां दा चंगा चाल चलण जिहड़ा आ उह वी लै बैठा हैगा ते इह वी इक रिपोर्ट जिहड़ी कह रही आ वी बठिंडा दी जिहड़ी केंद्रीय जेल आ उहदे विचों छुट्टी लैके गए 44 कैदी यानी 44 कैदी जिहड़े आ जेल तों छुट्टी लैके गए ते मुड़ के जेल दे विच नहीं परते ਤੇ ਇਹਨਾਂ ਫਰਾਰ ਜਿਹੜੇ ਕੈਦੀਆਂ ਦੇ ਵਿੱਚ ਉਹਨਾਂ ਦੇ ਵਿੱਚ ਪੁਲਿਸ ਮਹਿਕਮੇ ਦਾ ਇੱਕ DSP ਵੀ ਸ਼ਾਮਲ ਹੈਗਾ ਜਿਹੜਾ 2007 ਤੋਂ ਬਾਅਦ ਘਰੇ ਨੀ ਮੁੜਿਆ, ਜਾਣੀ ਜੇਲ੍ਹ ਦੇ ਵਿੱਚ ਨੀ ਆਇਆ ਕਿਉਂਕਿ ਘਰ ਹੁਣ ਉਹਦਾ ਉਹ ਆ ਤੇ ਪੁਲਿਸ ਨੇ ਵੀ ਅਜੇ ਤੱਕ ਲੱਭਣ ਦੀ ਕੋਈ ਜ਼ਹਿਮਤ ਨਹੀਂ ਉਠਾਈ। ਵੈਸੇ ਇਹ ਵੀ ਦੋਸਤੋ ਇੱਕ ਫੈਕਟ ਹੈਗਾ ਆ ਵੀ ਬਹੁਤ ਸਾਰੇ ਭਗੌੜੇ ਆ, ਜੇ ਆਪਾਂ ਗਿਣਤੀ ਕਰੀਏ ਤਾਂ ਤੁਸੀਂ ਬੜੇ ਹੈਰਾਨ ਹੋ ਜਾਓਗੇ ਪੰਜਾਬ ਦੇ ਵਿੱਚ, ਜੇ ਆਪਾਂ ਸਿਰਫ ਪੰਜਾਬ ਦੀ ਗੱਲ ਕਰੀਏ। ਤੇ ਪੁਲਿਸ ਜਿਹੜੀ ਆ ਬਸ ਖਾਨਾ ਪੂਰਤੀ ਕਰਦੀ ਆ ਕਿ ਕਦੀ ਕਦੀ ਉਹ ਜਿਹੜਾ ਘਰ ਦੇ ਵਿੱਚ ਛਾਪਾ ਮਾਰ ਲਿਆ ਜਾਂਦਾ ਆ ਤੇ ਉਹਦੇ ਬਾਰੇ ਕੋਈ ਪੁਖਤਾ ਜਿਹੜੀ ਗੱਲ ਨੀ ਬਣਦੀ। ਜਦੋਂ ਕੋਈ ਇੱਕ ਬੰਦਾ ਸ਼ਿਕਾਇਤ ਕਰ ਦਿੰਦਾ, ਚਾਹੇ ਗੁਆਂਢੀ ਦੱਸ ਦੇਵੇ ਹਨਾ ਕਿਸੇ ਦੇ ਨਾਲ ਲੜਾਈ ਹੋ ਜਾਂਦੀ ਆ, ਫਿਰ ਉਹ ਦੱਸ ਦਿੰਦਾ ਆ ਵੀ ਆਹ ਫਲਾਨਾ ਬੰਦਾ ਭਗੌੜਾ ਇੱਥੇ ਫਿਰਦਾ ਆ, ਫਿਰ ਫੜ ਲੈਂਦੀ, ਫਿਰ ਪੁਲਿਸ ਜਿਹੜੀ ਆ ਫੋਟੋ ਇੱਕ ਕਰਾ ਕੇ ਜਿਹੜੀ ਅਖਬਾਰ ਦੇ ਵਿੱਚ ਖਬਰ ਲੱਗ ਜਾਂਦੀ ਆ ਵੀ ਭਗੌੜਾ ਜਿਹੜਾ ਆ ਗ੍ਰਿਫ਼ਤਾਰ ਕੀਤਾ ਗਿਆ ਹਨਾ, ਤੇ ਉਹਦੇ ਲਈ ਪੁਲਿਸ ਕੁਛ ਨੀ ਕਰਦੀ ਹੁੰਦੀ। ਕਹਿ ਰਹੇ ਇਹ ਇੱਕ ਸੱਚਾਈ ਆ, ਪਰ ਆਪਾਂ ਗੱਲ ਜਿਹੜੀ ਕਰ ਰਹੇ ਆ ਬਈ ਇੱਕ ਚੰਗੇ ਚਾਲ ਚੱਲਣ ਦੇ ਕਰਕੇ ਜੇਲ੍ਹ ਦੇ ਵਿੱਚੋਂ ਛੁੱਟੀ ਜਿਹੜੀ ਦਿੱਤੀ ਜਾਂਦੀ ਆ, ਇਹ ਕੀ ਹੁੰਦਾ ਕਿ 4 ਜਿਹੜੇ ਮਹੀਨੇ ਜਿਹੜੇ ਪਹਿਲੇ ਹੁੰਦੇ ਆ ਉਹ 4 ਮਹੀਨੇ ਦੇਖਿਆ ਜਾਂਦਾ ਵੀ ਕੈਦੀ ਇਹ ਰਹਿੰਦਾ ਕਿੱਦਾਂ, ਇਹਦਾ ਚਾਲ ਚੱਲਣ ਕਿੱਦਾਂ ਦਾ ਆ, ਉਹਦੇ ਆਧਾਰ ਦੇ ਉੱਤੇ ਉਹਨੂੰ ਛੁੱਟੀ ਜਿਹੜੀ ਦਿੱਤੀ ਜਾਂਦੀ ਆ। ਸਾਲ ਦੇ ਵਿੱਚ 4 ਵਾਰੀ ਹੋ ਸਕਦਾ ਵੀ ਦੇ ਦਿੱਤੀ ਜਾਵੇ 21 ਦਿਨ ਦੀ, ਜਾਣੀ 4 ਵਾਰੀ 21 ਦਿਨ ਤੁਸੀਂ ਜਿਹੜਾ ਛੁੱਟੀ ਲੈ ਸਕਦੇ ਆ, ਜੇ ਤੁਸੀਂ ਚਾਹੋ ਤਾਂ 42 ਦਿਨ ਦੀ 2 ਵਾਰੀ ਛੁੱਟੀ ਜਿਹੜੀ ਆ ਲੈ ਸਕਦੇ ਆ। ਇਹ ਜਾਣੀ ਇੱਕ ਰੂਲ ਹੈਗਾ ਕਿ ਜਿਹੜਾ ਚਲੋ ਚਾਲ ਚੱਲਣ ਇਹਦਾ ਵਧੀਆ ਹੈ, ਕਿਉਂਕਿ ਜੇਲ੍ਹ ਨੂੰ ਵੈਸੇ ਸੁਧਾਰ ਘਰ ਕਿਹਾ ਜਾਂਦਾ, ਅੰਦਰ ਗੁਰਦੁਆਰੇ ਵੀ ਹੈਗੇ ਆ, ਅੰਦਰ ਫਿਟਨੈਸ ਸੈਂਟਰ ਵੀ ਹੈਗੇ ਆ, ਅੰਦਰ ਜਿਹੜੇ ਕੌਂਸਲਰ ਵੀ ਬੈਠਦੇ ਆ ਜਿਹੜੇ ਉਹਨਾਂ ਨੂੰ ਦੱਸਦੇ ਆ ਤੇ ਤਾਂ ਕਿ ਜਿਹੜੀਆਂ ਆਦਤਾਂ ਆ ਜਿਹੜੀਆਂ ਸੁਧਾਰੀਆਂ ਜਾ ਸਕਣ। ਪਰ ਇਹਦੇ ਵਿੱਚ ਹੁਣ ਇੱਦਾਂ ਹੋਈ ਆ ਵੀ ਚਲੋ ਇਹ ਰੂਲ ਤਾਂ ਦਿੰਦਾ ਆ ਵੀ ਚਲੋ ਥੋੜਾ ਜਿਹਾ ਪਰਿਵਾਰ ਦੇ ਵਿੱਚ ਵੀ ਚਲੋ ਮਿਲੇ ਆ ਇਹ ਜਿਹੜੇ ਕੈਦੀ ਆ ਥੋੜਾ ਜਿਹਾ ਆਪਣੇ ਸਿਸਟਮ ਨੂੰ ਠੀਕ ਕਰਨ, ਪਰ ਹੁਣ ਜਿਹੜੇ 44 ਕੈਦੀ ਆ ਉਹ ਵਾਪਸ ਨੀ ਆਏ ਤੇ ਉਹਨਾਂ ਨੇ ਹੁਣ ਜਿਹੜੇ ਬਾਕੀ ਵਿਚਾਰੇ ਸੋਚਦੇ ਹੋਣੇ ਆ ਛੁੱਟੀ ਲੈਣ ਦੇ ਲਈ, ਉਹਨਾਂ ਦੇ ਲਈ ਫਿਰ ਬਾਅਦ ਵਿੱਚ ਔਖਾ ਹੋ ਜਾਂਦਾ। ਤੇ ਨਵ ਨਿਯੁਕਤ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਹੈਗੇ ਆ ਡਾਕਟਰ ਨਾਨਕ ਸਿੰਘ, ਤੇ ਉਹਨਾਂ ਨੇ ਕਿਹਾ ਵੀ ਕੁਝ ਦਿਨ ਪਹਿਲਾਂ ਹੀ ਚਾਰਜ ਉਹਨਾਂ ਨੇ ਵੈਸੇ ਸੰਭਾਲਿਆ ਆ, ਪਰ ਫੇਰ ਵੀ ਉਹ ਕਹਿੰਦੇ ਵੀ ਜਿਹੜੇ ਛੁੱਟੀ ਤੇ ਗਏ ਆ ਤੇ ਫਰਾਰ ਹੋ ਗਏ ਆ ਕੈਦੀ, ਤੇ ਉਹਨਾਂ ਨੂੰ ਦਬੋਚਣ ਦੇ ਲਈ ਹੁਣ ਜਿਹੜਾ ਕੰਮ ਆ ਉਹ ਤੇਜ਼ ਜਿਹੜਾ ਕਰ ਦੇਣਾ ਆ। ਤੇ ਖੈਰ ਆਸ ਕਰਦੇ ਆ, ਕਿਉਂਕਿ ਜਿਹੜੇ ਇਦਾਂ ਦੇ ਫਰਾਰ ਹੁੰਦੇ ਕੈਦੀ ਉਹ ਕਈ ਵਾਰੀ ਜ਼ਿਆਦਾ ਖਤਰਨਾਕ ਸਾਬਤ ਜਿਹੜੇ ਆ ਹੋ ਜਾਂਦੇ ਆ। ਤੇ ਉਧਰੋਂ ਲੁਧਿਆਣੇ ਦੀ ਆਪਾਂ ਗੱਲ ਕਰੀਏ, ਇੱਕ ਵਾਰੀ ਮੈਂ ਪੂਰਾ ਇਹਦਾ ਪੇਸ਼ ਕੀਤਾ ਸੀ ਕਿ ਬੁੱਢਾ ਨਾਲਾ ਕਿੱਦਾਂ ਬਣਿਆ ਹਨਾ, ਤੇ ਇਹਦੀ ਆਪਾਂ ਪੂਰੀ ਹਿਸਟਰੀ ਕੀਤੀ ਸੀ ਇੱਕ ਪ੍ਰੋਗਰਾਮ ਦੇ ਵਿੱਚ, ਤੇ ਗੁਰਸੇਵਕ ਸਿੰਘ ਸ਼ਾਇਦ ਆਪਣੇ ਨਾਲ ਉਦੋਂ ਹੈਗੇ ਸੀਗੇ, ਤੇ ਬੁੱਢਾ ਨਾਲਾ ਜਿਹੜਾ ਅੰਗਰੇਜ਼ਾਂ ਨੇ ਕਿੱਦਾਂ ਸਤਲੁਜ ਨਹਿਰ ਤੋਂ ਲੁਧਿਆਣੇ ਵੱਲ ਨੂੰ ਪਾਣੀ ਕੱਢਿਆ ਸੀ ਤਾਂ ਕਿ ਲੁਧਿਆਣੇ ਨੂੰ ਜਿਹੜਾ ਪਾਣੀ ਦਿੱਤਾ ਜਾ ਸਕੇ, ਤੇ ਪਰ ਉਸ ਤੋਂ ਬਾਅਦ ਇਹ ਇੱਕ ਨਹਿਰ ਦੀ ਰੂਪ ਦੇ ਵਿੱਚ ਇਹ ਭੇਜਿਆ ਸੀਗਾ, ਕਿਉਂਕਿ ਉਸ ਵੇਲੇ ਪਾਣੀ ਵੀ ਬਹੁਤ ਹੁੰਦਾ ਸੀ ਸਤਲੁਜ ਦੇ ਵਿੱਚ, ਤੇ ਇੱਕ ਤਰ੍ਹਾਂ ਦੇ ਨਾਲ ਸੈਲਫ ਮੇਡ ਜਿਹੜਾ ਇਹ ਇੱਕ ਬਣਾਇਆ ਗਿਆ ਸੀ ਦਰਿਆ। ਇਹ ਮੈਨੂੰ ਲੱਗਦਾ ਸਾਲ ਜਾਂ ਡੇਢ ਸਾਲ ਪਹਿਲਾਂ ਆਪਾਂ ਇੱਕ ਦੱਸਿਆ ਸੀ ਕਿ ਇਹ ਕਿੱਦਾਂ ਬਣਿਆ ਸੀ ਬੁੱਢਾ ਦਰਿਆ ਜਿਹੜਾ ਆ, ਇਹ ਗੋਰਿਆਂ ਨੇ ਇੱਕ ਨਹਿਰ ਦੀ ਤਰ੍ਹਾਂ ਹੀ ਖੁਦਾਇਆ ਸੀਗਾ। ਪਰ ਬੜੀ ਇਹ ਦੁੱਖ ਭਰੀ ਗੱਲ ਹੈਗੀ ਆ ਵੀ ਜਿੱਥੇ ਹੁਣ ਦੇਖੋ ਰਿਵਰ ਆਪਣੀਆਂ, ਇੱਥੇ ਬ੍ਰਿਸਬੇਨ ਰਿਵਰ ਵੀ ਹੈਗੀ ਆ, ਮੈਲਬੋਰਨ ਦੇ ਵਿੱਚ, ਸਿਡਨੀ ਦੇ ਵਿੱਚ, ਕਿੰਨਾ ਉਹਨੂੰ ਖੂਬਸੂਰਤੀ ਦੇ ਨਾਲ ਰੱਖਿਆ ਗਿਆ, ਪਰ ਇਹ ਜਿਹੜਾ ਬੁੱਢਾ ਨਾਲਾ ਆ ਇਹਨੂੰ ਬੁੱਢੇ ਨਾਲੇ ਨੂੰ ਜਿਹੜਾ ਆ ਗੰਦਾ ਨਾਲਾ ਹੀ ਬਣਾ ਕੇ ਰੱਖ ਦਿੱਤਾ, ਸਾਰੀ ਜਿਹੜੀ ਫੈਕਟਰੀਆਂ ਦਾ ਜਿੰਨਾ ਵੀ ਰਹਿੰਦ ਖੂੰਹਦ ਇਹਦੇ ਵਿੱਚ ਪਾਈ ਜਾਂਦੀ ਆ। ਪਰ ਹੁਣ ਇਹ ਜਿਹੜਾ ਲੁਧਿਆਣੇ ਦੇ ਵਿੱਚ ਨਿਕਲ ਰਿਹਾ ਆ ਇਹ ਬੁੱਢਾ ਨਾਲਾ, ਉਹਨੇ ਹੁਣ ਸ਼ਹਿਰ ਵਾਸੀਆਂ ਦੀ ਜਿਹੜੀ ਨੀਂਦ ਉਡਾ ਦਿੱਤੀ ਆ। ਇਹ ਕੋਈ 14 ਕਿਲੋਮੀਟਰ ਸ਼ਹਿਰ ਦੇ ਵਿੱਚ ਵਗਦਾ ਇਹ ਜਿਹੜਾ ਬੁੱਢਾ ਨਾਲਾ ਆ। ਹੁਣ ਇਹ ਸਤਲੁਜ ਵਾਲੇ ਪਾਸੇ ਤਾਂ ਪਾਣੀ ਆਉਂਦਾ ਨੀ ਜਿਵੇਂ ਤੁਸੀਂ ਜਾਣਦੇ ਹੈਗੇ ਆ, ਇਹ ਸਿਰਫ ਜਿਹੜਾ ਇੱਥੇ ਦਾ ਜਿਹੜਾ ਪਾਣੀ ਆ ਜਿਹੜਾ ਇੰਡਸਟਰੀ ਦਾ ਜਾਂ ਘਰਾਂ ਦਾ ਉਹੀ ਇਹਦੇ ਵਿੱਚ ਪਾ ਦਿੱਤਾ ਜਾਂਦਾ। ਪਰ ਹੁਣ ਕੁਛ ਦਿਨਾਂ ਤੋਂ 3 ਦਿਨਾਂ ਤੋਂ ਲਗਭਗ ਲਗਾਤਾਰ ਮੀਂਹ ਜਿਹੜਾ ਪੈ ਰਿਹਾ ਉਹਦੇ ਨਾਲ ਇਹ ਜਿਹੜਾ ਬੁੱਢਾ ਨਾਲਾ ਆ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ, ਜਾਣੀ ਇਹਨੇ ਹੁਣ ਹੜ੍ਹ ਲਿਆਉਣ ਦੇ ਖਤਰੇ ਤੱਕ ਲਿਆਂਦਾ ਪਿਆ ਆ ਤੇ ਓਵਰਫਲੋ ਜਿਹੜਾ ਹੋ ਰਿਹਾ ਆ। ਤੇ ਹੁਣ ਇਹਦਾ ਜਿਹੜਾ ਪਾਣੀ ਆ ਇੱਕ ਪਿੰਡ ਦੇ ਵਿੱਚ ਤੇ ਸ਼ਹਿਰ ਦੇ ਦੋ ਹਿੱਸਿਆਂ ਦੇ ਵਿੱਚ ਵੀ ਜਿਹੜਾ ਆ ਉਹ ਵੜਨ ਜਾ ਰਿਹਾ ਆ। ਤੇ ਪਿਛਲੇ 2 ਦਿਨਾਂ ਤੋਂ ਇਹ ਪੀਰੂ ਬੰਦਾ ਰੇਲਵੇ ਪੁਲ ਤੇ ਨਿਊ ਕੁੰਦਨਪੁਰੀ ਦੇ ਇਲਾਕੇ ਦੇ ਵਿੱਚ ਪਾਣੀ ਜਿਹੜਾ ਆ ਬਾਹਰ ਆ ਕੇ ਘਰਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ, ਘਰਾਂ ਦੇ ਵਿੱਚ ਵੜ ਵੀ ਗਿਆ ਆ। ਤੇ ਇਸ ਕਰਕੇ ਹੁਣ ਉਹਦਾ ਕਾਰਨ ਇੱਕ ਇਹ ਹੈਗਾ ਕਿ ਇਹਦੀ ਸਫਾਈ ਨੀ ਇਸ ਨਾਲੇ ਦੀ ਕੀਤੀ ਜਾਂਦੀ, ਦੂਜਾ ਹੈਗਾ ਕਿ ਇੰਡਸਟਰੀ ਜਿਹੜੀ ਆ ਉਹਦਾ ਸਾਰਾ ਪਾਣੀ ਇਹਦੇ ਵਿੱਚ ਜਿਹੜੀ ਆ ਪਾ ਦਿੱਤਾ ਜਾਂਦਾ ਆ। ਮਲਬਾ ਜਿਹੜਾ ਆ ਵੈਸੇ ਚੁਕਵਾਇਆ ਵੀ ਆ ਹੁਣ ਜਿਹੜੀ, ਕਿਉਂਕਿ ਆਪਣੇ ਇੱਕ ਪ੍ਰੋਬਲਮ ਇਹ ਵੀ ਹੁੰਦੀ ਆ ਵੀ ਜਦੋਂ ਹਨਾ ਕਹਿ ਲਓ ਵੀ ਪਾਣੀ ਸਿਰ ਤੋਂ ਗੁਜ਼ਰ ਜਾਂਦਾ ਉਦੋਂ ਹੀ ਆਪਾਂ ਨੂੰ ਜਿਹੜਾ ਯਾਦ ਆਉਂਦਾ ਆ, ਤੇ ਹੁਣ ਜਿਹੜਾ ਪ੍ਰਸ਼ਾਸਨ ਆ ਉਹ ਕਰ ਰਿਹਾ ਕੁਛ ਨਾ ਕੁਛ, ਤੇ ਦੇਖਦੇ ਆ ਕੀ ਜਿਹੜਾ ਕੀਤਾ ਜਾਵੇਗਾ। ਤੇ ਰਾਜ ਜੁੜਿਆ ਬੇਕਰਸਫੀਲਡ USA ਤੋਂ, ਤੇ ਮੈਂ ਤਾਂ ਪਹਿਲਾਂ ਵੀ ਇਹ ਹੋਇਆ ਕਿ
ਕਾਫੀ ਹੁਣ ਅਮਰੀਕਾ ਤੋਂ ਤੇ ਕੈਨੇਡਾ ਤੋਂ ਸਾਡੇ ਦੋਸਤ ਜਿਹੜੇ ਆ ਜੁੜਦੇ ਆ ਤੇ ਧੰਨਵਾਦ ਆ ਉਹਨਾਂ ਦਾ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਜੀ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਮੈਥੋਂ ਪੁੱਛਿਆ ਵੀ ਤੁਸੀਂ ਪੀ ਏ ਯੂ ਦੇ ਵਿੱਚ ਕਦੋਂ ਸੀਗੇ ਤੇ ਉੱਥੇ ਤੁਸੀਂ ਸਟੱਡੀ ਜਿਹੜੀ ਕਿਹੜੀ ਕੀਤੀ ਆ, ਤੇ ਉਹ 1980 ਦੇ ਕਰੀਬ ਜਿਹੜੇ ਉੱਥੇ ਸੀਗੇ ਉਹ, ਤੇ ਉਹ ਕਹਿੰਦੇ ਵੀ ਮੈਨੂੰ 1980 ਦੇ ਦਹਾਕੇ ਦੇ ਵਿੱਚ ਲੈ ਕੇ ਚਲੇ ਜਾਂਦੇ ਜਿਹੜੇ ਤੁਸੀਂ ਗਾਣੇ ਗਾਉਂਦੇ ਆ, ਤੇ ਬਹੁਤ ਸਾਰੀ ਨੌਲੇਜ ਜਿਹੜੀ ਆ ਉਹ ਵੀ ਮਿਲਦੀ ਆ, ਕੀਪ ਇਟ ਅਪ ਗੁੱਡ ਵਰਕ, ਰਾਜ ਹੀ ਬੇਕਰਸਫੀਲਡ ਕੈਲੀਫੋਰਨੀਆ ਤੋਂ ਜੁੜਿਆ। ਰਾਜ ਜੀ ਵੈਸੇ ਤਾਂ ਮੇਰਾ ਜਨਮ 1980 ਦਾ ਆਇਆ ਜਦੋਂ ਤੁਸੀਂ ਉੱਥੇ ਹੈਗੇ ਸੀ ਪੀ ਓ ਯੂ ਦੇ ਵਿੱਚ, ਤੇ ਇੰਨਾ ਮੈਂ ਪੁਰਾਣੇ ਗਾਣੇ ਨੀ ਲਾਉਂਦਾ ਹੈਗਾ ਜਿੰਨੇ ਤੁਸੀਂ ਕਹਿ ਰਹੇ ਆ, ਮੈਂ ਤਾਂ ਗਾਣੇ ਸ਼ਾਇਦ 90-92 ਦੇ ਲਾਉਂਦਾ ਕਿਉਂਕਿ ਉਸ ਵੇਲੇ ਮੈਂ ਸ਼ਾਇਦ ਜਵਾਨ ਹੋਇਆ ਹੋਣਾ। ਤੇ ਖੈਰ ਫਿਰ ਵੀ ਸਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੇ ਨਾਲ ਜੁੜੇ ਆ, ਤੇ ਖਾਸ ਤੌਰ ਤੇ ਇਹ ਵੀ ਇੱਕ ਸਾਂਝ ਹੁੰਦੀ ਆ ਪੀ ਏ ਯੂ ਦੇ ਨਾਲ। ਬਹੁਤ ਸਾਰੇ ਸਾਡੇ ਦੋਸਤ ਹੈਗੇ ਆ ਜਿਹੜੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਆਏ ਆ। ਮੈਂ ਉੱਥੇ ਇੱਕ ਕੀਤਾ ਸੀ ਕੋਰਸ ਆਪਣੇ ਟਿਸ਼ੂ ਕਲਚਰ ਦਾ ਕੀਤਾ ਸੀਗਾ, ਮਸ਼ਰੂਮ ਕਲਟੀਵੇਸ਼ਨ ਦਾ ਵੀ, ਤੇ ਬਹੁਤ ਸਾਰੇ ਸਾਡੇ ਦੋਸਤ ਹੈਗੇ ਆ ਜਿਹੜੇ ਉੱਥੋਂ ਜੁੜਦੇ ਆ ਤੇ ਅਕਸਰ ਇਹ ਸੁਝਾਅ ਦਿੰਦੇ, ਖਾਸ ਤੌਰ ਤੇ ਸਾਨੂੰ ਸੁਝਾਅ ਵੀ ਦਿੰਦੇ ਆ ਬਹੁਤ ਜ਼ਿਆਦਾ, ਕਿ ਚਾਹੇ ਉਹ ਵਾਤਾਵਰਨ ਦੇ ਸੰਬੰਧੀ ਹੋਵੇ। ਆਪਣੇ ਬਲਵਿੰਦਰ ਸਿੰਘ ਜੀ ਵੀ ਹੈਗੇ ਆ ਪੀ ਏ ਯੂ ਤੋਂ, ਤੇ ਆਪਣੇ ਮੱਲਣ ਸਾਹਿਬ ਵੀ ਉਹ ਵੀ ਆਪਣੇ ਨਾਲ ਜੁੜਦੇ ਹੁੰਦੇ ਆ, ਤੇ ਉਹਨਾਂ ਨੇ ਬੜੇ ਸੁਝਾਅ ਦਿੰਦੇ ਹੁੰਦੇ ਆ ਪਾਣੀ ਨੂੰ ਆਪਾਂ ਕਿੱਦਾਂ ਯੂਜ਼ ਕਰ ਸਕਦੇ ਆ, ਮੀਂਹ ਦੇ ਪਾਣੀ ਨੂੰ ਜਾਂ ਖਾਦਾਂ ਦੀ ਵਰਤੋਂ, ਇਹੋ ਜਿਹੇ ਮਸਲਿਆਂ ਦੇ ਉੱਤੇ ਕਾਫੀ ਵਾਰੀ ਉਹਨਾਂ ਨੇ ਸੁਝਾਅ ਜਿਹੜੇ ਆਪਾਂ ਨੂੰ ਦਿੱਤੇ ਆ। ਤੇ ਖੈਰ ਤੁਸੀਂ ਵੀ ਜ਼ਰੂਰ ਸੁਝਾਅ ਦਿਆ ਕਰੋ, ਕਿਉਂਕਿ ਤੁਹਾਡੇ ਕੋਲ ਵੀ ਬਹੁਤ ਸਾਰੀ ਨੌਲੇਜ ਹੈਗੀ ਆ, ਕਿਉਂਕਿ ਤੁਸੀਂ ਉਸ ਯੂਨੀਵਰਸਿਟੀ ਤੋਂ ਆਏ ਆ ਜਿਨ੍ਹਾਂ ਨੇ ਕਾਇਆ ਪਲਟ ਕੀਤੀ ਸੀ, ਹਰੀ ਕ੍ਰਾਂਤੀ ਲਿਆਂਦੀ ਸੀ, ਤੇ ਜ਼ਰੂਰ ਤੁਸੀਂ ਆਪਣੇ ਜਿਹੜੇ ਸੁਝਾਅ ਆ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰੋ ਤਾਂ ਕਿ ਆਪਾਂ ਜਿਹੜੀ ਨੌਲੇਜ ਅੱਗੇ ਪਾਸ ਆਉਣ ਕਰੀਏ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਆਪਣੇ ਨਾਲ ਜੁੜ ਚੁੱਕੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਧਾਲੀਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ ਪ੍ਰੋਗਰਾਮ ਦੇ ਵਿੱਚ, ਕਿ ਤੁਸੀਂ ਆਪਣੇ ਬਿਜ਼ੀ ਸਕੈਜੂਲ ਦੇ ਵਿੱਚੋਂ ਜਿਹੜਾ ਟਾਈਮ ਜਿਹੜਾ ਕੱਢਦੇ ਆ। ਤੇ ਖੈਰ ਦੋਸਤੋ, ਗੱਲਾਂ ਬਾਤਾਂ ਦੇ ਵਿੱਚ ਟਾਈਮ ਦਾ ਪਤਾ ਨਹੀਂ ਲੱਗਾ, ਤੇ ਹੁਣ ਜਾਣ ਦਾ ਵੇਲਾ ਆ ਗਿਆ। ਆਪਣਾ ਖਿਆਲ ਰੱਖਿਓ, ਤੇ ਅਗਲੇ ਹਫ਼ਤੇ ਆਪਾਂ ਫਿਰ ਜੁੜਾਂਗੇ ਇਸ ਪ੍ਰੋਗਰਾਮ ਦੇ ਵਿੱਚ, ਇੱਕ ਨਵੀਂ ਸ਼ਖਸੀਅਤ ਕੋਈ ਲੈ ਕੇ ਆਵਾਂਗੇ ਤੇ ਗੱਲਾਂ ਬਾਤਾਂ ਕਰਾਂਗੇ, ਤੇ ਗਾਣੇ ਫਰਮਾਇਸ਼ਾਂ ਜਿਹੜੀਆਂ ਆਈਆਂ ਹੋਈਆਂ ਆ ਤੇ ਉਹ ਵੀ ਆਪਾਂ ਜਿਹੜੀਆਂ ਸ਼ੇਅਰ ਕਰਨੀਆਂ ਆ ਦੋਸਤਾਂ ਦੇ ਨਾਲ। ਤੇ ਤੁਸੀਂ ਦੋਸਤੋ ਏਦਾਂ ਹੀ ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ, ਲਹਿਰਾਂ ਪ੍ਰੋਗਰਾਮ ਦੇ ਨਾਲ, ਹਰਮਨ ਰੇਡੀਓ ਦੇ ਨਾਲ। ਤੇ ਗੀਤ ਮੈਂ ਕੁਛ ਛੱਡ ਕੇ ਜਾ ਰਿਹਾ, ਤੇ ਤੁਸੀਂ ਇਹ ਸੁਣਿਓ, ਇੰਜੋਏ ਕਰਿਓ, ਤੁਹਾਡਾ ਜਿਹੜਾ ਵੀਕ ਆ ਪੂਰਾ ਉਹ ਸੁਖਮਈ ਹੋਵੇ, ਇਸੇ ਆਪ ਦੇ ਨਾਲ ਸਤਿ ਰੱਖਾਂ।
ਲਦੀ ਮਤਾਂ ਦੇ ਰਹੀ ਹੋਏ ਫੁੱਲਰਾਵਾਂ ਬੜੀ ਗੁਲਾਬ ਦੀਓ ਤੁਰਪਿਆ ਤੇ ਅੱਗੇ ਮੌਤ ਖੜੀ ਸਾਡੇ ਵਿੱਚ ਬੈਠੀ ਹੋਣੀ ਬੋਲੀ ਜਾ।